ਖਬਰਸਾਰ ਸੈਗਮੈਂਟ ਸੁਣ ਰਹੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਅਮਨਦੀਪ ਹਾਂਸ ਇਸ ਸੈਗਮੈਂਟ ਵਿੱਚ ਕੁਝ ਚੋਣਵੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਜੇ ਤੁਸੀਂ ਭਾਰਤ ਵਿੱਚ ਆਪਣੀ ਬੀਵੀ ਨਾਲ ਕਿਧਰੇ ਵੀ ਜਾ ਰਹੇ ਹੋ ਤਾਂ ਭਾਈ ਮੈਰਿਜ ਸਰਟੀਫਿਕੇਟ ਨਾਲ ਰੱਖਿਆ ਕਰੋ, ਫਿਰ ਨਾ ਆਖਿਓ ਦੱਸਿਆ ਨਹੀਂ। ਆ ਜੋਧਪੁਰ ਦੀ ਸੁਣ ਲਓ, ਸਰਕਾਰ ਇੱਥੇ ਵੀ ਭਾਜਪਾ ਦੀ ਹੈ। ਜੋਧਪੁਰ ਵਿੱਚ ਇੱਕ ਜੋੜਾ ਫਿਲਮ ਦੇਖ ਕੇ ਘਰ ਵਾਪਸ ਜਾ ਰਿਹਾ ਸੀ ਕਿ ਪੁਲਿਸ ਨੇ ਰੋਕ ਲਿਆ। ਪੁੱਛਗਿੱਛ ਕੀਤੀ ਕਿ ਆਪਸੀ ਰਿਸ਼ਤਾ ਕੀ ਹੈ। ਜੋੜੇ ਵੱਲੋਂ ਪਤੀ ਪਤਨੀ ਕਹਿਣ ਉੱਤੇ ਵੀ ਪੁਲਿਸ ਨੂੰ ਯਕੀਨ ਨਾ ਆਇਆ ਤੇ ਮੈਰਿਜ ਸਰਟੀਫਿਕੇਟ ਮੰਗ ਲਿਆ। ਹੁਣ ਇਹੋ ਜਿਹਾ ਕੋਈ ਨਿਯਮ ਮੋਦੀ ਸਰਕਾਰ ਨੇ ਐਲਾਨ ਤਾਂ ਕੀਤਾ ਹੀ ਨਹੀਂ ਕਿ ਹਰ ਵਿਆਹਿਆ ਜੋੜਾ ਮੈਰਿਜ ਸਰਟੀਫਿਕੇਟ ਨਾਲ ਲੈ ਕੇ ਘੁੰਮਿਆ ਕਰੇ, ਨਹੀਂ ਤਾਂ ਐਂਟੀ ਰੋਮੀਓ ਸਕੁਐਡ ਵਾਲੇ ਕਿਧਰੇ ਵੀ ਘੇਰ ਸਕਦੇ ਨੇ। ਉਕਤ ਜੋੜੇ ਕੋਲ ਸਰਟੀਫਿਕੇਟ ਕਿੱਥੋਂ ਹੋਣਾ ਸੀ, ਸੋ ਪੁਲਿਸ ਵਾਲਿਆਂ ਦਾ ਕਹਿਰ ਵਰਪਿਆ। ਜੋੜੇ ਦੀ ਕੁੱਟਮਾਰ ਕੀਤੀ ਗਈ, ਮਹਿਲਾ ਨੂੰ ਵਾਲਾਂ ਤੋਂ ਫੜ ਕੇ ਧੋਇਆ ਗਿਆ, ਜ਼ਬਰਦਸਤੀ ਦੋਵਾਂ ਨੂੰ ਪੁਲਿਸ ਵਾਲੀ ਗੱਡੀ ਵਿਚ ਵਾੜਿਆ ਜਾਣ ਲੱਗਿਆ। ਪਰ ਜਿਵੇਂ ਕਿਵੇਂ ਉਹ ਛੁੱਟ ਕੇ ਆਪਣੇ ਘਰ ਪੁੱਜੇ ਤੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ, ਪਰ ਫਿਰ ਵੀ ਮੁਲਜ਼ਮ ਪੁਲਸੀਏ ਗਲਤੀ ਮੰਨਣ ਦੀ ਥਾਂ ਇਸ ਜੋੜੇ ਨੂੰ ਹੀ ਦੋਸ਼ੀ ਠਹਿਰਾ ਰਹੇ ਨੇ। ਯੂਪੀ ਦੇ ਯੋਗੀ ਆਦਿੱਤਿਆਨਾਥ ਸਰਕਾਰ ਦੇ ਸਾਰੇ ਹੀ ਫੈਸਲੇ ਵਿਵਾਦਾਂ ਵਿਚ ਨੇ, ਖਾਸ ਕਰਕੇ ਪੁਲਿਸ ਦੇ ਐਂਟੀ ਰੋਮੀਓ ਸਕੁਐਡ ਦੀਆਂ ਕਾਰਵਾਈਆਂ ਨੇ ਨੌਜਵਾਨਾਂ ਦੇ ਨੱਕ 'ਚ ਦਮ ਕਰਕੇ ਰੱਖ ਦਿੱਤਾ ਹੈ। ਸ਼ਰੀਫ ਲੋਕ ਬਦਨਾਮੀਆਂ ਝੱਲਣ ਲੱਗੇ ਨੇ। ਰਾਮਪੁਰ ਹਲਕੇ ਵਿਚ ਬਿਮਾਰ ਭੈਣ ਨੂੰ ਭਰਾ ਦਵਾਈ ਦਵਾਉਣ ਗਿਆ ਤਾਂ ਐਂਟੀ ਰੋਮੀਓ ਸਕੁਐਡ ਦੇ ਦੋ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ, ਫੜ ਕੇ ਥਾਣੇ ਲੈ ਗਏ। ਦੋਵਾਂ ਵੱਲੋਂ ਰੋ ਰੋ ਦੁਹਾਈਆਂ ਦਿੱਤੀਆਂ ਗਈਆਂ ਕਿ ਉਹ ਪ੍ਰੇਮੀ ਪ੍ਰੇਮਿਕਾ ਨਹੀਂ ਸਗੋਂ ਭੈਣ ਭਰਾ ਹਨ, ਪਰ ਪੁਲਿਸ ਜੀ ਮੈਂ ਨਾ ਮਾਨੂੰ ਵਾਲੀ ਅੜੀ ਤੇ ਕਾਇਮ ਰਹੀ। ਦੋਵਾਂ ਦੇ ਰਿਸ਼ਤੇਦਾਰ ਵੀ ਥਾਣੇ ਜਾ ਪੁੱਜੇ, ਪਰ ਪੁਲਿਸ ਨੇ ਫਿਰ ਵੀ ਦੋਵਾਂ ਨੂੰ ਨਾ ਛੱਡਿਆ। 5 ਘੰਟੇ ਇਨ੍ਹਾਂ ਦੋਵਾਂ ਨੂੰ ਥਾਣੇ ਡੱਕੀ ਰੱਖਿਆ, ਫਿਰ ਪਰਿਵਾਰ ਤੋਂ 5,000 ਰੁਪਏ ਰਿਸ਼ਵਤ ਲੈ ਕੇ ਛੱਡਿਆ। ਪਰਿਵਾਰ ਨੇ ਸਾਰੇ ਵਾਕਿਆ ਦੀ ਵੀਡੀਓ ਬਣਾ ਲਈ, ਸਥਾਨਕ ਵਿਧਾਇਕ ਤੇ ਮੰਤਰੀ ਬਲਦੇਵ ਸਿੰਘ ਔਲਖ ਨਾਲ ਸੰਪਰਕ ਕੀਤਾ ਤੇ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ। ਮੰਤਰੀ ਜੀ ਨੇ ਤੁਰੰਤ ਪੁਲਿਸ ਮੁਖੀ ਨਾਲ ਗੱਲ ਕੀਤੀ ਤੇ ਵੀਡੀਓ ਦੇਖ ਕੇ ਤੁਰੰਤ ਐਕਸ਼ਨ ਲੈਣ ਲਈ ਕਿਹਾ। ਫਿਲਹਾਲ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਰ ਸਾਰੇ ਸੂਬੇ ਵਿਚ ਅਜਿਹੀਆਂ ਦਰਜਨਾਂ ਵਾਰਦਾਤਾਂ ਹਰ ਰੋਜ਼ ਵਾਪਰ ਰਹੀਆਂ ਨੇ ਜਿੱਥੇ ਐਂਟੀ ਰੋਮੀਓ ਸਕੁਐਡ ਵੱਲੋਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸੀਐਮ ਯੋਗੀ ਆਦਿੱਤਿਆਨਾਥ ਸਿਰਫ ਬਿਆਨ ਹੀ ਦੇ ਰਹੇ ਨੇ ਕਿ ਕਿਸੇ ਸ਼ਰੀਫ ਨੂੰ ਤੰਗ ਨਹੀਂ ਕੀਤਾ ਜਾਏਗਾ, ਕਿਸੇ ਨਾਲ ਵਧੀਕੀ ਨਹੀਂ ਹੋਣ ਦੇਵਾਂਗੇ। ਕਹਿੰਦੇ ਨੇ ਹਰ ਧਰਮ ਨਿਮਰਤਾ ਦਾ ਪਾਠ ਪੜਾਉਂਦਾ ਹੈ, ਪਰ ਪ੍ਰਤੱਖ ਤਾਂ ਕਿਧਰੇ ਦਿਸਦਾ ਹੀ ਨਹੀਂ। ਬਹੁਤਾ ਧਰਮੀ ਕਰਮੀ ਬੰਦਾ ਤਾਂ ਹੰਕਾਰ ਨਾਲ ਭੂਤਰਿਆ ਹੀ ਦਿਸਦਾ ਹੈ। ਆ ਇੱਕ ਮਾਮਲਾ ਅਜਿਹਾ ਹੈ ਜਿੱਥੇ ਹਰ ਵਕਤ ਜਪ ਤਪ ਵਿਚ ਰਹਿਣ ਵਾਲੇ ਸਾਧੂ ਨੇ ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਇਹ ਮਾਮਲਾ ਵੀ ਯੂਪੀ ਦਾ ਹੈ। ਇੱਥੇ ਸਹਾਰਨਪੁਰ ਸ਼ਹਿਰ ਵਿਚ ਕਾਲੀ ਘਾਟ ਮੰਦਿਰ ਕੋਲੋਂ ਗੁਜ਼ਰਦੀ ਪਾਓ ਧੋਈ ਨਦੀ ਵਿਚ ਇਕ ਬਜ਼ੁਰਗ ਜੋੜਾ ਹਰ ਰੋਜ਼ ਵਾਂਗ ਮੱਛੀਆਂ ਨੂੰ ਆਟੇ ਦੀਆਂ ਗੋਲੀਆਂ ਖਵਾਉਣ ਆਇਆ, ਪਰ ਸਾਧੂ ਰਾਮਚੰਦਰਨ ਨੇ ਉਨ੍ਹਾਂ ਨੂੰ ਮਨਾ ਕੀਤਾ। ਜੋੜੇ ਨੇ ਸਾਧੂ ਦੀ ਗੱਲ ਨਜ਼ਰਅੰਦਾਜ਼ ਕਰਕੇ ਗੋਲੀਆਂ ਖਵਾਉਣੀਆਂ ਜਾਰੀ ਰੱਖੀਆਂ ਤਾਂ ਸਾਧੂ ਗੁੱਸੇ ਨਾਲ ਅੱਗ ਬਬੂਲਾ ਹੋ ਗਿਆ। ਉਸਨੇ ਦੋਵਾਂ ਤੇ ਹੱਲਾ ਬੋਲ ਦਿੱਤਾ, ਦੋਵਾਂ ਦੀ ਬੇਤਹਾਸ਼ਾ ਕੁੱਟਮਾਰ ਕੀਤੀ, ਮਹਿਲਾ ਦੀਆਂ ਉਂਗਲਾਂ ਟੁੱਟ ਗਈਆਂ, ਬਜ਼ੁਰਗ ਦੇ ਸਿਰ ਵਿਚ ਡੂੰਘੇ ਜ਼ਖਮ ਹੋ ਗਏ। ਇਹ ਸਾਰੀ ਵਾਰਦਾਤ ਵੀ ਸੀਸੀਟੀਵੀ ਕੈਮਰੇ ਚ ਰਿਕਾਰਡ ਹੋ ਗਈ, ਜਿਸ ਦੇ ਆਧਾਰ ਤੇ ਪੁਲਿਸ ਕਾਰਵਾਈ ਕਰ ਰਹੀ ਹੈ, ਪਰ ਸਾਧੂ ਮਹਾਰਾਜ ਫਿਰ ਵੀ ਦੋਸ਼ ਨਕਾਰ ਰਹੇ ਨੇ। ਆਓ ਹੁਣ ਪੰਜਾਬ ਚਲਦੇ ਹਾਂ, ਜਿੱਥੇ ਕਪਤਾਨ ਸਾਹਿਬ ਦੀ ਸਰਕਾਰ ਵਾਹਵਾ ਸਰਗਰਮ ਹੋਈ ਪਈ ਹੈ। ਪੰਜਾਬ ਸਰਕਾਰ ਕਹਿੰਦੀ ਹੈ ਦਿੱਲੀ ਦੀ ਤਰਜ਼ ਤੇ ਅਸੀਂ ਵੀ ਪੰਜਾਬ ਚ ਮੁਹੱਲਾ ਕਲੀਨਿਕ ਖੋਲਾਂਗੇ, ਇਹਦਾ ਤਾਂ ਆਮ ਲੋਕਾਂ ਨੂੰ ਫਾਇਦਾ ਬਹੁਤ ਹੈ। 1,000 ਆਬਾਦੀ ਉੱਤੇ ਇਹ ਕਲੀਨਿਕ ਖੋਲੇ ਜਾਣਗੇ ਜਿਹੜੇ ਮਲਟੀ ਸਪੈਸ਼ਲਿਟੀ ਹਸਪਤਾਲਾਂ ਨਾਲ ਜੁੜੇ ਜਾਣਗੇ। ਉਹ ਵੱਖਰੀ ਗੱਲ ਹੈ ਕਿ ਸਿਆਸੀ ਵਿਰੋਧੀ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਅਧਿਕਾਰ ਖੇਤਰ ਸੌੜਾ ਹੋਣ ਦੇ ਬਾਵਜੂਦ ਜਨਤਾ ਲਈ ਕਈ ਕੰਮ ਕੀਤੇ ਨੇ। ਕੈਪਟਨ ਸਾਹਿਬ ਨੇ ਚੋਣ ਪ੍ਰਚਾਰ ਦੌਰਾਨ ਤੇ ਮੈਨੀਫੈਸਟੋ ਵਿਚ ਕਿਸਾਨੀ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਹੋਇਆ ਹੈ, ਪਰ ਸਰਕਾਰ ਦੇ ਕਾਰਜਕਾਲ ਸ਼ੁਰੂ ਹੋਣ ਤੋਂ ਹੁਣ ਤੱਕ ਕਈ ਥਾਈ ਕਰਜ਼ੇ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੀ ਕੁਰਕੀ ਲਈ ਕਾਰਵਾਈ ਹੋਣ ਦੀਆਂ ਖ਼ਬਰਾਂ ਆਈਆਂ ਨੇ, ਨੋਟਿਸ ਜਾਰੀ ਹੋ ਰਹੇ ਨੇ। ਉਨ੍ਹਾਂ ਨੂੰ ਰੋਕਣ ਲਈ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ। ਹੁਣ ਇਹ ਕਿਹਾ ਗਿਆ ਹੈ ਕਿ ਕਰਜ਼ੇ ਕਰਕੇ ਜ਼ਮੀਨਾਂ ਦੀ ਕੁਰਕੀ ਰੋਕਣ ਲਈ ਪੰਜਾਬ ਰਾਜ ਕੋਆਪਰੇਟਿਵ ਸੁਸਾਇਟੀਜ਼ ਐਕਟ 1948 ਦੀ ਧਾਰਾ 67 ਏ ਖਤਮ ਕੀਤੀ ਜਾਏਗੀ। ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਰਜਿਸਟਰਾਰ ਤੋਂ ਕਰਜ਼ੇ ਬਾਬਤ ਸਰਟੀਫਿਕੇਟ ਲੈਣਾ ਪਵੇਗਾ, ਜਿਸ ਦੇ ਆਧਾਰ ਉਤੇ ਕੁਰਕੀ ਨਹੀਂ ਹੋਵੇਗੀ। ਕਿਸਾਨਾਂ ਦਾ ਕਰਜ਼ਾ ਕਦੋਂ ਮੁਆਫ਼ ਹੋਣਾ ਹੈ, ਇਸ ਬਾਰੇ ਹਾਲੇ ਤੱਕ ਸਮੇਂ ਬਾਰੇ ਨਹੀਂ ਦਸਿਆ ਗਿਆ। ਪੰਜਾਬ ਦੇ ਪਾਣੀ ਦੀ ਬੂੰਦ ਵੀ ਬਾਹਰ ਨਹੀਂ ਜਾਣ ਦਿਆਂਗੇ, ਪਿਛਲੇ ਹਾਕਮ ਵੀ ਇਹੀ ਕਹਿੰਦੇ ਰਹੇ, ਮੌਜੂਦਾ ਵੀ ਇਹੀ ਕਹਿ ਰਹੇ ਨੇ। ਮੌਜੂਦਾ ਹਾਕਮਾਂ ਵੱਲੋਂ ਕਿਹਾ ਗਿਆ ਹੈ ਕਿ ਪਾਣੀ ਬਚਾਉਣ ਲਈ ਹਰ ਸੰਭਵ ਯਤਨ ਕਰਾਂਗੇ, ਜੇ ਲੋੜ ਪਈ ਤਾਂ ਕਾਨੂੰਨੀ ਕਦਮ ਵੀ ਚੁੱਕਾਂਗੇ। ਪੰਜਾਬ ਚ ਰੁਜ਼ਗਾਰ ਕਿਵੇਂ ਦੇਊ ਕੈਪਟਨ ਸਰਕਾਰ, ਉਹਦੇ ਬਾਰੇ ਵੀ ਜਾਣ ਲਓ। ਹਰ ਸਾਲ 1,00,000 ਨੌਜਵਾਨਾਂ ਨੂੰ ਟੈਕਸੀ ਤੇ ਲਾਈਟ ਕਮਰਸ਼ੀਅਲ ਵਹੀਕਲ ਕਰਜ਼ੇ ਤੇ ਦਵਾਓ, ਗਰੰਟੀ ਖੁਦ ਲਓ, ਕੋਆਪਰੇਟਿਵ ਬੈਂਕਾਂ ਜ਼ਰੀਏ ਕਿਸਾਨ ਸੇਵਾ ਕੇਂਦਰ ਬਣਾ ਕੇ ਨੌਜਵਾਨਾਂ ਨੂੰ ਖੇਤੀ ਮਸ਼ੀਨਰੀ ਖਰੀਦਣ ਲਈ ਕਰਜ਼ਾ ਦਿੱਤਾ ਜਾਏਗਾ। ਹਰ ਸਾਲ 25,000 ਟਰੈਕਟਰ ਤੇ ਹੋਰ ਮਸ਼ੀਨਰੀ ਖਰੀਦਣ ਦਾ ਕੈਪਟਨ ਸਰਕਾਰ ਨੇ ਟੀਚਾ ਰੱਖਿਆ ਹੈ, ਜਿਹੜਾ ਕਿਸਾਨ ਕਿਰਾਏ ਤੇ ਦੇ ਕੇ ਕਮਾਈ ਕਰੂ। ਅਜਿਹਾ ਕਰਨ ਪਿੱਛੇ ਇਹੀ ਦਸਿਆ ਜਾ ਰਿਹਾ ਹੈ ਕਿ ਛੋਟੇ ਕਿਸਾਨ ਖੇਤੀ ਮਸ਼ੀਨਰੀ ਘੱਟ ਖਰੀਦਣ ਤੇ ਕਰਜ਼ੇ ਤੋਂ ਬਚ ਸਕਣ, ਤਾਂ ਕਰਕੇ ਲਈ ਸਰਕਾਰ ਨੇ ਇਹ ਕਦਮ ਚੁੱਕਣਾ ਹੈ। ਪਰ ਜ਼ਮੀਨੀ ਹਕੀਕਤ ਤਾਂ ਇਹ ਹੈ ਕਿ ਬਹੁਤੇ ਛੋਟੇ ਤੇ ਦਰਮਿਆਨੇ ਕਿਸਾਨ ਤਾਂ ਹੁਣ ਵੀ ਕਿਰਾਏ ਉੱਤੇ ਹੀ ਟਰੈਕਟਰ ਲੈ ਕੇ ਜ਼ਮੀਨਾਂ ਵਾਹੁੰਦੇ ਬੀਜਦੇ ਨੇ। ਕਈ ਕਿਸਾਨ ਪਰਿਵਾਰ ਟਰੈਕਟਰ ਆਦਿ ਕਰਜ਼ੇ ਤੇ ਲੈ ਕੇ ਧੀਆਂ ਪੁੱਤਾਂ ਦੇ ਵਿਆਹ ਕਰਨ ਲਈ ਜਾਂ ਉਨ੍ਹਾਂ ਨੂੰ ਕਿਧਰੇ ਸੈਟਲ ਕਰਨ ਲਈ ਇਹ ਮਸ਼ੀਨਰੀ ਵੇਚਦੇ ਨੇ, ਫਿਰ ਉਸ ਦੀਆਂ ਕਿਸ਼ਤਾਂ ਦਿੰਦੇ ਰਹਿੰਦੇ ਨੇ। ਮੋਗੇ ਵਾਲੀ ਮੰਡੀ ਚੋਂ ਸੌਖਿਆਂ ਹੀ ਸਰਕਾਰ ਜੀ ਇਹਦੇ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਸਕਦੀ ਹੈ। ਤੇ ਰੁਜ਼ਗਾਰ ਦੀ ਗੱਲ ਕਰਦਿਆਂ ਕੈਪਟਨ ਸਰਕਾਰ ਨੇ ਇਹ ਵੀ ਆਖਿਆ ਹੈ ਕਿ ਉਹ ਅਗਲੇ 5 ਸਾਲਾਂ ਚ 2 ਜਾਂ 2 ਤੋਂ ਵੱਧ ਨੌਜਵਾਨਾਂ ਲਈ 1,00,000 ਸਮਾਲ ਸਕੇਲ ਯੂਨਿਟ ਲਵਾਏਗੀ। ਲਓ ਜੀ, ਮਿਲ ਗਈ ਹਰ ਘਰ ਇੱਕ ਨੌਕਰੀ। ਚੋਣਾਂ ਦੌਰਾਨ ਬਹੁਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਕਰਕੇ ਕਾਂਗਰਸ ਵਾਹਵਾ ਨਾਰਾਜ਼ ਹੋ ਗਈ ਸੀ। ਹੁਣ ਕਪਤਾਨ ਸਾਹਿਬ ਨੇ ਮਾਹੌਲ ਕੁਝ ਠੀਕ ਠਾਕ ਕਰਨ ਲਈ NRIs ਦੀਆਂ ਜਾਇਦਾਦਾਂ ਨੂੰ ਰੱਖਣ ਵਾਸਤੇ ਪ੍ਰਵਾਸੀ ਭਾਰਤੀ ਜਾਇਦਾਦ ਸੁਰੱਖਿਆ ਐਕਟ ਲਿਆਉਣ ਦੀ ਗੱਲ ਕੀਤੀ ਹੈ। ਪ੍ਰਵਾਸੀਆਂ ਦੀਆਂ ਸ਼ਿਕਾਇਤਾਂ ਉੱਤੇ ਕਾਰਵਾਈ ਲਈ ਇੱਕ ਲੋਕਪਾਲ ਬਣਾਉਣ ਦਾ ਐਲਾਨ ਵੀ ਕੀਤਾ ਹੈ। ਯਾਦ ਰਹੇ ਪਿਛਲੀ ਬਾਦਲ ਸਰਕਾਰ ਨੇ NRI ਥਾਣੇ, NRI ਅਦਾਲਤਾਂ ਲਿਆਂਦੀਆਂ ਸਨ। ਕਿੰਨਿਆਂ ਕੁ ਨੂੰ ਇਸ ਦਾ ਫਾਇਦਾ ਹੋਇਆ ਸਭ ਜਾਣਦੇ ਹੀ ਨੇ। ਕੈਪਟਨ ਸਰਕਾਰ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ 13ਵੀਂ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਟੌੜਾ ਚ 1 ਅਪ੍ਰੈਲ ਨੂੰ ਸੂਬਾ ਪੱਧਰੀ ਸਮਾਰੋਹ ਕਰਾਉਣ ਦਾ ਫੈਸਲਾ ਕੀਤਾ ਹੈ। ਕੈਪਟਨ ਨੇ ਇਸ ਸਮਾਰੋਹ ਦੇ ਸਾਰੇ ਪ੍ਰਬੰਧ ਕਰਨ ਦੇ ਹੁਕਮ ਦੇ ਦਿੱਤੇ ਨੇ, ਪਰ ਉਹ ਆਪ ਪਹਿਲਾਂ ਹੀ ਤੈਅ ਹੋਏ ਰੁਝੇਵਿਆਂ ਕਰਕੇ ਇਸ ਸਮਾਗਮ ਚ ਸ਼ਾਮਲ ਨਹੀਂ ਹੋ ਸਕਣਗੇ। ਆਪਣੀ ਅਸਮਰੱਥਤਾ ਤੇ ਅਫਸੋਸ ਜ਼ਾਹਰ ਕਰਦਿਆਂ ਉਨ੍ਹਾਂ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜ਼ਿੰਮੇਵਾਰੀ ਲਾ ਦਿੱਤੀ ਹੈ। ਕੈਪਟਨ ਦਾ ਇਹ ਕਦਮ ਪੰਥਕ ਸਫਾਂ ਵਿਚ ਪੈਂਠ ਵਧਾਉਣ ਲਈ ਪੁੱਟਿਆ ਗਿਆ ਕਦਮ ਸਮਝਿਆ ਜਾ ਰਿਹਾ ਹੈ। ਪੰਜਾਬ ਵਿਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਟੂਰਿਜ਼ਮ ਵੱਲੋਂ ਬ੍ਰਾਂਡ ਅੰਬੈਸਡਰ ਚੁਣਿਆ ਜਾਣਾ ਹੈ। ਇਹਦੇ ਵਾਸਤੇ ਨਵਜੋਤ ਸਿੰਘ ਸਿੱਧੂ ਨੇ ਅਮਿਤਾਭ ਬੱਚਨ ਦਾ ਨਾਮ ਸੁਝਾਇਆ ਹੈ, ਪਰ ਅਮਿਤਾਭ ਦਾ ਨਾਮ ਆਉਂਦਿਆਂ ਹੀ ਕੈਪਟਨ ਅਮਰਿੰਦਰ ਨੇ ਟਿੱਚਰ ਕੀਤੀ ਹੈ ਕਿ ਮੈਂ ਬ੍ਰਾਂਡ ਅੰਬੈਸਡਰ ਬਣ ਜਾਣਾ ਕਿਵੇਂ ਦਾ ਰਹੂੰਗਾ। ਉਂਝ ਇਸ ਵਾਸਤੇ ਅਭਿਨੇਤਾ ਅਕਸ਼ੇ ਕੁਮਾਰ ਤੇ ਕ੍ਰਿਕਟਰ ਹਰਭਜਨ ਭੱਜੀ ਦਾ ਨਾਮ ਵੀ ਚਰਚਾ ਵਿਚ ਹੈ। ਮੈਡਮ ਮੰਤਰੀ ਜੀ, ਆਓ ਊੜਾ ਐੜਾ ਪੜੀਏ। ਕੈਪਟਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਮੰਤਰਾਲੇ ਦੀ ਕਮਾਂਡ ਉਸ ਬੀਬੀ ਨੂੰ ਦਿੱਤੀ ਹੈ ਜਿਹਨੂੰ ਪੰਜਾਬੀ ਨਹੀਂ ਆਉਂਦੀ। ਇਸ ਉੱਤੇ ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿਚ ਸਹਾਇਕ ਪ੍ਰੋਫੈਸਰ ਵਜੋਂ ਪੜ੍ਹਾਉਂਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਅਰੁਣਾ ਚੌਧਰੀ ਨੂੰ ਮੁਫ਼ਤ ਵਿਚ ਪੰਜਾਬੀ ਸਿਖਾਉਣ ਦੀ ਪੇਸ਼ਕਸ਼ ਕੀਤੀ ਹੈ। ਸਿੱਖਿਆ ਮੰਤਰੀ ਨੂੰ ਪੰਜਾਬੀ ਪੜ੍ਹਨੀ ਤਾਂ ਕੀ ਬੋਲਣੀ ਵੀ ਨਹੀਂ ਆਉਂਦੀ, ਜਿਹਦੇ ਤੋਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਚਿੰਤਤ ਨੇ। ਅਜਿਹੇ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਣਥੱਕ ਮਿਹਨਤ ਕਰਨ ਵਾਲੇ ਪ੍ਰੋਫੈਸਰ ਪੰਡਿਤ ਰਾਓ ਨੇ ਸਿੱਖਿਆ ਮੰਤਰੀ ਨੂੰ ਪੰਜਾਬੀ ਸਿਖਾਉਣ ਦੀ ਪੇਸ਼ਕਸ਼ ਕਰਦਿਆਂ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਹੈ ਕਿ ਸ੍ਰੀਮਤੀ ਜੀ, ਬੜੇ ਹੀ ਆਦਰ ਤੇ ਸਤਿਕਾਰ ਸਹਿਤ ਬੇਨਤੀ ਹੈ ਕਿ ਤੁਹਾਨੂੰ ਪੰਜਾਬੀ ਸਿਖਾਉਣ ਲਈ ਮੈਨੂੰ ਇੱਕ ਮੌਕਾ ਦਿੱਤਾ ਜਾਵੇ, ਕਿਉਂਕਿ ਸਿਖਾਉਣਾ ਮੇਰਾ ਧਰਮ ਹੈ ਤੇ ਕਰਮ ਹੈ। ਮੂਲ ਰੂਪ ਵਿਚ ਮੈਂ ਕਰਨਾਟਕ ਦਾ ਰਹਿਣ ਵਾਲਾ ਹਾਂ। ਮੈਂ ਪੰਜਾਬੀ ਭਾਸ਼ਾ ਸਿੱਖ ਕੇ ਪੰਜਾਬੀ ਚ 12 ਕਿਤਾਬਾਂ ਲਿਖ ਚੁੱਕਿਆ ਹਾਂ। ਸ੍ਰੀ ਜਪਜੀ ਸਾਹਿਬ, ਸ੍ਰੀ ਸੁਖਮਣੀ ਸਾਹਿਬ ਤੇ ਜ਼ਫਰਨਾਮੇ ਨੂੰ ਮੈਂ ਆਪਣੀ ਮਾਂ ਬੋਲੀ ਕੰਨੜ ਭਾਸ਼ਾ ਵਿਚ ਅਨੁਵਾਦ ਵੀ ਕਰ ਚੁੱਕਿਆ ਹਾਂ। 10 ਸਾਲਾਂ ਤੋਂ ਲਗਾਤਾਰ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਕਰਕੇ ਤੁਹਾਡੇ ਹੀ ਮਹਿਕਮੇ ਨੇ ਮੈਨੂੰ 2015 ਦੇ ਸ਼੍ਰੋਮਣੀ ਲਿਖਾਰੀ ਵਿਸ਼ੇਸ਼ ਪੁਰਸਕਾਰ ਦੇ ਨਾਲ 1,00,000 ਰੁਪਏ ਦਾ ਇਨਾਮ ਸਨਮਾਨ ਵੀ ਦਿੱਤਾ, ਜਿਹਦੇ ਲਈ ਮੈਂ ਰਿਣੀ ਹਾਂ, ਕਰਜ਼ਦਾਰ ਵੀ ਹਾਂ। ਇਸ ਕਰਜ਼ ਨੂੰ ਉਤਾਰਨ ਦਾ ਹੁਣ ਸਹੀ ਵਕਤ ਆ ਚੁੱਕਿਆ ਹੈ, ਕਿਉਂਕਿ ਜਿਸ ਦਿਨ ਤੋਂ ਤੁਸੀਂ ਇਸ ਅਮੀਰ ਮਹਿਕਮੇ ਦੇ ਮੰਤਰੀ ਬਣੇ ਹੋ ਉਦੋਂ ਤੋਂ ਹੀ ਪੰਜਾਬੀ ਭਾਸ਼ਾ ਨਾ ਜਾਣਨ ਦੇ ਤੁਹਾਡੇ ਤੇ ਲਗਾਤਾਰ ਦੋਸ਼ ਲੱਗ ਰਹੇ ਨੇ। ਤੁਹਾਡੇ ਅਹੁਦੇ ਦੇ ਗੌਰਵ ਤੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਤੁਹਾਡੇ ਲਈ ਪੰਜਾਬੀ ਸਿੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬੀ ਭਾਸ਼ਾ ਨਾ ਸਿਰਫ ਇੱਕ ਇਤਿਹਾਸਕ ਮਿਠਾਸ ਭਰੀ ਭਾਸ਼ਾ ਹੈ, ਬਲਕਿ ਰੂਹਾਨੀਅਤ ਦੇ ਸਿਖਰ ਤੱਕ ਲੈ ਕੇ ਜਾਣ ਵਾਲੀ ਭਾਸ਼ਾ ਵੀ ਹੈ। ਇਸ ਲਈ ਇਸ ਨੂੰ ਸਿੱਖਣਾ ਨਾ ਸਿਰਫ ਗਿਆਨ ਦੀ ਸੰਪਤੀ ਹੋਵੇਗੀ, ਬਲਕਿ ਤੁਹਾਡੇ ਅਮੀਰ ਮਹਿਕਮੇ ਨੂੰ ਚਲਾਉਣ ਵਿਚ ਵੀ ਤੁਹਾਨੂੰ ਮਦਦ ਮਿਲੇਗੀ। ਪ੍ਰੋਫੈਸਰ ਸਾਹਿਬ ਨੇ ਨਿਮਰਤਾ ਨਾਲ ਬੇਨਤੀ ਕੀਤੀ ਹੈ ਕਿ ਤੁਹਾਨੂੰ ਪੰਜਾਬੀ ਸਿਖਾਉਣ ਲਈ ਮੈਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ। ਇਹ ਕਾਰਜ ਮੁਫ਼ਤ ਹੋਵੇਗਾ ਤੇ ਤੁਹਾਡੇ ਵਕਤ ਦੇ ਮੁਤਾਬਕ ਹੀ ਮੈਂ ਤੁਹਾਡੇ ਘਰ ਆ ਕੇ ਪੰਜਾਬੀ ਕਲਾਸ ਲਵਾਂਗਾ। ਫਿਲਹਾਲ ਮੰਤਰੀ ਮੈਡਮ ਦਾ ਜਵਾਬ ਉਡੀਕਿਆ ਜਾ ਰਿਹਾ ਹੈ, ਪਰ ਮੁਸ਼ਕਲ ਇਹ ਹੈ ਕਿ ਪੰਡਿਤ ਰਾਓ ਜੀ ਨੇ ਪੇਸ਼ਕਸ਼ ਵਾਲੀ ਚਿੱਠੀ ਵੀ ਪੰਜਾਬੀ ਚ ਲਿਖ ਦਿੱਤੀ ਹੈ। ਮੈਡਮ ਪੜੂ ਕਿਵੇਂ? ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੋਟਾਪੇ ਤੋਂ ਫਿਕਰਮੰਦ ਹੋ ਗਏ ਨੇ। ਉਹ 2 ਮਹੀਨਿਆਂ ਲਈ ਸਿਆਸੀ ਰੁਝੇਵਿਆਂ ਤੋਂ ਛੁੱਟੀ ਲੈਣਗੇ। ਇਸ ਸਮੇਂ ਦੌਰਾਨ ਆਪਣਾ ਭਾਰ ਘਟਾਉਣਗੇ, ਪਰ ਭਾਰ ਘਟਾਉਣ ਲਈ ਉਹ ਪੰਜਾਬ ਜਾਂ ਭਾਰਤ ਵਿਚ ਕਿਸੇ ਦੀ ਮਦਦ ਨਹੀਂ ਲੈਣਗੇ। ਇਹਦੇ ਵਾਸਤੇ ਉਹ ਯੂਰਪ ਜਾਂ ਫਿਰ ਸਾਊਥ ਈਸਟ ਏਸ਼ੀਆ ਦੇ ਹੈਲਥ ਕੇਅਰ ਰਿਜ਼ਾਰਟ ਵਿਚ ਦਾਖਲ ਹੋਣਗੇ। ਸੂਤਰਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ 10 ਅਪ੍ਰੈਲ ਤੱਕ ਆਪਣੇ ਸਿਆਸੀ ਰੁਝੇਵਿਆਂ ਤੋਂ ਮੁਕਤ ਹੋ ਜਾਣਗੇ। 13 ਅਪ੍ਰੈਲ ਨੂੰ ਤਲਵੰਡੀ ਸਾਬੋ ਦੀ ਵਿਸਾਖੀ ਕਾਨਫਰੰਸ ਵਿਚ ਹਿੱਸਾ ਲੈਣ ਤੋਂ ਬਾਅਦ ਉਹ ਵਿਦੇਸ਼ ਰਵਾਨਾ ਹੋ ਜਾਣਗੇ। ਯਾਦ ਰਹੇ, ਸੁਖਬੀਰ ਬਾਦਲ ਦਾ ਪਿਛਲੇ ਸਮੇਂ ਦੌਰਾਨ ਭਾਰ ਕਾਫੀ ਵੱਧ ਗਿਆ ਹੈ। ਪੰਜਾਬ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਵੀਡੀਓ ਪਾ ਕੇ ਭਾਵੁਕ ਹੁੰਦਿਆਂ ਆਖਿਆ ਸੀ ਕਿ ਸੁਖਬੀਰ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਹਿੱਤ ਦਿਨ ਰਾਤ ਕੰਮ ਕਰ ਰਹੇ ਨੇ, ਆਪਣੇ ਬੱਚਿਆਂ ਵੱਲ ਵੀ ਧਿਆਨ ਨਹੀਂ ਦਿੰਦੇ ਤੇ ਆਪਣੀ ਸਿਹਤ ਦਾ ਖਿਆਲ ਵੀ ਨਹੀਂ ਰੱਖਦੇ, ਤੇ ਚੋਣ ਨਤੀਜਿਆਂ ਨੇ ਕਾਕਾ ਜੀ ਦੇ ਸਿਆਸੀ ਰੁਝੇਵੇਂ ਲਗਭਗ ਖਤਮ ਹੀ ਕਰ ਦਿੱਤੇ ਨੇ। ਇਸ ਲਈ ਉਨ੍ਹਾਂ ਨੇ ਆਪਣੇ ਸਰੀਰ ਉਤੇ ਧਿਆਨ ਦੇਣ ਦਾ ਹੁਣ ਫੈਸਲਾ ਕਰ ਲਿਆ ਹੈ। ਹੁਣ ਕਾਕਾ ਜੀ ਵੀ ਗਾਇਆ ਕਰਨਗੇ, ਕਰ ਲਿਆ ਜਿਮ ਜੁਆਇਨ ਕਿ ਹੁਣ ਸਾਡਾ ਟਾਈਮ ਨਹੀਂ ਲੱਗਦਾ। ਅਸੀਂ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਸਾਂਝੀਆਂ ਕਰਦਿਆਂ ਭੁੱਲ ਚੁੱਕ ਹੋਈ ਹੋਵੇ ਤਾਂ ਖਿਮਾ ਦੇ ਜਾਚਕ ਹਾਂ। ਹੁਣ ਮੈਨੂੰ ਅਮਨਦੀਪ ਹਾਂਸ ਨੂੰ ਦਿਓ ਇਜਾਜ਼ਤ, ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਦਾ ਖਬਰਸਾਰ ਸੈਗਮੈਂਟ। ਸ਼ੁਕਰੀਆ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰਾ ਡਾਕਟਰ ਹਰਜੀਤ ਦਾ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ। ਅੱਜ ਦਾ ਮੈਡੀਕਲ ਅਪਡੇਟ 15 ਤਰੀਕ ਤੋਂ ਲੈ ਕੇ ਯਾਨੀ ਕਿ 15 ਅਕਤੂਬਰ ਤੋਂ ਲੈ ਕੇ 19 ਅਕਤੂਬਰ ਤੱਕ ਨੈਸ਼ਨਲ ਓਬੀਸਿਟੀ ਵੀਕ ਮਨਾਇਆ ਜਾਂਦਾ। ਓਬੀਸਿਟੀ ਤੋਂ ਮਤਲਬ ਹੈ ਮੋਟਾਪਾ। ਬਹੁਤ ਸਾਰੇ ਲੋਕ ਜਾਣਦੇ ਹਨ ਮੋਟਾਪਾ ਜਿਹੜਾ ਹੈਗਾ ਕਈ ਬਿਮਾਰੀਆਂ ਦਾ ਘਰ ਹੈ, ਕਈ ਨਹੀਂ ਕਾਫੀ ਬਿਮਾਰੀਆਂ ਦਾ ਘਰ, ਖਾਸ ਕਰਕੇ ਬਲੱਡ ਪ੍ਰੈਸ਼ਰ ਤੇ ਹਾਰਟ ਦੀਆਂ ਬਿਮਾਰੀਆਂ, ਸ਼ੂਗਰ ਦੀ ਬਿਮਾਰੀ, ਜੋੜਾਂ ਦੀ ਬਿਮਾਰੀ, ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਮੋਟਾਪੇ ਨਾਲ ਸਿੱਧੇ ਤੇ ਅਸਿੱਧੇ ਤੌਰ ਤੇ ਅਟੈਚ ਹਨ। ਕਿ ਤੁਸੀਂ ਮੋਟੇ ਹੋ ਜਾਂ ਨਹੀਂ, ਇਹਦਾ ਇੱਕ ਸਿੱਧਾ ਜਿਹਾ ਫਾਰਮੂਲਾ। ਜਦੋਂ ਲੋਕ ਕਹਿਣ ਤੂੰ ਮੋਟਾ ਲੱਗ ਰਿਹਾ ਹੈ, ਸਮਝ ਲਓ ਤੁਸੀਂ ਓਬੀਜ਼ ਹੋ ਗਏ ਹੋ। ਓਬੀਸਿਟੀ ਦੇ ਕਈ ਕਾਰਨ ਹਨ, ਹੈਰੀਡੀਟਰੀ ਪਰਿਵਾਰਕ ਤੌਰ ਤੇ, ਸਹੀ ਤਰੀਕੇ ਨਾਲ ਖਾਣਾ ਨਾ ਖਾਣਾ, ਲੋੜ ਤੋਂ ਜ਼ਿਆਦਾ ਖਾਣਾ, ਫੈਟ ਵਾਲੇ ਫੂਡ ਖਾਣਾ, ਫ੍ਰੀਕੁਐਂਟਲੀ ਖਾਣਾ, ਫੂਡ ਦੇ ਵਿੱਚ ਮਤਲਬ ਬ੍ਰੇਕਫਾਸਟ, ਲੰਚ, ਡਿਨਰ ਦੇ ਇਨ ਬਿਟਵੀਨ ਵੀ ਤੁਸੀਂ ਜੇ ਅਗਰ ਖਾਂਦੇ ਰਹਿੰਦੇ ਹੋ ਸਨੈਕਸ ਟਾਈਪ, ਥੋੜਾ ਥੋੜਾ ਕਰਕੇ ਖਾਂਦੇ ਰਹਿੰਦੇ ਹੋ ਤਾਂ। ਤੀਸਰਾ, ਲੈਕ ਆਫ ਐਕਸਰਸਾਈਜ਼। ਜੇ ਤੁਹਾਡੀ ਲਾਈਫ ਜਿਹੜੀ ਹੈਗੀ ਹੈ ਉਹ ਬ੍ਰਿਸਕ ਨਹੀਂ ਹੈ, ਐਕਟਿਵ ਨਹੀਂ ਹੈ, ਤੁਸੀਂ ਖਾ ਪੀ ਕੇ ਲੇਟੇ ਰਹਿੰਦੇ ਆ, ਸੌਂਦੇ ਰਹਿੰਦੇ ਆ ਜਾਂ ਬੈਠੇ ਰਹਿੰਦੇ ਆ, ਤੇ ਤੁਹਾਡੇ ਮੋਟਾਪੇ ਹੋਣ ਦਾ ਬਹੁਤ ਸਾਰੇ ਚਾਂਸਿਸ ਆ। ਪੁਰਾਣੇ ਜ਼ਮਾਨੇ ਚ ਤੁਸੀਂ ਦੇਖਿਆ ਹੋਣਾ ਜਿਹੜੇ ਦੁਕਾਨਦਾਰ ਜਾਂ ਸੇਠ ਹੁੰਦੇ ਸੀ, ਜਿਨ੍ਹਾਂ ਨੂੰ ਅਸੀਂ ਸੇਠ ਕਹਿੰਦੇ ਸੀ, ਸੇਠ ਦੀ ਗੋਗੜ, ਉਹ ਇਸੇ ਲਈ ਪੈਂਦੇ ਸੀ ਕਿ ਉਹ ਖਾ ਪੀ ਕੇ ਦੁਕਾਨ ਤੇ ਬੈਠ ਜਾਂਦੇ। ਖਾ ਪੀ ਕੇ ਦੁਕਾਨ ਤੇ ਬੈਠਣ ਵਾਲੇ ਦੀ ਗੋਗੜ ਬਣਨੀ ਪੈਣੀ। ਸੋ ਪਲੀਜ਼, 15 ਤੋਂ 19 ਨੈਸ਼ਨਲ ਓਬੀਸਿਟੀ ਵੀਕ ਜਿਹੜਾ ਚੱਲ ਰਿਹਾ ਹੈ, ਇਹਦੇ ਵਿੱਚ ਘੱਟੋ ਘੱਟ ਅਸੀਂ ਆਪਣੇ ਆਪ ਨਾਲ 2-3 ਪ੍ਰੋਮਿਸ ਕਰੀਏ ਕਿ ਖਾਣੇ ਪ੍ਰਤੀ ਸੁਚੇਤ ਰਹੀਏ, ਖਾਸ ਕਰਕੇ ਉਹਨਾਂ ਦੇ ਜਿਨ੍ਹਾਂ ਦੀ ਫੈਮਿਲੀ ਦੇ ਵਿੱਚ ਮੋਟਾਪਾ ਚੱਲ ਰਿਹਾ ਹੈ। ਆਪਣੇ ਆਪ ਨੂੰ ਚੁਸਤ ਦਰੁਸਤ ਰੱਖੀਏ, ਰੈਗੂਲਰ ਐਕਸਰਸਾਈਜ਼ ਕਿਸੇ ਤਰੀਕੇ ਨਾਲ ਵੀ, ਸੈਰ ਕਰਨ ਦੇ ਨਾਲ, ਉਮਰ ਦੇ ਹਿਸਾਬ ਨਾਲ ਜਿਹੜੀ ਤੁਹਾਡੀ ਬਣਦੀ ਹੈ ਉਹ ਕਰਨੀ ਚਾਹੀਦੀ। ਤੇ ਬੱਚਿਆਂ ਨੂੰ ਫੋਰਸ ਫੀਡਿੰਗ ਕਰਨ ਤੋਂ ਰੋਕੀਏ। ਮਾਵਾਂ ਨੂੰ ਸਦਾ ਹੀ ਬੱਚੇ ਜਿਹੜੇ ਆ ਉਹ ਪਤਲੇ ਨਜ਼ਰ ਆਉਂਦੇ ਆ, ਪਰ ਡਾਕਟਰ ਤੋਂ ਪੁੱਛ ਕੇ ਪਤਲਾ ਹੈ ਵੀ ਹੈ ਕਿ ਨਹੀਂ, ਕਿਤੇ ਮੋਟੇ ਨੂੰ ਤਾਂ ਨਹੀਂ ਉਹ ਪਤਲਾ ਗਿਣੀ ਜਾਂਦੀ। ਸੋ ਇਨ੍ਹਾਂ ਗੱਲਾਂ ਨਾਲ ਮੈਂ ਆਪ ਤੋਂ ਵਿਦਾ ਲੈਣਾ ਹਾਂ। ਸ਼ੁਕਰੀਆ, ਥੈਂਕ ਯੂ।
ਖਬਰਸਾਰ ਸੈਗਮੈਂਟ ਨਾਲ ਜੁੜ ਬੈਠੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਅਮਨਦੀਪ ਹਾਂਸ ਸਰੋਤਿਆਂ ਨਾਲ ਤੇਰੇ ਪੰਜਾਬ ਦੀ, ਮੇਰੇ ਪੰਜਾਬ ਦੀ ਗੱਲ ਕਰਨ ਲੱਗੀ ਹਾਂ। ਪੰਜਾਬੀ ਮੁਲਕ ਛੱਡ ਕੇ ਜਿੱਥੇ ਮਰਜ਼ੀ ਜਾ ਵਸਣ, ਪਰ ਪੰਜਾਬ ਉਨ੍ਹਾਂ ਦੇ ਦਿਲਾਂ ਚ ਧੜਕਦਾ ਹੈ। ਹਰ ਧੜਕਣ ਇਹਦੀ ਸੁੱਖ ਮੰਗਦੀ ਹੈ, ਇਹਦੇ ਦਰਦ ਵਿਚ ਹਰ ਪੰਜਾਬੀ ਦਿਲ ਚੀਸ ਹੰਡਾਉਂਦਾ ਹੈ। ਇਹੀ ਵਜ੍ਹਾ ਹੈ ਕਿ ਪੰਜਾਬ ਦੇ ਹਾਕਮ ਚੁਣਨ ਵੇਲੇ ਪ੍ਰਵਾਸੀ ਵਧੇਰੇ ਉਤਸੁਕ ਹੁੰਦੇ ਨੇ। ਐਤਕੀ ਵਾਲੀਆਂ ਚੋਣਾਂ ਵਿਚ ਕੁਝ ਵਧੇਰੇ ਹੋਏ, ਜਿਸ ਦੀ ਵਜ੍ਹਾ ਇਹ ਸੀ ਕਿ ਪੰਜਾਬ ਦਾ ਹਰ ਕੋਨਾ ਕੁਰਲਾ ਰਿਹਾ ਸੀ। ਪਿਛਲੇ ਹਾਕਮਾਂ ਦੇ ਕਾਰਜਕਾਲ ਦੌਰਾਨ ਕੋਈ ਵੀ ਅਜਿਹਾ ਖਿੱਤਾ ਨਹੀਂ ਜਿੱਥੇ ਖਾਮੀਆਂ ਦੀਆਂ ਦਾਸਤਾਨਾਂ ਨਾ ਉਗੜੀਆਂ ਹੋਣ। ਜਦ ਨਵੇਂ ਹਾਕਮ ਚੁਣਨ ਲਈ ਪੰਜਾਬ ਵਿਚ ਤੇ ਪੰਜਾਬੋਂ ਬਾਹਰ ਪ੍ਰਚਾਰ ਸਿਖਰ ਤੇ ਸੀ, ਤਾਂ ਉਸ ਵਕਤ ਅਸੀਂ ਪੰਜਾਬ ਦੇ ਕੁਝ ਹਲਕਿਆਂ ਦੀ ਬਿੜਕ ਲੈ ਰਹੇ ਸੀ ਕਿੱਥੇ ਕੀ ਕੀ ਕਮੀ ਹੈ, ਜੋ ਨਵੇਂ ਹਾਕਮਾਂ ਲਈ ਦੂਰ ਕਰਨਾ ਪਹਿਲੇ ਕੰਮਾਂ ਵਿਚ ਸ਼ਾਮਲ ਹੋ ਸਕਦਾ ਹੈ। ਆਓ ਅੱਜ ਤੁਹਾਨੂੰ ਵੀ ਉਸ ਲਈ ਗਈ ਬਿੜਕ ਤੋਂ ਜਾਣੂ ਕਰਾਉਂਦੇ ਹਾਂ ਕਿ ਕੀ ਹਾਲ ਹੈ ਤੇਰੇ ਪੰਜਾਬ ਦਾ, ਮੇਰੇ ਪੰਜਾਬ ਦਾ। ਮਾਝੇ ਦੇ ਖੇਮਕਰਨ ਤੇ ਪੱਟੀ ਹਲਕੇ ਚ ਚੱਲਦੇ ਆ, ਜੋ ਨਸ਼ੇ ਨੇ ਬਰਬਾਦ ਕਰਕੇ ਰੱਖ ਦਿੱਤੇ ਨੇ। ਹਲਕਾ ਖੇਮਕਰਨ ਵਿਚ ਕਾਂਗਰਸ ਦੇ ਸੁਖਪਾਲ ਸਿੰਘ ਭੁੱਲਰ ਤੇ ਹਲਕਾ ਪੱਟੀ ਵਿਚ ਹਰਮਿੰਦਰ ਸਿੰਘ ਗਿੱਲ ਹੁਣ ਵਿਧਾਇਕ ਬਣ ਚੁੱਕੇ ਨੇ। ਜੋ ਸਮੱਸਿਆਵਾਂ ਆਪਾਂ ਅੱਜ ਇਸ ਮੰਚ ਜ਼ਰੀਏ ਸਾਂਝੀਆਂ ਕਰ ਰਹੇ ਹਾਂ, ਹੋ ਸਕਦਾ ਹੈ ਖੇਮਕਰਨ ਤੇ ਪੱਟੀ ਵਾਸੀ ਮੌਜੂਦਾ ਵਿਧਾਇਕਾਂ ਦਾ ਧਿਆਨ ਉਨ੍ਹਾਂ ਵੱਲ ਦਿਵਾਉਣ ਤੇ ਕਿਸੇ ਹੱਲ ਦਾ ਬੰਨ ਸੁੱਭ ਬਣ ਸਕੇ। ਵਿਧਾਨ ਸਭਾ ਹਲਕਾ ਖੇਮਕਰਨ ਦੇ ਕੁਝ ਪਿੰਡਾਂ ਦਾ ਦੌਰਾ ਕਰਦਿਆਂ ਸਾਫ਼ ਮਹਿਸੂਸ ਹੋਇਆ ਕਿ ਇੱਥੇ ਬੱਗੀਆਂ ਦਾੜੀਆਂ ਵਾਲੇ ਬਾਬੇ ਤੇ ਝੁਰੜੀਆਂ ਵਾਲੀਆਂ ਮਾਵਾਂ ਬੇਹੱਦ ਗਮਗੀਨ ਵਕਤ ਹੰਢਾ ਰਹੇ ਨੇ। ਉਦਾਸੇ ਚਿਹਰੇ ਬੋੜੇ ਘਰਾਂ ਦੀ ਉਦਾਸੀ ਹੋਰ ਵਧਾ ਰਹੇ ਨੇ। ਸਰਹੱਦ ਦੇ ਨੇੜੇ ਦੇ ਪਿੰਡਾਂ ਚ ਜਿਹੜੀ ਮਰਜ਼ੀ ਗਲੀ ਚ ਵੜ ਜਾਓ, ਉਨ੍ਹਾਂ ਦਾ ਅੰਦਰ ਤੁਹਾਡੇ ਹਮਦਰਦੀ ਦੇ ਇਕ ਬੋਲ ਉਤੇ ਭਰੇ ਫੋੜੇ ਵਾਂਗ ਫਿਸ ਪੈਂਦਾ ਹੈ। ਅਸੀਂ ਖੇਮਕਰਨ ਹਲਕੇ ਦੇ ਸਰਹੱਦ ਨਾਲੋਂ 20-22 ਕਿਲੋਮੀਟਰ ਉਰਾਂ ਨੂੰ ਪੈਂਦੇ ਪਿੰਡ ਪਰਾਗਪੁਰਾ, ਮਾਨਕਪੁਰਾ ਤੇ ਮਰਗਿੰਦਪੁਰਾ ਚ ਗਏ। ਹਰ ਗਲੀ ਨੂੰ ਗਾਉਣ ਦੀ ਕੋਸ਼ਿਸ਼ ਕੀਤੀ, ਮਤੇ ਝੂਠੇ ਪੈਣ ਨੂੰ ਕੋਈ ਵਿਕਾਸ ਕਾਰਜ ਇੱਥੇ ਆ ਜਾਏ। ਪਰ ਅਸੀਂ ਅਸਫਲ ਹੋਏ। ਕੋਈ ਵਿਰਲਾ ਟਾਵਾਂ ਹੀ ਘਰ ਹੈ ਜੋ ਪੀਣ ਵਾਲੇ ਪਾਣੀ ਤੋਂ ਲੈ ਕੇ ਆਵਾਜਾਈ ਲਈ ਕਾਰ ਤੱਕ ਦੀ ਸਹੂਲਤ ਵਾਲਾ ਹੋਵੇ। ਬਹੁਤੇ ਘਰਾਂ ਦੀਆਂ ਕੰਧਾਂ ਗਾਰੇ ਦੀਆਂ ਇੱਟਾਂ ਨਾਲ ਚਿਣਾਈ ਹੈ, ਉਹ ਵੀ ਪਤਾ ਨਹੀਂ ਕਿੰਨੇ ਵਰੇ ਪਹਿਲਾਂ ਦੀ ਹੋਈ ਹੈ। ਮਿੱਟੀ ਵਾਲੇ ਕੱਚੇ ਘਰਾਂ ਦੀ ਗਿਣਤੀ ਕਾਫੀ ਹੈ। ਇਨ੍ਹਾਂ ਪਿੰਡਾਂ 'ਚ ਨਾਲੀਆਂ ਪਤਾ ਨਹੀਂ ਕਿੰਨੇ ਵਰੇ ਪਹਿਲਾਂ ਦੀਆਂ ਬਣੀਆਂ ਨੇ। ਗਲੀਆਂ ਦੀਆਂ ਇੱਟਾਂ ਤਾਂ ਵਿਰਲੀਆਂ ਹੀ ਲੱਭਦੀਆਂ ਨੇ। ਕੋਈ ਹੈਲਥ ਸੈਂਟਰ ਨਹੀਂ, ਨੇੜੇ ਲੱਗਦੇ ਸ਼ਹਿਰ ਤੱਕ ਪੁੱਜਣ ਲਈ ਆਵਾਜਾਈ ਦਾ ਕੋਈ ਸਾਧਨ ਨਹੀਂ, ਭਾਵ ਕੋਈ ਬੱਸ ਟੈਂਪੂ ਨਹੀਂ। ਪਿੰਡਾਂ ਨੂੰ ਆਪਸ 'ਚ ਜੋੜਦੀਆਂ ਲਿੰਕ ਸੜਕਾਂ ਮਸਾਂ ਗੱਡਾ ਲੱਗਣ ਜੋਗੀਆਂ ਨੇ, ਬੱਸਾਂ ਚੱਲਣ ਵੀ ਤਾਂ ਕਿਵੇਂ। ਜੇ ਕਿਸੇ ਪਿੰਡ ਦੀ ਕੋਈ ਗਲੀ ਪੱਕੀ ਤਾਜ਼ਾ ਬਣੀ ਵੀ ਦਿਸੀ ਤਾਂ ਉਹ ਚੋਣਾਂ ਤੋਂ ਕੁਝ ਦਿਨ ਪਹਿਲਾਂ ਅਕਾਲੀ ਹਲਕਾ ਇੰਚਾਰਜਾਂ ਦੇ ਸਮਰਥਕਾਂ ਦੇ ਘਰਾਂ ਦੇ ਕੋਲ ਹੀ ਬਣੀ ਹੋਈ ਸੀ। ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ। ਦਲਿਤ ਤੇ ਛੋਟੀ ਕਿਸਾਨੀ ਤਾਂ ਸੱਚਮੁੱਚ ਧਰਤੀ ਉੱਤੇ ਨਰਕ ਭੋਗ ਰਹੀ ਜਾਪਦੀ ਹੈ। ਘਰਾਂ ਵਿੱਚ ਟੋਇਲਟ ਨਹੀਂ। ਕਈ ਜਵਾਨ ਧੀਆਂ ਦੇ ਮਾਪਿਆਂ ਨੇ ਕਰਜ਼ੇ ਚੁੱਕ ਕੇ ਘਰਾਂ 'ਚ ਕੱਚੀਆਂ ਖੂਹਾਂ ਵਾਲੀਆਂ ਟੋਇਲਟਸ ਬਣਾਈਆਂ ਨੇ। ਜੰਗਲ ਪਾਣੀ ਨੂੰ ਧੀਆਂ ਭੈਣਾਂ ਖੇਤਾਂ ਵੱਲ ਜਾਂਦੀਆਂ ਨੇ ਤਾਂ ਮਾਪੇ ਫਿਕਰਮੰਦ ਹੁੰਦੇ ਨੇ ਕਿ ਜਿਸ ਤਰ੍ਹਾਂ ਨਸ਼ੇੜੀਆਂ ਦੀ ਡਾਰ ਪਿੰਡਾਂ 'ਚ ਘੁੰਮਦੀ ਹੈ, ਜਿਸ ਤਰ੍ਹਾਂ ਦੀ ਗੁੰਡਾਗਰਦੀ ਹੁੰਦੀ ਹੈ, ਨਾ ਜਾਣੀਏ ਸਾਡੀਆਂ ਬੱਚੀਆਂ ਨਾਲ ਕੁਝ ਹੋ ਵਾਪਰ ਗਿਆ ਤਾਂ ਵਲਟੋਏ ਦੇ ਫੋਨ ਬਿਨਾਂ ਥਾਣੇ 'ਚ ਸਾਡੀ ਸ਼ਿਕਾਇਤ ਵੀ ਨਹੀਂ ਸੁਣੀ ਜਾਣੀ। ਇਹ ਹਾਲ ਸੀ ਚੋਣਾਂ ਤੋਂ ਪਹਿਲਾਂ ਲੋਕਾਂ ਦਾ। ਇੱਥੇ ਕਈ ਕਈ ਘਰਾਂ ਨੇ ਸਾਂਝੀਆਂ ਮੱਛੀ ਮੋਟਰਾਂ ਵੀ ਕਰਜ਼ਾ ਚੁੱਕ ਕੇ ਲਾਈਆਂ, ਪਰ ਪਾਣੀ ਉਨ੍ਹਾਂ ਦਾ ਵੀ ਪੀਣ ਦੇ ਲਾਇਕ ਨਹੀਂ। ਇਲਾਕੇ 'ਚ ਕੈਂਸਰ ਨਾਲ ਕਈ ਮੌਤਾਂ ਹੋਈਆਂ ਨੇ। ਹੈਪੇਟਾਈਟਸ ਬੀ ਤੇ ਸੀ ਦੇ ਮਰੀਜ਼ਾਂ ਦੀ ਗਿਣਤੀ ਦਾ ਤਾਂ ਹਿਸਾਬ ਹੀ ਕੋਈ ਨਹੀਂ। ਇਹ ਸਭ ਦੂਏ ਤੀਏ ਪਿੰਡ 'ਚ ਬੈਠੇ RMPs ਦੇ ਸਹਾਰੇ ਦਿਨ ਕੱਟੀਆਂ ਕਰ ਰਹੇ ਨੇ। ਇਲਾਜ ਹੈ ਹੀ ਇੰਨਾ ਮਹਿੰਗਾ ਕਿ ਪ੍ਰਾਈਵੇਟ ਹਸਪਤਾਲ ਵਿੱਚ ਜਾਣ ਜੋਗੇ ਇਹ ਲੋਕ ਨਹੀਂ। ਇਨ੍ਹਾਂ ਸਰਹੱਦੀ ਪਿੰਡਾਂ 'ਚ ਸੀਵਰੇਜ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ। ਪਿੰਡਾਂ 'ਚ ਛੱਪੜ ਤਾਂ ਬਥੇਰੇ ਨੇ ਜਿਨ੍ਹਾਂ ਉੱਤੇ ਜਾਂ ਤਾਂ ਘੜਮ ਚੌਧਰੀਆਂ ਨੇ ਕਬਜ਼ੇ ਕਰ ਲਏ ਜਾਂ ਫਿਰ ਉਨ੍ਹਾਂ ਦੀ ਸਫਾਈ ਨਹੀਂ ਹੋਈ, ਜਿਸ ਕਰਕੇ ਪਾਣੀ ਗਲੀਆਂ 'ਚ ਹੀ ਘੁੰਮਦਾ ਦਿਸਦਾ ਹੈ। ਪਿੰਡਾਂ 'ਚ ਪ੍ਰਾਇਮਰੀ ਸਕੂਲ ਨੇ, ਚੰਗੇ ਅਧਿਆਪਕ ਨਹੀਂ। ਜੇ ਕੋਈ ਅਧਿਆਪਕ ਚੰਗਾ ਆ ਜਾਂਦਾ ਤਾਂ ਉਸਦਾ ਝੱਟ ਤਬਾਦਲਾ ਹੋ ਜਾਂਦਾ ਹੈ। ਕੋਈ ਜਨਤਕ ਟਰਾਂਸਪੋਰਟ ਦਾ ਸਾਧਨ ਨਾ ਹੋਣ ਕਰਕੇ ਮਾਪੇ ਬੱਚੀਆਂ ਨੂੰ ਪੰਜਵੀਂ ਤੋਂ ਬਾਅਦ ਘਰੇ ਬਿਠਾ ਲੈਂਦੇ ਨੇ। ਕਈ ਸਰਦੇ ਪੁੱਜਦੇ ਆਪਣੇ ਸਾਧਨਾਂ ਉੱਤੇ ਜਾਂ ਵੱਡੇ ਵੀਰਾਂ ਨਾਲ ਬੱਚੀਆਂ ਨੂੰ ਅਗਲੀ ਪੜ੍ਹਾਈ ਲਈ ਸ਼ਹਿਰਾਂ ਵਿੱਚ ਭੇਜ ਰਹੇ ਨੇ, ਪਰ ਬਹੁਤੀਆਂ ਕੁੜੀਆਂ ਇੱਥੇ ਅਨਪੜ੍ਹ ਹੀ ਨੇ। ਪਿੰਡ ਮਾਨਕਪੁਰਾ ਦੇ ਬਜ਼ੁਰਗ ਜਥੇਦਾਰ ਸਰਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁੱਤਰਾ, ਸਾਡੇ ਕੋਲ ਬਾਦਲ ਹਕੂਮਤ ਨੇ ਕੁਝ ਨਹੀਂ ਛੱਡਿਆ। ਜਿਹੜੇ ਰਾਜ ਭਾਗ ਵਿੱਚ ਸਾਡੇ ਗੁਰੂ ਸਾਹਿਬ ਦੇ ਸਰੂਪ ਨੂੰ ਰੋਲਿਆ ਗਿਆ ਹੋਵੇ ਉੱਥੇ ਸਾਡੀਆਂ ਬੱਚੀਆਂ ਦੀ ਪੱਤ ਕਿਵੇਂ ਮਹਿਫੂਜ਼ ਹੋਊ। ਬੈਕਾਂ ਤੇ ਰਹਿਣ ਵਾਲੇ ਪਰਿਵਾਰ ਤਾਂ ਆਪਣੀਆਂ ਬੱਚੀਆਂ ਨੂੰ ਪਿੰਡ ਤੱਕ ਵੀ ਪ੍ਰਾਇਮਰੀ ਸਕੂਲ 'ਚ ਨਹੀਂ ਭੇਜਦੇ, ਮਗਰ ਗੁੰਡੇ ਲੱਗਦੇ ਨੇ ਤੇ ਫਿਰ ਸੁਣਵਾਈ ਵੀ ਤਾਂ ਕੋਈ ਨਹੀਂ ਹੁੰਦੀ। ਕਿਹਦਾ ਜੀ ਨਹੀਂ ਕਰਦਾ ਕਿ ਸਾਡੇ ਬੱਚੇ ਬੱਚੀਆਂ ਸਮੇਂ ਦੇ ਹਾਣੀ ਨਾ ਬਣਨ, ਪਰ ਸੱਤਾ ਦੇ ਲਾਲਚੀਆਂ ਨੇ ਸਾਨੂੰ ਸਰਹੱਦੀ ਲੋਕਾਂ ਨੂੰ ਦਹਾਕਿਆਂ ਪਿੱਛੇ ਸੁੱਟ ਦਿੱਤਾ ਹੈ। ਖਾੜਕੂਵਾਦ ਨੇ ਵੀ ਸਾਡੇ ਜਵਾਨ ਪੁੱਤ ਨਿਗਲੇ ਤੇ ਨਸ਼ੇ ਨੇ ਵੀ ਸਾਨੂੰ ਸਭ ਤੋਂ ਵੱਧ ਢਾ ਲਏ। ਪਿੰਡਾਂ ਦੇ ਲੋਕਾਂ ਨੇ ਦਾਅਵਾ ਕੀਤਾ ਕਿ ਇਲਾਕੇ ਦੇ 10-12 ਪਿੰਡਾਂ 'ਚ ਚਿੱਟੇ ਨੇ ਪਿਛਲੇ 54 ਸਾਲਾਂ 'ਚ 200 ਦੇ ਕਰੀਬ ਜਵਾਨ ਪੁੱਤ ਨਿਕਲੇ। ਪਿਛਲੀ ਹਾਕਮੀ ਧਿਰ ਦੇ ਸਮਰਥਕਾਂ ਵੱਲੋਂ ਇਸ ਇਲਾਕੇ 'ਚ ਵੇਚੀ ਜਾ ਰਹੀ ਨਜਾਇਜ਼ ਸ਼ਰਾਬ ਨਾਲ ਮੌਤਾਂ ਹੋਣ ਵਾਲੀ ਗਿਣਤੀ ਤਾਂ ਵੱਖਰੀ ਹੈ। ਕਈ ਘਰਾਂ ਵਿੱਚ ਤਾਂ 2-2 ਜਣੇ ਨਸ਼ੇ ਦੀ ਭੇਟ ਚੜ ਗਏ। ਲੋਕ ਸਵਾਲ ਕਰਦੇ ਨੇ ਕਿ ਜੇ ਖਾੜਕੂਵਾਦ ਨੂੰ ਮਹੀਨੇ 'ਚ ਖਤਮ ਕੀਤਾ ਜਾ ਸਕਦਾ ਹੈ ਤਾਂ ਫਿਰ ਨਸ਼ਾ ਖਤਮ ਕਿਉਂ ਨਹੀਂ ਹੋ ਸਕਦਾ। ਇੱਕ ਸੇਵਾ ਮੁਕਤ ਪੁਲਿਸ ਅਫਸਰ ਦਾ ਜਵਾਨ ਪੁੱਤ ਇੱਥੇ ਨਸ਼ੇ ਦੀ ਭੇਟ ਚੜ ਗਿਆ। ਉਸ ਅਫਸਰ ਨਾਲ ਖੁੱਲ੍ਹ ਕੇ ਗੱਲ ਹੋਈ ਤਾਂ ਉਨ੍ਹਾਂ ਪਿੰਡ ਦੀ ਇੱਕ ਗੇੜੀ ਲਵਾਉਂਦਿਆਂ ਦੱਸਿਆ ਕਿ ਜਿੰਨੇ ਵੀ ਘਰਾਂ ਤੇ ਅਕਾਲੀਆਂ ਦੀਆਂ ਝੰਡੀਆਂ ਲੱਗੀਆਂ ਨੇ ਸਭ ਸ਼ਰਾਬ ਦੇ ਕਾਰੋਬਾਰੀ ਨੇ। ਇਨ੍ਹਾਂ ਨਿਸ਼ਾਨੀ ਲਾਈ ਹੋਈ ਹੈ ਕਿ ਪੁਲਿਸ ਕੋਈ ਕਾਰਵਾਈ ਨਾ ਕਰੇ। ਇਹ ਚੋਣਾਂ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਚੋਣ ਪ੍ਰਚਾਰ ਸਿਖਰ ਉੱਤੇ ਸੀ। ਇਸ ਅਫਸਰ ਨੇ ਕਿਹਾ ਕਿ ਜੇ 2 ਕੁ ਮਹੀਨੇ ਪਹਿਲਾਂ ਆਉਂਦੇ ਤਾਂ ਪਿੰਡ ਵਿੱਚ ਲੂਣ ਵਾਂਗ ਚਿੱਟਾ ਵਿਕਦਾ ਸੀ, ਜਿੰਨਾ ਮਰਜ਼ੀ ਖਰੀਦ ਕੇ ਲੈ ਜਾਂਦੇ, ਪਰ ਹੁਣ ਕੁਝ ਪਰਦੇ ਨਾਲ ਵਿਕਦਾ ਹੈ। ਇੱਥੇ ਚਿੱਟੇ ਦਾ ਕਾਰੋਬਾਰ ਕਰਨ ਵਾਲੇ ਪਰਿਵਾਰਾਂ ਦੇ ਕੋਠੀ ਨੁਮਾ ਘਰ ਵੀ ਦੇਖੇ। ਪਿੰਡ ਮਰਗਿੰਦਪੁਰਾ 'ਚ ਵੀ ਕਈ ਕੜੀ ਵਰਗੇ ਜਵਾਨ ਚਿੱਟੇ ਤੇ ਭੇਟ ਚੜ ਗਏ। ਇਸ ਪਿੰਡ ਵਿੱਚ ਕੈਪਟਨ ਸਰਕਾਰ ਦੇ ਪਿਛਲੇ ਕਾਰਜਕਾਲ ਵੇਲੇ ਦੀਆਂ ਗਲੀਆਂ ਨਾਲੀਆਂ ਬਣੀਆਂ ਹੋਈਆਂ ਨੇ। ਉਸ ਮਗਰੋਂ ਇੱਕ ਇੱਟ ਤਾਂ ਦੂਰ ਵਿਕਾਸ ਦਾ ਕੋਈ ਡਲਾ ਵੀ ਨਹੀਂ ਲੱਗਿਆ। ਸੀਵਰੇਜ ਦਾ ਪਾਣੀ ਲੋਕਾਂ ਨੇ ਘਰਾਂ ਮੂਹਰੇ ਟੋਏ ਪੁੱਟ ਕੇ ਕੱਢਿਆ ਹੈ, ਜਿਹਨੂੰ ਦਿਨ ਵਿੱਚ ਉਹ 2 ਵਾਰ ਖਾਲੀ ਕਰਦੇ ਨੇ। ਹਲਕੇ ਦੇ ਕਿਸਾਨਾਂ ਦਾ ਦਰਦ ਸਾਂਝਾ ਹੈ। ਨੇੜੇ ਕੋਈ ਮੰਡੀ ਨਹੀਂ ਤੇ ਮੰਡੀਆਂ 'ਚ ਛੇਤੀ ਤੋਲ ਨਹੀਂ ਲੱਗਦੀ, ਵਕਤ ਸਿਰ ਪੈਸੇ ਨਹੀਂ ਮਿਲਦੇ, ਜਿਣਸ ਦਾ ਸਹੀ ਭਾਅ ਨਹੀਂ ਮਿਲਦਾ। ਤਕਰੀਬਨ ਹਰ ਕਿਸਾਨ ਕਰਜ਼ਈ ਹੈ। ਹਲਕੇ ਦੇ ਦਲਿਤਾਂ ਜਾਂ ਕਹਿ ਲਓ ਨੀਲੇ ਕਾਰਡ ਧਾਰਕਾਂ ਨਾਲ ਗੱਲਬਾਤ ਹੋਈ ਤਾਂ ਬਹੁਤੇ ਲੋੜਵੰਦਾਂ ਦੇ ਕਾਰਡ ਹੀ ਨਹੀਂ ਬਣੇ ਹੋਏ ਸਨ, ਪਰ ਅਕਾਲੀ ਹਲਕਾ ਇੰਚਾਰਜਾਂ ਦੇ ਕਰੀਬੀ ਵੱਡੇ ਜ਼ਿਮੀਦਾਰਾਂ ਦੇ ਕਾਰਡ ਬਣੇ ਹੋਏ ਨੇ। ਖੇਮਕਰਨ ਦੇ ਇਨ੍ਹਾਂ ਪਿੰਡਾਂ 'ਚ ਕਿਸੇ ਵੀ ਗੁਰਬਤ ਮਾਰੇ ਬਜ਼ੁਰਗ ਬਾਬੇ ਜਾਂ ਬੇਬੇ ਕੋਲ ਜਾ ਖੜੋ, ਪੈਨਸ਼ਨ ਬਾਰੇ ਸਵਾਲ ਕਰੋ ਤਾਂ ਉਹ ਰੁਆਂਸੇ ਜੇ ਕਹਿੰਦੇ ਨੇ, ਨਾ ਪੁੱਤ, ਪੈਨਸ਼ਨ ਤਾਂ ਕਦੇ ਕਦੇ ਮਿਲਦੀ ਆ, ਸਾਡੇ ਤਾਂ ਕਾਰਡ ਵੀ ਸਰਪੰਚ ਕੋਲ ਪਏ ਨੇ। ਜਦ ਉਹਦਾ ਜੀ ਕਰਦਾ ਸੱਦ ਕੇ 200-300 ਰੁਪਈਆ ਫੜਾ ਦਿੰਦਾ ਤੇ ਗੁੱਠਾ ਲਵਾ ਲੈਂਦਾ। ਸਾਨੂੰ ਕੀ ਪਤਾ ਕਿੰਨੀ ਆਉਂਦੀ ਆ, ਪਾੜੇ ਤਾਂ ਆਉਂਦੇ ਆ 500 ਹੋ ਗਏ, ਪਰ ਰੱਬ ਨੂੰ ਜਾਨ ਦੇਣੀ ਆ, ਸਾਨੂੰ ਕਦੇ 500 ਨਹੀਂ ਮਿਲੀ। ਇੱਕ ਮਹੀਨਾ ਮਿਲ ਜੇ ਫਿਰ ਕਈ ਕਈ ਮਹੀਨੇ ਮਿਲਦੀ ਨਹੀਂ। ਕਣਕ ਤੇ ਦਾਲ ਵਾਲੀ ਸਹੂਲਤ ਵੀ ਵਿਰਲੇ ਟਾਵੇਂ ਨੂੰ ਮਿਲਦੀ ਹੈ ਜਾਂ ਫਿਰ ਵੋਟਾਂ ਦੇ ਨੇੜੇ ਜਾ ਕੇ ਕਾਰਡ ਧਾਰਕਾਂ ਨੂੰ ਵੰਡੀ ਜਾਂਦੀ ਹੈ। ਸ਼ਗਨ ਸਕੀਮ ਤੇ ਭਗਤ ਪੂਰਨ ਸਿੰਘ ਬੀਮਾ ਯੋਜਨਾ ਵਾਲੇ ਤਾਂ ਕਦੇ ਇਨ੍ਹਾਂ ਲੋਕਾਂ ਨੂੰ ਦਰਸ਼ਨ ਵੀ ਨਹੀਂ ਹੋਏ। ਰਹੀ ਗੱਲ ਸਾਈਕਲ ਵੰਡਣ ਦੀ, ਜਦੋਂ ਇਸ ਹਲਕੇ ਦੀਆਂ ਬੱਚੀਆਂ ਨੂੰ ਇਕੱਲੀਆਂ ਨੂੰ ਅਸੁਰੱਖਿਅਤ ਮਾਹੌਲ ਦੀ ਵਜ੍ਹਾ ਕਰਕੇ ਮਾਪੇ ਪੜ੍ਹਨ ਭੇਜਦੇ ਨਹੀਂ ਤਾਂ ਫਿਰ ਬਾਦਲਕਿਆਂ ਵਾਲੇ ਸਾਈਕਲ ਕਿੱਥੋਂ ਆ ਗਏ। ਸਾਰੀਆਂ ਸਹੂਲਤਾਂ ਦੀ ਜੇ ਗੱਲ ਕਰੀਏ ਤਾਂ 25-75 ਫੀਸਦੀ ਦੀ ਦਰ ਨਾਲ ਮਿਲੀਆਂ ਨੇ ਤਾਂ ਗਲਤ ਨਹੀਂ ਹੋਵੇਗਾ। ਧਾਕੜ ਭਾਵੇਂ 25 ਕਿੱਲਿਆਂ ਦੀ ਵਾਹੀ ਕਰਦਾ ਹੈ ਪਰ ਉਹ ਸਹੂਲਤਾਂ ਲੈਂਦਾ ਹੈ ਤੇ ਲੋੜਵੰਦ ਦੇ ਘਰ ਭਾਵੇਂ 2 ਦਿਨ ਚੁੱਲ੍ਹਾ ਨਾ ਤਪੇ ਉਸ ਲਈ ਕੋਈ ਸਹੂਲਤ ਨਹੀਂ। ਪੈਨਸ਼ਨ ਜਦ 5-6 ਮਹੀਨਿਆਂ ਬਾਅਦ ਇਕੱਠੀ ਆਉਂਦੀ ਹੈ ਤਾਂ ਸਰਪੰਚ ਜਾਂ ਮੋਹਤਵਰ ਆਪਣੇ ਘਰ ਪੈਨਸ਼ਨਰਾਂ ਨੂੰ ਸੱਦ ਕੇ ਅੰਗੂਠੇ ਲਵਾ ਕੇ ਜਿੰਨਾ ਮਨ ਕਰੇ ਉਨੀ ਰਕਮ ਹੱਥ ਫੜਾ ਦਿੰਦੇ ਨੇ। ਬਾਕੀ ਪੈਸਾ ਕਿੱਥੇ ਜਾਂਦਾ ਹੈ ਦੱਸਣ ਦੀ ਲੋੜ ਨਹੀਂ। ਇਸੇ ਤਰ੍ਹਾਂ ਨਰੇਗਾ ਵਾਲੇ ਕਾਮਿਆਂ ਨਾਲ ਹੁੰਦਾ ਰਿਹਾ। ਉਹਨਾਂ ਦੀਆਂ ਕਾਪੀਆਂ ਘੜਮ ਚੌਧਰੀਆਂ ਕੋਲ ਨੇ, ਮਨ ਮਰਜ਼ੀ ਨਾਲ ਪੈਸੇ ਦਿੱਤੇ ਜਾਂਦੇ ਨੇ। ਉਂਝ ਇਸ ਇਲਾਕੇ ਵਿਚ ਨਰੇਗਾ ਕਾਮਿਆਂ ਦੀ ਗਿਣਤੀ ਹੈ ਹੀ ਬੜੀ ਘੱਟ। ਖੇਮਕਰਨ ਹਲਕੇ ਦੇ ਇਨ੍ਹਾਂ ਪਿੰਡਾਂ ਦੇ ਨਾਲ ਹੀ ਪੱਟੀ ਹਲਕੇ ਦਾ ਪਿੰਡ ਲੱਗਦਾ ਹੈ ਧਾਰੀਵਾਲ। ਉਸ ਪਿੰਡ ਵਿਚ ਵੀ ਹਾਲਤ ਬਿਲਕੁਲ ਇਕੋ ਜਿਹੀ, ਲੋਕਾਂ ਦੀਆਂ ਮੁਸ਼ਕਲਾਂ ਇਕੋ ਜਿਹੀਆਂ। ਬਸ ਇਕ ਘਟਨਾ ਪ੍ਰਤੱਖ ਦੇਖੀ। ਜਦੋਂ ਪਿੰਡ ਦੇ ਕੁਝ ਜਾਗਦੀ ਜ਼ਮੀਰ ਵਾਲੇ ਲੋਕ ਹਾਲਾਤਾਂ ਤੇ ਹਕੂਮਤਾਂ ਦੀ ਬੇਈਮਾਨੀ ਬਾਰੇ ਗੱਲਾਂ ਕਰਦੇ ਪਿੰਡ ਦੀ ਸਥਿਤੀ ਦਿਖਾ ਰਹੇ ਸੀ ਤਾਂ ਸ਼ਾਮ ਢਲੀ ਤੋਂ ਇਕ ਗਲੀ ਦੀ ਗੁੱਠ ਚੋਂ ਲਾਲਾ ਲਾਲਾ ਹੋ ਗਈ। ਮਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਸਭ ਨੂੰ ਸ਼ਰਮਸਾਰ ਕਰ ਗਈਆਂ। 10-12 ਜਵਾਨ ਮੁੰਡੇ ਨਲਕੇ ਦੀਆਂ ਹੱਥੀਆਂ ਦਾਹ ਟਕੂਏ ਹੱਥਾਂ ਚ ਫੜੀ ਲੜਖੜਾਉਂਦੇ ਗਾਲਾਂ ਕੱਢਦੇ ਰੱਬ ਨੂੰ ਜ਼ਮੀਨ ਤੇ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਂ ਉਨ੍ਹਾਂ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਇਕ ਬਜ਼ੁਰਗ ਨੇ ਮੈਨੂੰ ਇਕ ਘਰ ਦੇ ਅੰਦਰ ਧੱਕਦਿਆਂ ਕਿਹਾ, ਨਾ ਪੁੱਤ, ਅਸੀਂ ਇੰਨੇ ਜੋਗੇ ਨਹੀਂ ਵੀ ਬਗਾਨੀ ਧੀ ਦਾ ਕੋਈ ਨੁਕਸਾਨ ਝੱਲ ਲਾਂਗੇ। ਸਾਨੂੰ ਤਾਂ ਆਦਤ ਹੈ, ਇਨ੍ਹਾਂ ਦਾ ਤਾਂ ਰੋਜ਼ ਦਾ ਕੰਮ ਹੈ। ਇਕ ਦੂਜੇ ਦਾ ਸਿਰ ਪਾੜਦੇ ਨੇ, ਸਵੇਰ ਨੂੰ ਫਿਰ ਇਕੱਠੇ ਸੂਟੇ ਲਾਉਂਦੇ ਨੇ। ਇਹ ਸਭ ਚਿੱਟੇ ਵਾਲੇ ਨੇ, ਤੂੰ ਕਿਤੇ ਦਿਨੇ ਆਈ, ਹੁਣ ਤਾਂ ਹਨੇਰਾ ਹੋ ਗਿਆ। ਤੇ ਮੱਲੋ ਜ਼ੋਰੀ ਫਿਕਰਮੰਦ ਬਜ਼ੁਰਗਾਂ ਨੇ ਸ਼ਾਮ ਪਈ ਤੋਂ ਪਿੰਡ ਵਿਚੋਂ ਸਾਨੂੰ ਭੇਜ ਦਿੱਤਾ। ਸਾਰੇ ਰਾਹ ਇਕ ਚੀਜ਼ ਕਾਲ ਜੇ ਝੁੱਟਦੀ ਰਹੀ ਕਿ ਬਾਪੂ, ਜਦ ਮੇਰੇ ਲੋਕ ਇੰਨਾ ਸੰਘਣਾ ਹਨੇਰ ਢੋ ਰਹੇ ਨੇ, ਦਿਨ ਦਾ ਚਾਨਣ ਤਾਂ ਫਿਰ ਮੇਰੀਆਂ ਅੱਖਾਂ ਚ ਰੜਕਦਾ ਹੀ ਰਹੋ। ਦੋਸਤੋ, ਇਹ ਹਾਲਤ ਚੋਣਾਂ ਤੋਂ ਪਹਿਲਾਂ ਦੀ ਹੈ। ਅੱਜ ਪੰਜਾਬ ਨੂੰ ਨਵੇਂ ਹਾਕਮ ਮਿਲ ਚੁੱਕੇ ਨੇ ਜੋ ਸਥਿਤੀ ਸੁਧਾਰਨ ਦਾ ਦਮ ਭਰ ਰਹੇ ਨੇ। ਆਸ ਰੱਖਣੀ ਬਣਦੀ ਹੈ ਕਿ ਉਹ ਪਿਛਲੀ ਹਕੂਮਤ ਦੇ ਦਿੱਤੇ ਜ਼ਖਮਾਂ ਉੱਤੇ ਰਾਹਤ ਵਾਲੇ ਫਹੇ ਜ਼ਰੂਰ ਤਰਨਗੇ। ਇਹ ਸੀ ਅੱਜ ਦੀ ਵਿਸ਼ੇਸ਼ ਪੇਸ਼ਕਸ਼। ਸਾਂਝੀ ਕਰਦਿਆਂ ਭੁੱਲ ਚੁੱਕ ਹੋਈ ਹੋਵੇ ਤਾਂ ਖਿਮਾ ਦੀ ਜਾਚਕ ਹਾਂ। ਹੁਣ ਮੈਨੂੰ ਅਮਨ ਦੀ ਫਾਂਸ ਨੂੰ ਦਿਓ ਇਜਾਜ਼ਤ। ਤੁਸੀਂ ਜੁੜੇ ਰਹੋ, ਸੁਣਦੇ ਰਹੋ ਖਬਰਸਾਰ ਸੈਗਮੈਂਟ। ਫੇਰ ਮਿਲਦੇ ਹਾਂ, ਮੇਰੇ ਵੱਲੋਂ ਸਭਨਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਮੈਂ ਪੰਜਾਬ ਦਾ ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ, ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ। ਸੁੱਕ ਗਈਆਂ ਜੜਾਂ ਮੁਰਝਾਈਆਂ ਟਾਣੀਆਂ, ਸੁੱਕ ਗਈਆਂ ਜੜਾਂ ਮੁਰਝਾਈਆਂ ਟਾਣੀਆਂ, ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ, ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ। ਹਰ ਪਾਸੇ ਨਸ਼ੇ ਦੀ ਹਨੇਰੀ ਚੁੱਲ ਗਈ, ਹਰ ਪਾਸੇ ਨਸ਼ੇ ਦੀ ਹਨੇਰੀ ਚੁੱਲ ਗਈ, ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ, ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ। ਉਹ ਦੱਸ ਕਿਹੜਾ ਨੱਚੂਗਾ ਖੰਡੇ ਦੀ ਧਾਰ ਤੇ, ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ, ਮੰਗਲੇ ਪੰਜਾਬੀ ਨਸ਼ਿਆਂ ਨੇ ਮਾਰਤੇ, ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ, ਮੰਗਲੇ ਪੰਜਾਬੀ ਨਸ਼ਿਆਂ ਨੇ ਮਾਰਤੇ। ਖੁੱਲੀ ਵੱਡੀ ਏ ਪੰਜਾਬੀ ਨੇ, ਤੈਨੂੰ ਅੱਜ ਆਉਂਦੇ ਨੀ ਜਵਾਕ ਸਾਹਮਣੇ, ਕਿੱਥੇ ਫਿਰੇ ਖੁੱਲੀ ਵੱਡੀ ਏ ਪੰਜਾਬੀ ਨੇ, ਤੈਨੂੰ ਅੱਜ ਆਉਂਦੇ ਨੀ ਜਵਾਕ ਸਾਹਮਣੇ। ਧੂਏ ਨਾਲ ਛਾਤੀਆਂ ਦਾ ਦੁੱਧ ਸਾੜਦਾ, ਧੂਏ ਨਾਲ ਛਾਤੀਆਂ ਦਾ ਦੁੱਧ ਸਾੜਦਾ, ਜੰਮਣੇ ਤੋਂ ਪਹਿਲਾਂ ਅੱਧਾ ਪੁੱਤ ਮਾਰਦਾ, ਜੰਮਣੇ ਤੋਂ ਪਹਿਲਾਂ ਅੱਧਾ ਪੁੱਤ ਮਾਰਦਾ। ਜੰਮਦੇ ਨੂੰ ਰੋਕਾਂ ਨੇ ਲਿਆ ਹੈ ਘੇਰ ਜੀ, ਫਸਲਾਂ ਫਸਲਾਂ ਦੀ ਜ਼ਹਿਰ ਨੇ ਗਵਾਈਆਂ ਨਸਲਾਂ ਸਹਿਰਾ ਬੀਜ ਬੀਜ ਕੇ ਉਗਾਈਆਂ ਫਸਲਾਂ ਫਸਲਾਂ ਦੀ ਜ਼ਹਿਰ ਨੇ ਗਵਾਈਆਂ ਨਸਲਾਂ ਕਿਉਂ ਮੱਝਾਂ ਫੁੱਲ ਕੀਤੀਆਂ ਟਰੇਨ ਜੀ ਟੀਕਿਆਂ ਤੇ ਖਿੱਚ ਗਈਆਂ ਦੁੱਧ ਦੇਣ ਜੀ ਟੀਕਿਆਂ ਤੇ ਖਿੱਚ ਗਈਆਂ ਦੁੱਧ ਦੇਣ ਜੀ ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ ਪਾਣੀ ਪੀਣ ਚੋਟਾ ਵੀਰਿਆ ਨੀ ਢਾਪਦਾ ਪਾਣੀ ਪੀਣ ਚੋਟਾ ਵੀਰਿਆ ਨੀ ਢਾਪਦਾ ਚਿੱਟੇ ਦਾ ਤੂਫਾਨ ਇੰਨਾ ਪਾਲਾ ਹੋ ਗਿਆ ਰੰਗਲਾ ਪੰਜਾਬ ਮੇਰਾ ਕਾਲਾ 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 ਬਾਪੂ ਜੀ ਦੇ ਫੁੱਲ ਛੱਪੜਾ ਚਤਾਰਦੇ ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਦੇ ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਦੇ ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਦੇ ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਦੇ ਭੁੱਲ ਕੇ ਸਲੀਕਾ ਪਿਆਰ ਦਾ ਚੱਲ ਪਿਆ ਕੰਮ ਯਾਰ ਲੁੱਟ ਮਾਰਦਾ ਲੋਕੀਆਂ ਚ ਭੁੱਲ ਕੇ ਸਲੀਕਾ ਪਿਆਰ ਦਾ ਚੱਲ ਪਿਆ ਕੰਮ ਯਾਰ ਲੁੱਟ ਮਾਰਦਾ ਭੁੱਲੇ ਸਤਕਾਰ ਬਾਬਿਆਂ ਦੀ ਬਾਣੀ ਦਾ ਭੁੱਲੇ ਸਤਕਾਰ ਬਾਬਿਆਂ ਦੀ ਬਾਣੀ ਦਾ ਗੀਤਾ ਦੇ ਸ਼ਲੋਕਾਂ ਵਿਚਲੀ ਕਹਾਣੀ ਦਾ ਗੀਤਾ ਦੇ ਸ਼ਲੋਕਾਂ ਵਿਚਲੀ ਕਹਾਣੀ ਦਾ ਲੱਗ ਪਏ ਸ਼ਹੀਦਾਂ ਦੀ ਉਡਾਉਣ ਖਿੱਲੀ ਜੀ ਬਦਲੂ ਇਤਿਹਾਸ ਦਿੱਲੀ ਜੀ ਕਿਹਦਾ ਕਿਹਦਾ ਬਦਲੂ ਇਤਿਹਾਸ ਦਿੱਲੀ ਜੀ ਕਿਹਦਾ ਕਿਹਦਾ ਬਦਲੂ ਇਤਿਹਾਸ ਦਿੱਲੀ ਜੀ ਕਿਹਦਾ ਕਿਹਦਾ ਬਦਲੂ ਇਤਿਹਾਸ ਦਿੱਲੀ ਜੀ ਔਰ ਅੱਪਾ ਮੇਰਿਆ ਲੱਜਿਆਂ ਦੀ ਲੱਜ ਤੂੰ ਨੀ ਉੱਠਿਆਂ ਦੀ ਓਟ ਤੂੰ ਨੀ ਮਾਣਿਆ ਦਮਾਰ ਤੂੰ ਨੀ ਤਾਰਿਆਂ ਦਾ ਤਾਣ ਤੇਰੇ ਬਿਨਾਂ ਰੱਖੀ ਨਾ ਕਿਸੇ ਦੇ ਆਸ ਕੀ
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਖਬਰ ਸਾਹਿਬ ਲੈ ਕੇ ਹਰਮ ਰੇਡੀਓ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਜੁੜ ਬੈਠੇ ਹਾਂ ਆਪਾਂ ਤੇ ਬੁੱਧਵਾਰ ਦਾ ਦਿਨ ਹੋ ਗਿਆ 16 ਚੇਤ ਸੰਮਤ 549 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ 29 ਤਰੀਕ ਜਿਹੜੀ ਅੱਜ ਹੋ ਚੁੱਕੀ ਆ ਮਾਰਚ ਮਹੀਨੇ ਦੀ ਯਾਨੀ ਨੀਅਰਲੀ ਜਿਹੜਾ ਇਹ ਮਹੀਨਾ ਆ ਇਹ ਵੀ ਹੁਣ ਯਾਨੀ ਆਪਣੀਆਂ ਲਾਸਟ ਦਿਨਾਂ ਦੇ ਵਿੱਚ ਆ ਚੁੱਕਾ ਆ ਤਿੰਨ ਚਾਰ ਕੁ ਦਿਨ ਰਹਿ ਗਏ ਆ ਮਾਰਚ ਮਹੀਨੇ ਦੇ ਵੀ ਤੇ ਨਾਲ ਜਦੋਂ ਮਾਰਚ ਮਹੀਨੇ ਦੀ ਐਂਡ ਦੀ ਆਪਾਂ ਗੱਲ ਕਰਦੇ ਹਾਂ ਤੇ ਨਾਲ ਦੀ ਨਾਲ ਯਾਦ ਵੀ ਆ ਜਾਂਦਾ ਵੀ ਹੁਣ ਕਣਕਾਂ ਦੀ ਵਾਢੀ ਦਾ ਵੀ ਸੀਜ਼ਨ ਜਿਹੜਾ ਆ ਸ਼ੁਰੂ ਹੋ ਚੁੱਕਾ ਆ ਤੇ ਸੀਜ਼ਨ ਦਾ ਜਾਣੀ ਤਿਆਰੀ ਹੋਣ ਤੋਂ ਰੰਭਣੀ ਸ਼ੁਰੂ ਹੋ ਗਈ ਹੈ ਤੇ ਹੈਰਾਨੀ ਦੀ ਗੱਲ ਇਹ ਹੈਗੀ ਆ ਕਿ ਬਹੁਤ ਸਾਰੇ ਖੇਤਰਾਂ ਦੇ ਵਿੱਚ ਜਿਹੜੀ ਕਣਕ ਜਿਹੜੀ ਵੱਢਣੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਬੜਾ ਅਟਪਟਾ ਜਿਹਾ ਲੱਗਦਾ ਹਨਾ ਕਹਿਣ ਨੂੰ ਕਿਉਂ ਇੱਦਾਂ ਲੱਗਦਾ ਕਿਉਂਕਿ ਅੱਗੇ ਪਹਿਲਾਂ ਇਹ ਕਿਹਾ ਜਾਂਦਾ ਇਹ ਸ਼ਗਨ ਵੀ ਮੰਨਿਆ ਜਾਂਦਾ ਹੁੰਦਾ ਸੀਗਾ ਕਿ ਜਿਹੜੀ ਕਣਕ ਆ ਉਹ ਵਿਸਾਖੀ ਵਾਲੇ ਦਿਨ ਹੀ ਸ਼ੁਰੂ ਕੀਤੀ ਜਾਂਦੀ ਸੀ ਕੱਟਣੀ ਪਰ ਨਾਲ ਦੀ ਨਾਲ ਜਿੱਦਾਂ ਗੰਨਾ ਹੁੰਦਾ ਸੀ ਗੰਨਾ ਅਸੀਂ ਦੁਸਹਿਰੇ ਤੋਂ ਪਹਿਲਾਂ ਜੇ ਕਿਤੇ ਚੂਪ ਲੈਣਾ ਤਾਂ ਸਾਡੇ ਘਰਦਿਆਂ ਨੇ ਇਹ ਗੱਲ ਕਹਿਣੀ ਵੀ ਅੱਖਾਂ ਦੁਖਣ ਲੱਗ ਜਾਣੀ ਹੈ ਜੇ ਤੁਸੀਂ ਦੁਸਹਿਰੇ ਤੋਂ ਪਹਿਲਾਂ ਚੂਪਣਾ ਸ਼ੁਰੂ ਕੀਤਾ ਭਾਵੇਂ ਉਹਦੇ ਵਿੱਚ ਰਸ ਪਿਆ ਹੁੰਦਾ ਸੀਗਾ ਤੇ ਇਸ ਡਰ ਕਰਕੇ ਅਸੀਂ ਕਦੀ ਗੰਨਾ ਨਹੀਂ ਸੀ ਚੂਪਦੇ ਹੁੰਦੇ ਦੁਸਹਿਰੇ ਤੋਂ ਪਹਿਲਾਂ ਵੀ ਅੱਖਾਂ ਦੁਖਣ ਲੱਗ ਜਾਣੀਆਂ ਪਤਾ ਨਹੀਂ ਉਹਦੇ ਵਿੱਚ ਸਹੀ ਕੀ ਸੀ ਜਾਂ ਗਲਤ ਕੀ ਸੀ ਜਾਂ ਰਸ ਜਿਹੜਾ ਆ ਵਧੀਆ ਨਹੀਂ ਹੁੰਦਾ ਸੀ ਪਰ ਦੁਸਹਿਰੇ ਵਾਲੇ ਦਿਨ ਜਿਹੜੀ ਇੱਕ ਜਿਹੜੀ ਪ੍ਰਥਾ ਬਣੀ ਹੋਈ ਸੀ ਉਹ ਮੌਸਮ ਦੇ ਹਿਸਾਬ ਦੇ ਨਾਲ ਬਣ ਚੁੱਕੀ ਸੀ ਇੱਦਾਂ ਹੀ ਵਿਸਾਖੀ ਦੀ ਬਣੀ ਹੋਈ ਸੀ ਪਰ ਹੁਣ ਜਿਹੜਾ ਆ ਗਰਮੀ ਜਿਹੜੀ ਆ ਬਹੁਤ ਜ਼ਿਆਦਾ ਵੱਧ ਚੁੱਕੀ ਆ ਕਦੀ ਸੋਚਿਆ ਨਹੀਂ ਸੀ ਵੀ ਇੰਨੀ ਜਿਹੜੀ ਗਰਮੀ ਆ ਉਹ ਮਾਰਚ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਣੀ ਆ ਖਾਸ ਤੌਰ ਤੇ ਪੰਜਾਬ ਜਿਹਦੇ ਕਿ ਜਿਹਨੂੰ ਆਪਾਂ ਸੈਂਟਰਡ ਕੀਤਾ ਹੋਇਆ ਇਸ ਪ੍ਰੋਗਰਾਮ ਦੇ ਵਿੱਚ ਤੇ ਮੈਂ ਹੈਰਾਨ ਹੋ ਗਿਆ ਜਦੋਂ ਦੋਸਤਾਂ ਨੇ ਦੱਸਿਆ ਵੀ ਜਿਹੜੀ ਕਣਕ ਆ ਉਹ ਤਾਂ ਪੱਕਣ ਵੱਲ ਨੂੰ ਨਹੀਂ ਲਈ ਜਾ ਚੁੱਕੀ ਆ ਤੇ ਕੁਛ ਥਾਵਾਂ ਦੇ ਉੱਤੇ ਕਟਾਈ ਵੀ ਸ਼ੁਰੂ ਹੋ ਗਈ ਆ ਤੇ ਅਜੇ 29 ਤਰੀਕ ਹੋਈ ਆ ਜਾਣੀ ਇਹਦਾ ਮਤਲਬ ਕੀ ਆ ਕਿ 15-16 ਦਿਨ ਪਹਿਲਾਂ ਜਿਹੜੀ ਵਢਾਈ ਆ ਸ਼ੁਰੂ ਹੋ ਗਈ ਤੇ ਨਾਲ ਦੀ ਨਾਲ ਆਪਾਂ ਦੱਸ ਦਈਏ ਕਿ ਏਜੰਸੀ ਦੀ ਇਹ ਖ਼ਬਰ ਹੈਗੀ ਆ ਵੀ ਇਸ ਵਾਰ ਜਿਹੜੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਝੁਲਸਾ ਦੇਣ ਵਾਲੀ ਗਰਮੀ ਜਿਹੜੀ ਆ ਪੈਣੀ ਆ ਤੇ ਖਾਸ ਤੌਰ ਤੇ ਜੇ ਆਪਾਂ ਦਿੱਲੀ ਦੀ ਗੱਲ ਕਰੀਏ ਦਿੱਲੀ ਤਾਂ ਵੈਸੇ ਵੀ ਪੰਜਾਬ ਦੇ ਨਾਲੋਂ ਜ਼ਿਆਦਾ ਗਰਮ ਰਹਿੰਦੀ ਹੈ ਤੇ ਦਿੱਲੀ ਵਿੱਚ ਕਹਿੰਦੇ ਵੀ ਗਰਮੀ ਦੀ ਤਪਸ਼ ਹੋਣ ਤੇ ਮਹਿਸੂਸ ਹੋਣੀ ਸ਼ੁਰੂ ਹੋ ਗਈ ਆ ਤੇ ਜੈਲੋ ਅਲਰਟ ਵੀ ਅਹਿਮਦਾਬਾਦ ਜਿਹੜਾ ਗੁਜਰਾਤ ਦੇ ਵਿੱਚ ਹੈਗਾ ਉਹਦੇ ਵਿੱਚ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਆ ਤੇ ਜਿਹੜੀ ਆਰਥਿਕ ਰਾਜਧਾਨੀ ਆ ਆਪਣੇ ਇੰਡੀਆ ਦੀ ਮੁੰਬਈ ਉਹਦਾ ਪਾਰਾ ਜਿਹੜਾ ਆ ਉਹ ਵੀ ਰਿਕਾਰਡ ਤੋੜਨ ਲੱਗਾ ਆ ਦਿੱਲੀ ਦੇ ਜਿਹੜੇ ਨੇੜੇ ਇਲਾਕੇ ਆ ਬੀਤੇ ਜਿਹੜੇ 10 ਦਿਨ ਆ ਉਹਨਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਤਾਪਮਾਨ ਜਿਹੜਾ ਟੈਂਪਰੇਚਰ ਆ ਉਹ 13 ਡਿਗਰੀ ਤੱਕ ਉੱਪਰ ਪਹੁੰਚ ਗਿਆ ਆ ਤੇ ਮੌਸਮ ਵਿਭਾਗ ਨੇ ਦੱਸਿਆ ਵੀ 2 ਮਹੀਨੇ ਦੇ ਦੌਰਾਨ ਸਾਰੇ ਦੇਸ਼ ਦੇ ਵਿੱਚ ਜਿਹੜਾ ਔਸਤਨ ਮੌਸਮ ਜਿਹੜਾ ਚੱਲਦਾ ਉਹਦੇ ਨਾਲੋਂ ਵੱਧ ਤਾਪਮਾਨ ਦੀ ਸੰਭਾਵਨਾ ਜਿਹੜੀ ਆ ਉਹ ਜਤਾਈ ਵੀ ਜਾ ਰਹੀ ਆ ਤੇ ਵਿਭਾਗ ਨੇ ਇਹ ਵੀ ਦੱਸਿਆ ਕਿ ਮਾਰਚ ਤੋਂ ਮਈ ਮਹੀਨੇ ਦੇ ਦੌਰਾਨ ਕਈ ਸੂਬਿਆਂ ਦੇ ਵਿੱਚ ਝੁਲਸਾ ਦੇਣ ਵਾਲੀ ਗਰਮੀ ਜਿਹੜੀ ਪੈਣੀ ਆ ਵਿਭਾਗ ਨੇ ਦੱਸਿਆ ਕਿ ਇਹ ਜਿਹੜੀ ਗਰਮੀ ਦਾ ਅਸਰ ਆ ਉੱਤਰ ਪੱਛਮੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਹੋਣਾ ਆ ਇਹਨੂੰ ਕਹਿਣਾ ਆ ਕੋਰ ਹੀਟ ਵੇਵ ਜ਼ੋਨ ਜਾਣੀ ਇਹਨਾਂ ਦੇ ਨਾਲੋਂ ਮੌਸਮ ਜਿਹੜਾ ਆਮ ਨਾਲੋਂ ਵੱਧ ਰਹਿਣਾ ਆ ਇਹਨਾਂ ਇਲਾਕਿਆਂ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਰਾਜਸਥਾਨ ਯੂਪੀ ਤੇ ਉੱਤਰਾਖੰਡ ਦੇ ਜਿਹੜੇ ਇਲਾਕੇ ਹੈਗੇ ਆ ਤੇ ਇਹ 1901 ਤੋਂ ਬਾਅਦ ਸਾਲ 2016 ਵਿੱਚ ਸਭ ਤੋਂ ਜ਼ਿਆਦਾ ਜਾਣੀ ਲਾਸਟ ਈਅਰ ਵੀ ਬਹੁਤ ਜ਼ਿਆਦਾ ਗਰਮੀ ਪਈ ਸੀ ਪਰ ਜਿਸ ਤਰ੍ਹਾਂ ਕਹਿੰਦੇ ਵੀ 2017 ਦੀ ਗਰਮੀ ਨੇ ਸ਼ੁਰੂਆਤ ਕੀਤੀ ਆ ਇਸ ਤੋਂ ਖਿਆਲ ਕੀਤਾ ਜਾ ਰਿਹਾ ਵੀ 1901 ਤੋਂ ਬਾਅਦ ਸਾਲ 2017 ਤੱਕ ਦਾ ਜਿਹੜਾ ਆ ਸਭ ਤੋਂ ਜ਼ਿਆਦਾ ਜਿਹੜਾ ਆਪਣੇ ਨਾਲ ਬਿਜ਼ੀ ਰਹਿਣਾ ਖੈਰ ਆਪਾਂ ਹੁਣ ਸ਼ੁਰੂਆਤ ਕਰਨੀ ਆ ਤੇ ਅੱਜ ਆਪਣੇ ਨਾਲ ਮਿੰਟੂ ਬਰਾੜ ਜੀ ਹੋਣਗੇ ਖਬਰਸਾਰ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਕਰਨੀ ਆ ਸਤਿ ਸ੍ਰੀ ਅਕਾਲ ਮਿੰਟੂ ਬਰਾੜ ਜੀ
ਸਤਿ ਸ੍ਰੀ ਅਕਾਲ ਦਲਜੀਤ ਭਾਈ ਕੀ ਹਾਲ ਆ ਜੀ
ਬਹੁਤ ਵਧੀਆ ਜੀ ਮੈਨੂੰ ਲੱਗਦਾ ਆਪਾਂ ਪਹਿਲੀ ਵਾਰ ਇਸ ਮਾਧਿਅਮ ਦੇ ਰਾਹੀਂ ਜੁੜਨ ਲੱਗੇ ਹਾਂ ਨਾ ਵੋਟਾਂ ਤੋਂ ਬਾਅਦ
ਬਿਲਕੁਲ ਜੀ ਬਿਲਕੁਲ ਤੁਸੀਂ ਸਹੀ ਕਿਹਾ ਤੇ ਕਾਫੀ ਚਿਰ ਬਾਅਦ ਜਿਹੜਾ ਅੱਜ ਮੀਟ ਹੋਇਆ
ਜੀ ਬਿਲਕੁਲ ਤੇ ਧੰਨ ਭਾਗ ਸਾਡੇ ਵੀ ਆ ਤੇ ਧੰਨ ਭਾਗ ਖਬਰਸਾਰ ਦੇ ਵੀ ਆ ਕਿ ਤੁਸੀਂ ਜਿਹੜੇ ਸ਼ਾਮ ਨੂੰ ਵੀ ਜਿਹੜੇ ਆ ਅਸੀਂ ਤਾਂ ਕਿਹਾ ਸ਼ਾਇਦ ਤੁਸੀਂ ਸਵੇਰੇ ਸਵੇਰੇ ਨਿਕਲਦੇ ਹੁੰਦੇ ਆ ਹਰਮ ਰੇਡੀਓ ਤੇ
ਉਹ ਦੇਖੋ ਕਹਿੰਦੇ ਨੀ ਹੁੰਦੇ ਵੀ ਆਪਾਂ ਤਾਂ ਐਵੇਂ ਸਟਿੱਪਣੀ ਜਦੋਂ ਜਦੋਂ ਕੋਈ ਟਾਇਰ ਪੰਚਰ ਹੋ ਜਾਂਦਾ ਤੇ ਉਹ ਖੋਲ ਕੇ ਆਪਾਂ ਨੂੰ ਲਾ ਲੈਂਦੇ ਆ ਤੇ ਆਪਾਂ ਆਪਦੇ ਹੱਥ ਔਖੇ ਸੌਖੇ ਨਵਾ ਲੈਂਦੇ ਆ
ਬਸ 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 ਗੱਲ ਤੇ ਇਹੀ ਆ ਪਰ ਗੱਲ ਇਹ ਆ ਮਿੰਟੂ ਬਰਾੜ ਜੀ ਵੈਸੇ ਓਦਾਂ ਯਾਦ ਵੀ ਨਹੀਂ ਰਹਿੰਦਾ ਜਿਹੜਾ ਸਟਿੱਪਣੀ ਹੁੰਦੀ ਹੈ ਨਾ ਲੋੜ ਪੈਣ ਤੇ ਯਾਦ ਆਉਂਦੀ ਆ ਉਹ ਵੀ
ਬਸ ਆਹੀ ਆ ਜੀ ਇਹੀ ਆ ਪਰ ਕੋਈ ਗੱਲ ਨੀ ਜੀ ਉਹ ਕਹਿਣ ਦਾ ਭਾਵ ਇਹ ਹੁੰਦਾ ਵੀ ਕਹਿੰਦੇ ਨਾ ਜੇ ਤੁਹਾਨੂੰ ਕਹਿੰਦੇ ਕੋਈ ਲੋੜ ਪੈਣ ਤੇ ਯਾਦ ਕਰਦਾ ਤਾਂ ਇਹਦਾ ਮਤਲਬ ਤੁਸੀਂ ਆਪਦੇ ਆਪ ਨੂੰ ਕਰਮ ਵਾਲੇ ਸਮਝੋ ਵੀ ਤੁਹਾਡੀ ਲੋੜ ਤਾਂ ਪਈ ਹੈ ਨਾ ਕਿਸੇ ਨੂੰ ਨਹੀਂ ਤਾਂ ਬਹੁਤ ਸਾਰੀ ਇਹੋ ਜਿਹੀ ਦੁਨੀਆਂ ਵੀ ਬੈਠੀ ਆ ਜਿਹਨਾਂ ਦੀ ਲੋੜ ਹੀ ਨੀ ਪੈਂਦੀ ਕਿਸੇ ਨੂੰ
ਲੋੜ ਨੀ ਪੈਂਦੀ ਤੇ ਲੋੜ ਵੀ ਉਤੇ ਪੈਂਦੀ ਹੁੰਦੀ ਆ ਜਿਹੜਾ ਸਾਡੇ ਸਭ ਤੋਂ ਨੇੜੇ ਹੁੰਦਾ ਤੇ ਪਿਆਰ ਵੀ ਜਿਹਦੇ ਨਾਲ ਹੁੰਦਾ ਤੇ ਆਪਣਾ ਸਾਰਾ ਜਿਹੜਾ ਪਿਆਰ ਆ ਉਹ ਸਾਡੇ ਨਾਲ ਆ ਤੇ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਨਾਲ ਜੁੜਿਓ ਤੇ ਮੈਂ ਗੱਲ ਕਰ ਰਿਹਾ ਸੀ ਮੌਸਮ ਦੀ ਮਿੰਟੂ ਬਰਾੜ ਜੀ ਇਸ ਪ੍ਰੋਗਰਾਮ ਦੇ ਆਪਾਂ ਸ਼ੁਰੂਆਤ ਦੇ ਵਿਚ ਬਿੱਟਾ ਸਾਹਿਬ ਅੱਜ ਕੁਛ ਰਜੇਮਿਆ ਕਰਕੇ ਨਹੀਂ ਆਏ ਤੇ ਜਿਹੜੀ ਗਰਮੀ ਆਏ ਮੌਸਮ ਵਿਭਾਗ ਨੇ ਦੱਸਿਆ ਪੰਜਾਬ ਦੇ ਇੰਡੀਆ ਦੇ ਮੌਸਮ ਵਿਭਾਗ ਨੇ ਜੇ ਆਪਾਂ ਕਹਿ ਦਈਏ ਕਹਿੰਦੇ ਵੀ 1901 ਤੋਂ ਬਾਅਦ 2016 ਦੇ ਵਿਚ ਸਭ ਤੋਂ ਜ਼ਿਆਦਾ ਗਰਮੀ ਪਈ ਸੀ ਪਰ ਜਿਹੜਾ ਇਸ ਸਾਲ ਹੈ 2017 ਜਿੱਦਾਂ ਦੀ ਦਸਤ ਕੇ ਇਹਨੇ ਦਿੱਤੀ ਆ ਬਈ ਡਰ ਲੱਗਣਾ ਸੁਭਾਵਿਕ ਜਿਹਾ ਹੋ ਗਿਆ
ਬਿਲਕੁਲ ਜੀ ਮੈਂ ਦੇਖ ਰਿਹਾ ਸੀ ਅੱਜ ਸੁਬਹ ਵੀ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਸੀ ਵੀ ਮਾਰਚ ਦੇ ਵਿਚ ਪਹਿਲੀ ਵਾਰ ਇੰਨੇ ਵੱਡੇ ਪੱਧਰ ਦੇ ਉੱਤੇ ਗਰਮੀ ਪੈ ਰਹੀ ਆ ਪਰ ਦੇਖੋ ਜਿਹੜੀਆਂ ਗਲੋਬਲ ਵਾਰਮਿੰਗ ਦੀਆਂ ਗੱਲਾਂ ਹੁੰਦੀਆਂ ਜਾਂ ਹੋਰ ਹੁੰਦੀਆਂ ਉਹ ਕੋਈ ਇਕੱਲਿਆਂ ਹਵਾ ਚ ਤੀਰ ਨਹੀਂ ਹੁੰਦੇ ਉਹਦੇ ਪਿੱਛੇ ਕੁਛ ਨਾ ਕੁਛ ਤਾਂ ਗੱਲ ਹੁੰਦੀ ਆ ਤੇ ਦੂਜਾ ਇਹ ਆ ਵੀ ਅਸੀਂ ਤਾਂ ਸਿੰਪਲ ਮੇਰੀ ਤਾਂ ਸੋਚ ਆ ਵੀ ਵਿਗਿਆਨਿਕ ਤੱਥ ਹੋਰ ਹੋ ਸਕਦੇ ਆ ਕੋਈ ਵਿਗਿਆਨਿਕ ਅੱਖ ਹੋਰ ਹੋ ਸਕਦੀ ਆ ਜਾਂ ਕੋਈ ਮਾਈਕਰੋਮੀਟਰ ਹੋਰ ਦੇਖੇ ਜਾ ਸਕਦੇ ਆ ਵੀ ਵਾਤਾਵਰਨ ਕਿਹੋ ਜਿਹਾ ਜਾਂ ਕਿੰਨਾ ਗਰਮ ਆ ਕਿੰਨਾ ਠੰਡਾ ਪਰ ਮੇਰਾ ਤਾਂ ਦੇਖਣ ਦਾ ਇਹ ਨਜ਼ਰੀਆ ਵੀ ਆਪਾਂ ਜੇ ਚੁੱਲ੍ਹੇ ਦੇ ਕੋਲੇ ਬਹਿ ਜਾਈਏ ਜਾਂ ਮੰਨ ਲਈਏ ਕੋਈ ਸਲੈਂਸਰ ਗਰਮ ਆ ਤੇ ਉਹਦੇ ਨੇੜੇ ਹੱਥ ਕਰ ਲਈਏ ਤੇ ਆਪਾਂ ਨੂੰ ਸੇਕ ਆਉਂਦਾ ਤੇ ਆਪਾਂ ਸੇਕ ਮੰਨਦੇ ਆ ਤੇ ਸੇਕ ਕੋਈ ਉਹਦੀ ਡਿਪੈਂਡ ਕਰਦਾ 6 ਇੰਚ ਤੱਕ ਆਉਂਦਾ ਕੋਈ 1 ਫੁੱਟ ਦੂਰ ਤੱਕ ਆਉਂਦਾ ਹੁਣ ਤੁਸੀਂ ਇਹ ਦੇਖੋ ਵੀ ਸਾਡੀ ਦੇਖਦੇ ਦੇਖਦੇ ਸਾਡੀ ਸੁਰਤ ਦੇ ਵਿੱਚ ਕਿੰਨੇ ਹਜ਼ਾਰਾਂ ਲੱਖਾਂ ਕਰੋੜਾਂ ਸਲੈਂਸਰ ਆ ਜਿਹੜੇ ਉਹ ਦਿਨ ਰਾਤ ਅੱਗ ਉਗਲੀ ਜਾਂਦੇ ਆ ਦਿਨ ਰਾਤ ਅੱਗ ਉਗਲੀ ਜਾਂਦੇ ਆ ਤਾਂ ਹੁਣ ਉਹਦਾ ਨਤੀਜਾ ਕੋਈ ਤਾਂ ਨਿਕਲਣਾ ਹੀ ਆ ਨਾ ਕਿੰਨੀਆਂ ਚਿਮਣੀਆਂ ਕਿੰਨਾ ਕੁਛ ਹੋ ਰਿਹਾ ਜਿਹੜੀ ਇਹ ਗਲੋਬਲ ਵਾਰਮਿੰਗ ਦੀ ਗੱਲ ਆ ਇਹਦਾ ਚਿੰਤਾ ਕਰਨੀ ਲਾਜ਼ਮੀ ਆ ਪਰ ਦੂਜੇ ਪਾਸੇ ਮੇਰਾ ਕੁਦਰਤ ਚ ਇੰਨਾ ਕੁ ਵਿਸ਼ਵਾਸ ਆ ਵੀ ਜੇ ਕੁਦਰਤ ਰਾਜਸਥਾਨ ਦੇ ਟਿੱਬਿਆਂ ਚ ਬਰਫ਼ ਪਾ ਸਕਦੀ ਆ ਤੇ ਇੱਕ ਸਾਲ ਅਸੀਂ ਸੋਕੇ ਨਾਲ ਮਰ ਰਹੇ ਹੁੰਦੇ ਤੇ ਦੂਜੇ ਸਾਲ ਹੜਾਂ ਨਾਲ ਮਾਰ ਦਿੰਦੀ ਆ ਤੇ ਕੁਦਰਤ ਮੂਹਰੇ ਗਲੋਬਲ ਵਾਰਮਿੰਗ ਵੀ ਕੋਈ ਚੀਜ਼ ਨੀ ਹੈਗੀ ਉਹਦਾ ਕੋਈ ਤੋੜ ਹੋਰ ਕੱਢ ਸਕਦੀ ਆ ਪਰ ਜਿਹੜੇ ਵਿਗਿਆਨਿਕ ਆ ਜਾਂ ਜਿਹੜੇ ਲੋਕਾਂ ਨੇ ਕੁਛ ਕੀਤਾ ਉਹ ਵੀ ਕਿਤੇ ਝੂਠੇ ਨੀ ਉਹ ਵੀ ਦੂਰਬੀਨਾਂ ਲਾ ਲਾ ਬੈਠੇ ਆ ਉਹ ਵੀ ਕਹਿੰਦੇ ਆ ਵੀ ਹੋਲ ਆ ਜਿਹੜੇ ਵੱਡੇ ਹੋ ਜਾਂਦੇ ਆ ਗੈਸਾਂ ਨਾਲ ਤੇ ਇਹ ਤਾਂ ਗਰਮੀ ਵਧਣੀ ਆ
ਜੀ ਬਿਲਕੁਲ ਖੈਰ ਵੈਸੇ ਚਿੰਤਾ ਤਾਂ ਬਹੁਤ ਜ਼ਿਆਦਾ ਬਣ ਚੁੱਕੀ ਆ ਵੈਸੇ ਮਿੰਟੂ ਸਾਹਿਬ ਆਪਾਂ ਤਾਂ ਵੈਸੇ ਹੁੰਦਾ ਵੀ 12 ਮਹੀਨੇ ਆਪਾਂ ਮੰਨਦੇ ਹਾਂ ਵੀ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਜਿਹੜਾ ਆਪਾਂ ਇਹ ਕੈਲੰਡਰ ਆ ਇਹਨੂੰ ਆਪਾਂ ਵਰਤਣਾ ਸ਼ੁਰੂ ਕਰ ਦਿੱਤਾ ਇਹ ਰੁੱਤਾਂ ਦੇ ਹਿਸਾਬ ਦੇ ਨਾਲ ਹੈਗਾ ਵੀ ਜਨਵਰੀ ਫਰਵਰੀ ਜਿਹੜਾ ਆ ਰੁੱਤਾਂ ਜੋ ਹੈਗੀਆਂ ਉਸੇ ਹਿਸਾਬ ਦੇ ਨਾਲ ਆਉਂਦੀਆਂ ਇੱਕ ਕੈਲੰਡਰ ਆਪਣਾ ਹੈਗਾ ਚਾਹੇ ਉਹਨੂੰ ਆਪਾਂ ਦੇਸੀ ਮਹੀਨੇ ਵਾਲਾ ਰੱਖ ਲਈਏ ਚਾਹੇ ਉਹ ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਰੱਖ ਲਈਏ ਵੀ ਜਿਹੜਾ ਚੰਨ ਦੀ ਪਰਿਕਰਮਾ ਦੇ ਹਿਸਾਬ ਦੇ ਨਾਲ ਚੱਲਦਾ ਇਹ ਜਿਹੜਾ ਚੰਨ ਦੀ ਪਰਿਕਰਮਾ ਦੇ ਨਾਲ ਹਿਸਾਬ ਦੇ ਕਿਤਾਬ ਦੇ ਨਾਲ ਚੱਲਦਾ ਇਹ ਤਾਂ ਕਾਫੀ ਪ੍ਰਭਾਵਿਤ ਕਰੂੰਗਾ ਤਰੀਕਾਂ ਨੂੰ ਵੀ ਜਿੱਦਾਂ ਹੁਣ ਦੇਖ ਲਓ ਵੀ ਵਿਸਾਖੀ ਤੱਕ ਤਾਂ ਮੈਨੂੰ ਲੱਗਦਾ ਵੀ ਉਹ ਹਾੜ ਵਾਲੀ ਗਰਮੀ ਆ ਜਾ ਕਰਨੀ ਆ ਪਹਿਲਾਂ ਹੀ
ਜੀ ਜੀ ਬਿਲਕੁਲ ਅਸੀਂ ਨਾ ਪਿਛਲੇ ਕੈਨੇਡਾ ਟੂਰ ਦੇ ਦੌਰਾਨ ਸਾਡਾ ਕਾਫੀ ਲੰਮਾ ਟਾਈਮ ਗੁਜ਼ਰਿਆ ਜੀ ਪੁਰੇਵਾਲ ਸਾਹਿਬ ਨਾਲ ਪੁਰੇਵਾਲ ਸਾਹਿਬ ਨੂੰ ਸਾਰੇ ਜਾਣਦੇ ਆ ਜੀ ਜੋ ਨਾਨਕ ਸਾਹਿਬ ਕੈਲੰਡਰ ਦੀ ਗੱਲ ਆਉਂਦੀ ਆ ਤਾਂ ਪੁਰੇਵਾਲ ਸਾਹਿਬ ਦੀ ਵੀ ਗੱਲ ਛਿੜਦੀ ਆ ਕਾਫੀ ਬਿਰਧ ਹੋ ਚੁੱਕੇ ਆ ਜੀ ਤੇ ਪਰ ਉਹ ਗਿਆਨ ਦਾ ਇੱਕ ਖਜ਼ਾਨਾ ਤੇ ਅਸੀਂ ਕਾਫੀ ਉਹਨਾਂ ਨਾਲ ਇੰਟਰਵਿਊਜ਼ ਕੀਤੀਆਂ ਕਾਫੀ ਗੱਲਾਂ ਬਾਤਾਂ ਕੀਤੀਆਂ ਬਹੁਤ ਕੁਛ ਜਿਹੜਾ ਝੋਲੇ ਭਰ ਕੇ ਅਸੀਂ ਉਹਨਾਂ ਤੋਂ ਲੈ ਕੇ ਆਏ ਆ ਤੇ ਆਉਣ ਵਾਲੇ ਟਾਈਮ ਦੇ ਉੱਤੇ ਅਮਨਦੀਪ ਤੇ ਕੰਮ ਵੀ ਕਰ ਰਹੇ ਆ ਕਾਫੀ ਕੁਛ ਪਰ ਗੱਲ ਇਹ ਆ ਵੀ ਉਹਨਾਂ ਦੀ ਜਿਹੜੀ ਚਿੰਤਾ ਸੁਣਦੇ ਸੀ ਤਾਂ ਸਾਡੇ ਰੌਂਗਟੇ ਖੜੇ ਹੋ ਜਾਂਦੇ ਸੀ ਜਦੋਂ ਉਹ ਦੱਸਦੇ ਸੀ ਵੀ ਇੰਨੇ ਸਾਲਾਂ ਬਾਅਦ ਇੰਨੇ ਥਾਂ ਤੇ 1 ਮਹੀਨਾ ਹੀ ਖਤਮ ਹੋ ਜੂਗਾ ਜਿਹੜਾ ਜਿਹੜਾ ਤੁਹਾਡੀ ਹਾੜ ਜੇ ਹਾੜ ਇਹ ਇੱਥੇ ਆਉਣ ਲੱਗ ਜੂਗਾ ਤੇ ਤੁਸੀਂ ਕੀ ਕਰੋਗੇ ਤੁਹਾਡਾ ਮੌਸਮ ਇੰਨਾ ਜ਼ਿਆਦਾ ਬਦਲ ਜੂ ਜੇ ਤੁਸੀਂ ਨਹੀਂ ਨਾਨਕ ਸ਼ਾਹੀ ਕੈਲੰਡਰ ਅਪਣਾਇਆ ਤਾਂ ਉਹਨਾਂ ਦੀਆਂ ਦਲੀਲਾਂ ਬੜੀਆਂ ਜਾਇਜ਼ ਦਲੀਲਾਂ ਸੀ ਤੇ ਉਹਨਾਂ ਨੇ ਕੋਈ ਹਵਾ ਚ ਤੀਰ ਨਹੀਂ ਮਾਰੇ ਸੀ ਉਹਨਾਂ ਨੇ ਸਾਨੂੰ ਨਾ ਪਤਾ ਹੀ ਨਹੀਂ ਅਣਗਿਣਤ ਕਿਤਾਬਾਂ ਅਣਗਿਣਤ ਰਿਸਰਚ ਦੇ ਪੇਪਰ ਪੜ੍ਹਾਏ ਦਿਖਾਏ ਤੇ ਐਡੇ ਐਡੇ ਗ੍ਰੰਥ ਉਹਨਾਂ ਕੋਲੇ ਪਏ ਆ ਜਿਨ੍ਹਾਂ ਦਾ ਉਹਨਾਂ ਨੇ ਅਧਿਐਨ ਕਰਕੇ ਤੇ ਸੂਰਜ ਦੀ ਚਾਲ ਸਾਨੂੰ ਸਮਝਾਈ ਵੀ ਸੂਰਜ ਦੀ ਕੀ ਚਾਲ ਆ ਤੇ ਦੱਸਣ ਵਾਲੇ ਦੱਸਦੇ ਆ ਵੀ ਗਿਣਤੀ ਦੇ 8 ਕੁ ਬੰਦੇ ਆ ਜੀ ਜਿਹੜੇ ਉਸ ਸਟੱਡੀ ਤੱਕ ਪਹੁੰਚੇ ਆ ਤੇ ਉਹਨਾਂ ਚ ਇੱਕ ਪੁਰੇਵਾਲ ਆ ਜਿਹੜੇ ਸਿੱਖ ਕੌਮ ਨੂੰ ਬਿਲੋਂਗ ਕਰਦੇ ਆ ਵੱਖਰੀ ਗੱਲ ਆ ਵੀ ਸਿੱਖ ਕੌਮ ਉਹਨਾਂ ਦੇ ਨਾਲ ਹਰ ਟਾਈਮ ਤੇ ਪੈਂਤਰੇ ਕੱਢਦੀ ਆ ਤੇ ਉਹਦੀ ਕੋਈ ਮੰਨਣ ਨੂੰ ਤਿਆਰ ਨਹੀਂ ਪਰ ਬਾਕੀ ਤੁਹਾਡੇ ਵਾਲੀ ਗੱਲ ਆ ਜਿਹੜੇ ਮਹੀਨਿਆਂ ਚ ਤਬਦੀਲੀ ਆਈ ਆ ਨਾ ਅੱਗੇ ਹੁੰਦਾ ਸੀ ਜਦੋਂ ਅਸੀਂ ਵਿਸਾਖੀ ਜਾਂਦੇ ਨਾ ਨਿੱਕੇ ਨਿੱਕੇ ਤਲਵੰਡੀ ਸਾਬੋ ਸਾਡੇ ਜਮਾ ਨੇੜੇ ਆ ਤੇ ਉਦੋਂ ਰਾਤ ਨੂੰ ਸਾਨੂੰ ਠੰਡ ਲੱਗਦੀ ਹੁੰਦੀ ਸੀ ਰਜਾਈਆਂ ਲੈਣੀਆਂ ਪੈਂਦੀਆਂ ਹੁੰਦੀਆਂ ਸੀ ਤੇ ਦਿਨੇ ਹੁੰਦੀ ਸੀ ਗਰਮੀ ਤੇ ਕਈ ਵਾਰ ਇਹ ਹੁੰਦਾ ਵੀ ਸ਼ਾਮ ਨੂੰ ਸਰਕਸ ਦੇਖਣ ਜਾਂਦੇ ਨਾ ਜਦੋਂ ਤੇ ਘਰੋਂ ਨਿੱਕੇ ਹੁੰਦੇ ਤੇ ਘਰੋਂ ਕੋਟੀਆਂ ਪਾ ਕੇ ਜਾਂਦੇ ਉਦੋਂ ਗਰਮੀ ਚ ਵੀ ਭਾਈ ਸਰਕਸ ਵੇਲੇ ਨੂੰ ਰਾਤ ਨੂੰ ਠੰਡ ਹੋਜੂ ਪਰ ਹੁਣ ਦੇਖੋ ਵੀ ਮਾਰਚ ਚ ਹੀ ਅੱਗ ਵੜੀ ਜਾਂਦੀ ਆ
ਜੀ ਬਿਲਕੁਲ ਤੇ ਓਹੀ ਗੱਲ ਆ ਕਿ ਇੱਕ ਸ਼ਾਇਦ ਇਹ ਵੀ ਹੈਗਾ ਨਾ ਕਿ ਇਹਦਾ ਕੁਛ ਚਿਰ ਬਾਅਦ 13ਵਾਂ ਮਹੀਨਾ ਵੀ ਆਉਂਦਾ ਆ ਜਿਹੜਾ ਚੰਨ ਦੀ ਪਰਿਕਰਮਾ ਦੇ ਹਿਸਾਬ ਦੇ ਨਾਲ। ਵੈਸੇ ਆਪਣੀ ਜਿਹੜੇ ਸਮਾਜ ਨੂੰ ਥੋੜਾ ਬਹੁਤਾ ਇਹਦੇ ਨਾਲ ਵੀ ਮੇਲ ਮਿਲਾਪ ਇਹਨਾਂ ਮਹੀਨਿਆਂ ਦੇ ਨਾਲ ਰੱਖਣਾ ਪੈਣਾ ਤਾਂ ਕਿ ਆਪਣਾ ਜਿਹੜੀ ਇੱਕ ਜਿਹੜਾ ਆਪਣਾ ਜੋ ਜੋੜ ਆ ਆਪਣਾ ਜਿਹੜੀ ਜੜ ਆ ਉਹਦੇ ਨਾਲ ਆਪਾਂ ਜੁੜੇ ਰਹੀਏ। ਖੈਰ ਆਪਾਂ ਹੁਣ ਥੋੜੀ ਜਿਹਾ ਰਵਾਇਤੀ ਖਬਰਾਂ ਦੇ ਵੱਲ ਆਉਂਦੇ ਹਾਂ। ਲਾਲ ਬੱਤੀ ਵਾਲਿਆਂ ਨੇ ਬੜੀ ਕਹਿੰਦੇ ਵੀ ਕਸੂਤੀ ਵਸਾਈ ਹੋਈ ਆ ਸਰਕਾਰ। ਲਾਲ ਬੱਤੀ ਪਹਿਲਾਂ ਤਾਂ ਹੁੰਦਾ ਸੀਗਾ ਵੀ ਦਿਖਾਵੇ ਲਈ ਹੁੰਦੀ ਸੀ ਜਾਂ ਟੌਹਰ ਬਣ ਜਾਂਦੀ ਹੁੰਦੀ ਸੀ। ਅੱਜ ਕੱਲ ਲਾਲ ਬੱਤੀ ਨੇ ਬੜੀ ਤੰਗ ਕੀਤੀ ਆ, ਇਹਦੇ ਬਾਰੇ ਥੋੜੀ ਜਿਹਾ ਦਿਓ ਆਪਣਾ ਵਿਚਾਰ।
ਬਿਲਕੁਲ ਜੀ, ਦੇਖੋ ਕਈ ਵਾਰ ਕੀ ਹੁੰਦਾ ਨਾ ਕੋਈ ਮਸਲਾ ਹੁੰਦਾ, ਉਹ ਮਸਲਾ ਹੁੰਦਾ ਨੀ ਅਸਲ ਚ, ਤੇ ਉਹਨੂੰ ਬਣਾ ਲਿਆ ਜਾਂਦਾ। ਤੇ ਲਾਲ ਬੱਤੀ ਵੀ ਮੈਂ ਉਸੇ ਚੀਜ਼ ਦੇ ਦਾਇਰੇ ਚ ਲਿਆਉਣਾ ਗਾ। ਲਾਲ ਬੱਤੀ ਜੇ ਕੋਈ ਹੈ ਤਾਂ ਉਹ ਇੰਡੀਆ ਦੇ ਵਿੱਚ ਹੀ ਆ। ਹੁਣ ਤੁਸੀਂ ਆਸਟ੍ਰੇਲੀਆ ਰਹਿੰਦੇ ਹੋ, ਆਸਟ੍ਰੇਲੀਆ ਦੇ ਵਿੱਚ ਕਿਤੇ ਲਾਲ ਬੱਤੀ ਦੇਖੀ ਆ? ਮੈਂ ਤਾਂ ਮੇਰੀ ਆਉਣ ਵਾਲੀ ਕਿਤਾਬ ਦੇ ਵਿੱਚ ਵੀ ਇੱਕ ਚੈਪਟਰ ਲਿਖਿਆ ਇਹ। ਮੈਂ ਕਿਹਾ ਵੀ ਦੇਖੋ ਜਿਹੜੀ ਇੰਡੀਆ ਦੇ ਵਿੱਚ ਜੇ ਲਾਲ ਬੱਤੀ ਚੌਧਰ ਦੀ ਨਿਸ਼ਾਨੀ ਹੈ ਨਾ, ਤੇ ਆਸਟ੍ਰੇਲੀਆ ਦੇ ਵਿੱਚ ਵਿਚਾਰੇਪਨ ਦੀ ਨਿਸ਼ਾਨੀ ਆ। ਵੀ ਜੇ ਕਿਸੇ ਦੇ ਛੱਤ ਉੱਤੇ ਬੱਤੀ ਲੱਗੀ ਹੈ ਨਾ, ਤੇ ਉਹਨੂੰ ਵਿਚਾਰਾ ਸਮਝਿਆ ਜਾਂਦਾ ਵੀ ਇਹ ਮਜਬੂਰ ਆ। ਤੁਸੀਂ ਆਸਟ੍ਰੇਲੀਆ ਦਾ ਇੱਕ ਲਾ ਜਿਹਦੇ ਤਹਿਤ ਜੇ ਤੁਹਾਡੀ ਕਾਰ ਖਰਾਬ ਹੋ ਗਈ, ਤੁਹਾਡੀ ਸਪੀਡ ਨਹੀਂ ਹੈਗੀ, ਤੇ ਜਾਂ ਤੁਸੀਂ ਕੋਈ ਗਲਤ ਸਲੋ ਜਾ ਰਹੇ ਹੋ ਕਿਤੇ ਸਪੀਡ ਨਾਲੋਂ, ਤਾਂ ਤੁਹਾਨੂੰ ਬੱਤੀ ਲਾਉਣੀ ਪੈਣੀ ਆ। ਤੁਹਾਨੂੰ ਉਹ ਜਿਹੜੇ ਇਹੋ ਜਿਹਾ ਕੋਈ ਛੱਡਣਾ ਪੈਣਾ ਜੇ ਤੁਹਾਡੀਆਂ ਲਾਈਟਸ ਨਹੀਂ ਕੰਮ ਕਰਦੀਆਂ, ਤਾਂ ਵੀ ਭਾਈ ਤੁਸੀਂ ਵਿਚਾਰੇ ਹੋ, ਤੁਹਾਨੂੰ ਦੇਖ ਕੇ ਲੰਘੋ। ਤੇ ਹੁਣ ਦੂਜੇ ਪਾਸੇ ਦੇਖ ਲਓ ਵੀ ਅਸੀਂ ਚੌਧਰੀ ਆ, ਉਸ ਲਈ ਵਰਤਦੇ ਹਾਂ। ਸੋ ਲਾਲ ਬੱਤੀ ਪਹਿਲੀ ਗੱਲ ਤਾਂ ਕੋਈ ਚੀਜ਼ ਹੀ ਨਹੀਂ ਸੀ, ਹੌਲੀ ਹੌਲੀ ਸਾਡੇ ਕਲਚਰ ਚੋਂ ਪੈਦਾ ਹੋ ਕੇ ਲਾਲ ਬੱਤੀ ਇਹ ਕਲਚਰ ਪੈਦਾ ਹੋਇਆ। ਲਾਲ ਬੱਤੀ ਤੋਂ ਬਾਅਦ ਜਿਹੜੇ ਉਹ ਕਲਚਰ ਚ ਫਿਰ ਬੀ ਆਈ ਪੀ ਕਲਚਰ ਵਢੋਤੀਆਂ ਹੋਈਆਂ, ਜਿਹਨਾਂ ਚ ਫਿਰ ਇੱਕ ਗਨ ਮਿਲਣਾ, ਫਿਰ ਦੋ ਮਿਲਣਾ, ਕਰਦੇ ਕਰਾਉਂਦੇ ਜੈਡ ਸਕਿਉਰਿਟੀ, ਹੁਣ ਜੈਡ ਪਲੱਸ ਸਕਿਉਰਿਟੀ ਤੱਕ ਵੀ ਚਲੀ ਗਈਆਂ ਗੱਲਾਂ। ਉਹ ਹੁਣ ਚੀਜ਼ਾਂ ਦੀ ਜੇ ਜੜ ਆ, ਜੜ ਲਾਲ ਬੱਤੀ ਆ, ਉਹਨੂੰ ਕੱਟ ਰਹੇ ਆ ਜੇ ਕੱਟਣਾ ਚਾਹੁੰਦੇ ਆ, ਤਾਂ ਫਿਰ ਉਹਦੇ ਵਿੱਚ ਹੀ ਬਹੁਤ ਸਾਰੇ ਲੋਕ ਬੋਲ ਰਹੇ ਆ ਜਿਹੜੇ ਕਹਿੰਦੇ ਅਸੀਂ ਤਾਂ ਲਾਲ ਬੱਤੀ ਲਈ ਇਲੈਕਸ਼ਨ ਲੜੇ ਸੀ, ਸਾਨੂੰ ਤਾਂ ਕਹਿੰਦੇ ਸਾਡੇ ਜਿਹੜੇ ਵੋਟਰ ਆ ਉਹਨਾਂ ਨੇ ਮਸਾਂ ਲਾਲ ਬੱਤੀ ਲੈ ਕੇ ਦੇਖੀ ਆ, ਇਹ ਵੀ ਮੈਂ ਕਹਿੰਦੇ ਸੁਣਿਆ ਮੈਂ, ਉਹਨਾਂ ਨੂੰ ਤਾਂ ਚਾਹ ਚੜ ਗਿਆ ਕਹਿੰਦੇ ਸਾਡੀ ਲਾਲ ਬੱਤੀ ਦਾ। ਮੈਨੂੰ ਤਾਂ ਹੈਰਾਨੀ ਹੁੰਦੀ ਆ ਵੀ ਲਾਲ ਬੱਤੀ ਦਾ ਕਾਹਦਾ ਚਾਹ ਤੇ ਕੀ ਗੱਲ ਆ, ਸਿਰਫ ਤੇ ਸਿਰਫ ਇੱਕ ਦਬਿਸ਼ ਪਾਉਣ ਲਈ ਜਾਂ ਦਹਿਸ਼ਤ ਦਿਖਾਉਣ ਲਈ ਜਾਂ ਲੋਕਾਂ ਨੂੰ ਇਹ ਦਿਖਾਉਣ ਲਈ ਵੀ ਤੁਸੀਂ ਛੋਟੇ ਹੋ, ਮੈਂ ਸਪੈਸ਼ਲ ਆ, ਮੈਂ ਖਾਸ ਆ, ਸੋ ਇਸ ਲਈ ਲਾਲ ਬੱਤੀ ਆ। ਪਰ ਕੈਪਟਨ ਆਪਦੇ ਅੰਦਰੋਂ ਗੱਲ ਸਮਝ ਚੁੱਕੇ ਆ, ਕੈਪਟਨ ਦਾ ਜਿਹੜਾ ਆਲਾ ਦੁਆਲਾ ਉਹਨਾਂ ਚ ਮਨਪ੍ਰੀਤ ਬਾਦਲ ਦੀ ਅਸੀਂ ਅਕਸਰ ਹੀ ਪ੍ਰਸ਼ੰਸਾ ਕਰਦੇ ਹਾਂ ਵੀ ਮਨਪ੍ਰੀਤ ਬਾਦਲ ਵਾਕਈ ਉਹ ਏਦਾਂ ਦਾ ਇਨਸਾਨ ਹੀ ਆ ਵੀ ਉਹ ਲਾਗੂ ਕਰਨਾ ਚਾਹੁੰਦਾ। ਨਵਜੋਤ ਸਿੱਧੂ ਨੂੰ ਕੋਈ ਬੜਾ ਫਰਕ ਨਹੀਂ ਪੈਂਦਾ ਬੱਤੀਆਂ ਨਾਲ, ਸੋ ਜਿਹੜੀ ਮੇਨ ਸਟ੍ਰੀਮ ਦੇ ਮੰਤਰੀ ਆ ਜਾਂ ਮੇਨ ਸਟ੍ਰੀਮ ਦੇ ਲੋਕ ਆ ਉਹਨਾਂ ਨੂੰ ਕੋਈ ਬੜਾ ਫਰਕ ਨਹੀਂ ਪੈਣਾ। ਫਰਕ ਪੈਣਾ ਤਾਂ ਉਹ ਜਿਹੜੇ ਨਵੇਂ ਜਿੱਤ ਕੇ ਆਏ ਸੀ ਨਾ, ਉਹਨਾਂ ਨੂੰ ਚਾਅ ਸੀ ਲਾਲ ਬੱਤੀ ਦਾ ਬਹੁਤ ਜ਼ਿਆਦਾ ਵੀ ਅਸੀਂ ਹੂਟਰ ਵੱਜਿਆ ਕਰਨਗੇ ਜਦੋਂ ਗਲੀਆਂ ਚ ਨਿਕਲਿਆ ਕਰਾਂਗੇ, ਉਹ ਸਾਰਾ ਕੁਛ ਕਿਤੇ ਨਾ ਕਿਤੇ ਬੰਦ ਹੋ ਗਿਆ। ਸੋ ਇਹ ਕਿਤੇ ਨਾ ਕਿਤੇ ਆੜੇ ਆਊਗੀ ਸਾਰੀ ਗੱਲ।
ਬਿਲਕੁਲ ਜੀ, ਵੈਸੇ ਇਹ ਇੱਕ ਟਰਾਂਸਪੋਰਟ ਵਿਭਾਗ ਨੇ ਵੀ ਕਹਿੰਦੇ ਇੱਕ ਚਿੱਠੀ ਕੱਢ ਦਿੱਤੀ ਜਿਹਦੇ ਵਿੱਚ ਕਿਹਾ ਗਿਆ ਵੀ ਕੈਬਨਿਟ ਮਿਨਿਸਟਰ ਜਿਹੜੇ ਆ ਤੇ ਆਪਣੇ ਚੀਫ ਮਿਨਿਸਟਰ ਆ ਇਹ ਲਾ ਸਕਦੇ ਆ। ਸ਼ਾਇਦ ਉਹ ਜਿਹੜੇ ਲੈਟਰ ਕੱਢਣ ਦੇ ਨਾਲ ਹੀ ਉਹ ਭੰਬਲ ਭੂਸਾ ਜਿਹਾ ਬਣ ਗਿਆ ਤੇ ਸਰਕਾਰ ਦੀ ਕੈਰਕਰੀ ਵੀ ਹੋਣੀ ਸ਼ੁਰੂ ਕਰ ਦੇ ਹੋ ਗਈ ਆ।
ਹੁਣ ਲੈਟਰ ਵਾਪਸ ਲੈ ਲਿਆ ਜੀ,
ਉਹ ਵਾਪਸ ਆਉਣ ਦੇ ਨਾਲ
ਉਹ ਦੁਬਾਰਾ ਆਰਡਰ ਹੈ
ਜੀ। ਜੀ ਬਿਲਕੁਲ, ਤੇ ਵੈਸੇ ਵਾਪਸ ਵੀ ਤੁਸੀਂ ਜਿੱਦਾਂ ਦੱਸੇ ਤਾਂ ਵੀ ਵਾਪਸ ਵੀ ਲੈ ਰਿਹਾ, ਪਰ ਉਹ ਜਿੱਦਾਂ ਕਹਿ ਲਓ ਵੀ ਵਿਰੋਧੀਆਂ ਨੇ ਉਹ ਕੈਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਉਸ ਲੈਟਰ ਨੂੰ।
ਬਿਲਕੁਲ ਜੀ, ਅੱਜ ਕੱਲ ਤਾਂ ਪਤਾ ਹੀ ਨਹੀਂ ਲੱਗਦਾ ਦਲਜੀਤ ਵੀ ਲੈਟਰ ਆਇਆ ਕਿਦੋਂ ਸੀ, ਉਹ ਸਹੀ ਸੀ ਲੈਟਰ ਕਿ ਜਿਹੜਾ ਵਾਪਸ ਲੈਣ ਵਾਲੀ ਖਬਰ ਸਹੀ ਆ। ਕਈ ਵਾਰੀ ਅਫਵਾਹਾਂ ਦਾ ਦੌਰ ਹੀ ਇੰਨਾ ਹੋ ਜਾਂਦਾ ਵੀ ਲੈਟਰ ਵੀ ਵਿਰੋਧੀ ਇਸ਼ੂ ਕਰ ਦਿੰਦੇ ਆ ਫਿਰ ਵਾਪਸ ਵੀ ਆਪ ਹੀ ਲੈ ਲੈਂਦੇ ਆ ਤੇ ਗਾਜ ਸਰਕਾਰਾਂ ਦੇ ਡਿੱਗ ਪੈਂਦੀ ਆ। ਸੋ ਇਸ ਕਰਕੇ ਕਈ ਵਾਰ ਤਾਂ ਤਸਦੀਕ ਕਰਨ ਵਾਸਤੇ ਵੇਟ ਕਰਨੀ ਪੈਂਦੀ ਇੱਕ ਦੋ ਦਿਨ ਵੀ ਵਾਕਈ ਸਰਕਾਰ ਨੇ ਕੀਤਾ ਸੀ ਤੇ ਉਹਨਾਂ ਨੇ ਵਾਪਸ ਕਰਿਆ, ਪਰ ਹੁਣ ਤਸਦੀਕ ਹੋ ਚੁੱਕਾ ਜੀ ਵੀ ਉਹ ਜਿਹੜਾ DTO ਡਿਪਾਰਟਮੈਂਟ ਨੇ ਉਹ ਲੈਟਰ ਇਸ਼ੂ ਕੀਤਾ ਸੀ, ਪਰ ਜੋ ਮੁੱਖ ਮੰਤਰੀ ਡਿਪਾਰਟਮੈਂਟ ਪਹੁੰਚੀ ਗੱਲ ਤਾਂ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਕਰਕੇ ਉਹਨੂੰ ਵਾਪਸ ਲੈ ਲਿਆ।
ਜੀ ਬਿਲਕੁਲ, ਤੇ ਵੈਸੇ ਦੂਜੀ ਗੱਲ ਕੱਲ ਵੀ ਅਸੀਂ ਬਿੱਟਾ ਸਾਹਿਬ ਦੇ ਨਾਲ ਵੀ ਇਹ ਗੱਲ ਕੀਤੀ ਸੀ, ਸਾਡੇ ਵੀ ਮੈਂ ਵਿਚਾਰ ਜਾਣਨਾ ਚਾਹੁੰਦਾ ਕਿ ਕੱਲ ਕਿਉਂਕਿ ਇੰਟਰਸਟਿੰਗ ਵੇ ਜਿਹਾ ਬਣਿਆ ਹੁੰਦਾ ਰਾਜਨੀਤੀ ਵਿੱਚ, ਆਪਾਂ ਪੰਜਾਬੀ ਦੋ ਮਸਲੇ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਆਪਾਂ ਇੰਟਰਸਟ ਰੱਖਦੇ ਹਾਂ, ਇੱਕ ਧਰਮ ਦਾ ਤੇ ਇੱਕ ਸਿਆਸਤ ਦਾ, ਦੋ ਮਸਲੇ ਆ ਜਿੰਨੀ ਮਰਜ਼ੀ ਗੱਲਬਾਤ ਆਪਾਂ ਕਰ ਲਈਏ। ਖੈਰ ਕੱਲ ਦੀ ਇੱਕ ਗੱਲ ਸੀਗੀ ਵੀ ਕੱਲ ਕਿਉਂਕਿ ਸਪੀਕਰ ਦੀ ਵੀ ਚੋਣ ਹੋਈ ਆ ਤੇ ਸਪੀਕਰ ਦੀ ਚੋਣ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਨੇ ਵਾਕ ਆਊਟ ਵੀ ਕੀਤਾ, ਵਾਕ ਆਊਟ ਦਾ ਕੋਈ ਫਾਇਦਾ ਵੀ ਹੁੰਦਾ ਜਾਂ ਵੈਸੇ ਹੀ ਇਹ ਹੁੰਦਾ ਵੀ ਚਲੋ ਕੋਈ ਗੱਲ ਨੀ ਬਾਹਰ ਚੱਲਦੇ ਆ, ਛੇਤੀ ਛੁੱਟੀ ਹੋ ਗਈ ਜਾਂ ਅੱਧੀ ਛੁੱਟੀ ਸਾਰੀ ਹੋ ਗਈ, ਜਾਂ ਉਹ ਹਿਸਾਬ ਹੀ ਰੱਖਦੇ ਆ ਤੁਸੀਂ ਵਾਕ ਆਊਟ ਨੂੰ ਅਸੈਂਬਲੀ ਦੇ ਵਿੱਚ?
ਦੇਖੋ ਵਾਕ ਆਊਟ ਆ ਨਾ ਜਿਹੜਾ ਉਹ ਵਾਕਈ ਬੜਾ ਫਾਇਦੇਮੰਦ ਚੀਜ਼ ਸੀ, ਪਰ ਫਾਇਦੇਮੰਦ ਉਦੋਂ ਤੱਕ ਸੀ ਜਦੋਂ ਲੋੜ ਵੇਲੇ ਕੀਤਾ ਜਾਂਦਾ ਸੀ, ਤੇ ਹੁਣ ਕੀ ਹੋ ਗਿਆ, ਹੁਣ ਗੱਲ ਗੱਲ ਤੇ ਜੇ ਵਾਕ ਆਊਟ ਕਰਨ ਲੱਗ ਗਏ ਤਾਂ ਉਹੀ ਹੋ ਗਿਆ ਜਿਹੜਾ ਵੀ ਲੋਕਾਂ ਦਾ ਸਹਿਮ ਡਰ ਜਾਂ ਉਹ ਜਿਹੜੀ ਚੀਜ਼ਾਂ ਹੁੰਦੀਆਂ ਉਹ ਚੱਕੀ ਜਾਂਦੀ ਹੈ ਜਦੋਂ ਹਰ ਚੀਜ਼ ਵਾਰ ਵਾਰ ਹੀ ਹੋ ਜਾਏ। ਤੁਸੀਂ ਹੁਣ ਦੇਖ ਲਓ ਵੀ ਤੁਸੀਂ ਇੱਕ ਖੜਕਾ ਕਰਦਾ ਤੁਹਾਡੇ ਲਾਗੇ, ਪਹਿਲੀ ਵਾਰ ਤੁਸੀਂ ਉਹਦੇ ਚਕੰਨੇ ਹੁੰਦੇ ਹੋ, ਤੁਹਾਨੂੰ ਖੜਕਾ ਤੇਜ਼ ਵੀ ਲੱਗਦਾ, ਕੰਨਾਂ ਚ ਵੀ ਵੱਜਦਾ, ਪਰ ਜੇ ਠਾ ਠਾ ਉੱਥੇ ਲੱਗਿਆ ਰਹੇ ਬੰਦਾ ਤੇ ਤੁਹਾਨੂੰ ਥੋੜੀ ਚਿਰ ਬਾਅਦ ਉਹ ਖੜਕਾ ਸੁਣਨ ਤੱਕ ਵੀ ਹਟ ਜਾਂਦਾ, ਤੁਹਾਡੀ ਟੈਨਸ਼ਨ ਲੈਣ ਹਟ ਜਾਂਦਾ ਉਹ ਖੜਕਾ। ਸੋ ਇਹੀ ਚੀਜ਼ ਇੱਥੇ ਆ ਜੀ ਵੀ ਵਾਕ ਆਊਟ ਹੁੰਦਾ ਸੀ ਬਹੁਤ ਅਹਿਮ ਮਸਲਿਆਂ ਤੇ, ਖਾਸ ਮਸਲਿਆਂ ਤੇ, ਖਾਸ ਕਰਕੇ ਉਦੋਂ ਹੁੰਦਾ ਸੀ ਜਦੋਂ ਮੈਜੋਰਟੀ ਮਿਨੋਰਟੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਸੀ। ਹੁਣ ਇਹ ਤਾਂ ਕੋਈ ਗੱਲ ਹੀ ਨੀ ਸੀ ਜਿਹੜੀ ਵਾਕ ਆਊਟ ਕਰਨ ਦੀ, ਥੋੜੀ ਜਿਹੀ ਨਾ ਆਮ ਜਿਵੇਂ ਹੁਣ ਮੰਨ ਲਓ ਕਾਂਗਰਸ ਆਮ ਆਦਮੀ ਪਾਰਟੀ ਨੂੰ ਫੋਲੋ ਕਰ ਰਹੀ ਹੈ, ਉਹਦੀਆਂ ਗੱਲਾਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਚਾਹੇ ਮਹੱਲਾ ਕਲੀਨਿਕ ਬਣਾ ਰਹੀ ਹੈ, ਚਾਹੇ ਲਾਲ ਬੱਤੀ ਹਟਾ ਰਹੀ ਹੈ, ਕੁਛ ਵੀ ਕਰ ਰਹੀ ਹੈ, ਤਾਂ ਇੱਥੇ ਆਮ ਆਦਮੀ ਪਾਰਟੀ ਨੂੰ ਵੀ ਚਾਹੀਦਾ ਵੀ ਉਹ ਕਾਂਗਰਸ ਦੀਆਂ ਨੀ ਤਾਂ ਹੋਰ ਕਿਸੇ ਵੀ ਪਾਰਟੀ ਦੀਆਂ ਨੀਤੀਆਂ ਫੋਲੋ ਕਰਨ ਜਿਹਦੇ ਤਹਿਤ ਜੋ ਵੀ ਇੱਕ ਉਹਨਾਂ ਨੇ ਸਰ
ਜੀ। ਖੈਰ ਮਿੰਟੂ ਬਰਾੜ ਸਾਹਿਬ ਹੋਣਾ ਦਾ ਜਿਹੜਾ ਕਨੈਕਸ਼ਨ ਆ ਉਹ ਕੱਟ ਹੋ ਗਿਆ, ਤੇ ਆਪਾਂ ਗੱਲ ਕਰ ਰਹੇ ਸੀ ਵਾਕ ਆਊਟ ਦੀ ਅਸੈਂਬਲੀ ਦੇ ਵਿੱਚ, ਵਾਕ ਆਊਟ ਜਿਹੜਾ ਕਰਨਾ ਅੱਜ ਕੱਲ ਬੜਾ ਰੁਝਾਨ ਚੱਲ ਪਿਆ। ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਭਾਜਪਾ ਵਾਲੇ ਸੈਂਟਰ ਦੇ ਵਿੱਚ ਵਾਕ ਆਊਟ ਜਿਹੜਾ ਕਰਦੇ ਤੇ ਜਾਂਦੇ ਸੀ, ਤੇ ਹੁਣ ਅਸੈਂਬਲੀ ਦੇ ਵਿੱਚ ਵੀ ਹੋ ਗਿਆ ਵਾਕ ਆਊਟ ਜਿਹੜਾ। ਇੱਕ ਵਿਰੋਧ ਕਰਨ ਦਾ ਤਰੀਕਾ ਬਿਲਕੁਲ ਸਾਡੀ ਗੱਲ ਜਾਇਜ਼ ਹੈ ਕਿ ਵਿਰੋਧ ਕਰਨ ਦਾ ਇੱਕ ਤਰੀਕਾ ਹੈਗਾ, ਨੋ ਡਾਊਟ, ਪਰ ਜੀ ਆਪਣੇ ਨਾਲ ਮਿੰਟੂ ਬਰਾੜ ਸਾਹਿਬ ਆਈ ਗਏ ਆ। ਮਿੰਟੂ ਬਰਾੜ ਸਾਹਿਬ ਆਪਾਂ ਗੱਲ ਕਰ ਰਹੇ ਸੀ ਵਾਕ ਆਊਟ ਤੇ, ਗੱਲ ਕਰ ਦੋ ਕੰਪਲੀਟ ਆਪਣੀ।
ਜੀ ਜੀ ਬਿਲਕੁਲ, ਵਾਕ ਆਊਟ ਦਾ ਇਹੀ ਕਹਿ ਰਿਹਾ ਸੀ ਜੀ, ਜਿਹੜੀ ਵਾਰ ਵਾਰ ਕਰਨਾ ਨਾ ਉਹਦੇ ਨਾਲ ਕੀਮਤ ਜਾਂਦੀ ਹੈ, ਕਿਸੇ ਵੀ ਕਹਿੰਦੇ ਨੀ ਹੁੰਦੇ ਸੱਦੇ ਬਿਨਾ ਕਿਸੇ ਦੇ ਘਰੇ ਵੀ ਜਾਈਏ ਨਾ, ਉਹਦਾ ਕਾਰਨ ਇਹ ਮੰਨਿਆ ਜਾਂਦਾ ਵੀ ਤੁਸੀਂ ਤੁਹਾਡੀ ਜੋ ਤੁਸੀਂ ਬਹੁਤਾਤ ਹੋ ਜਾਂਦੇ ਹੋ, ਜਾਂ ਇਕਨੋਮਿਕ ਦਾ ਫਲਸਫਾ ਡਿਮਾਂਡ ਐਂਡ ਸਪਲਾਈ, ਜਦੋਂ ਸਪਲਾਈ ਵੱਧ ਜਾਂਦੀ ਆ ਡਿਮਾਂਡ ਘੱਟ ਜਾਂਦੀ ਆ ਤਾਂ ਫਿਰ ਮੁੱਲ ਵੀ ਚੀਜ਼ ਦਾ ਡਿੱਗ ਪੈਂਦਾ। ਸੋ ਉਹੀ ਵਾਕ ਆਊਟ ਦਾ ਮੁੱਲ ਬਣਾਤਾ ਇਹਨਾਂ ਨੇ, ਨਿੱਕੀ ਨਿੱਕੀ ਗੱਲ ਤੇ ਕਿ ਚਲੋ ਜੀ ਜਾਂਦੇ ਹਾਂ ਬਾਹਰ। ਅਸੂਲ ਚ ਵਾਕ ਆਊਟ ਬਣੀ ਸੀ ਮੈਜੋਰਟੀ ਦਾ, ਮਿਨੋਰਟੀ ਤੇ ਜੇ ਧੱਕਾ ਹੋਵੇ ਵੋਟਾਂ ਨਾਲ ਉੱਥੇ ਹੱਲ ਨਾ ਹੁੰਦਾ ਹੋਵੇ ਫਿਰ ਉਹ ਕੰਪਲੀਟਲੀ ਵਾਕ ਆਊਟ ਕਰਕੇ ਦਿਖਾਉਂਦੇ ਆ ਵੀ ਭਾਈ ਅਸੀਂ ਤਾਂ ਹੁਣ ਸਾਡਾ ਕੋਈ ਹੱਲ ਨੀ, ਇੱਦਾਂ ਅਸੀਂ ਇਹ ਰਾਹ ਹੀ ਛੱਡਤਾ ਤੁਹਾਨੂੰ, ਵੀ ਅਸੀਂ ਤਾਂ ਦੇਖ ਹੀ ਨੀ ਰਹੇ, ਕਬੂਤਰ ਵਾਂਗੂ ਅੱਖਾਂ ਮੀਚ ਲਈਆਂ ਸੀ ਇਸ ਮਸਲੇ ਦੇ, ਇੱਥੇ ਹੈ ਹੀ ਨੀ ਸੀ। ਪਰ ਉਹ ਤਾਂ ਹੀ ਨੀ, ਹੁਣ ਤਾਂ ਨਿੱਕੀ ਜਿਹੀ ਗੱਲ ਪਿੱਛੇ ਵੀ ਉਹਦੀ ਕੁਰਸੀ ਟੇਢੀ ਡਾਹਤੀ, ਉਹਦੀ ਸਿੱਧੀ ਡਾਹਤੀ, ਉਹਨੂੰ ਬੋਲਣ ਦੇ ਤੁਹਾਨੂੰ ਬੋਲਣ ਨੀ ਦੇ, ਤਾਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਉਹ ਕਰਦੇ ਆ। ਵੈਸੇ ਇਹ ਸੰਵਿਧਾਨ ਆ, ਸੰਵਿਧਾਨ ਦੇ ਵਿੱਚ ਹਰ ਚੀਜ਼ ਲਿਖੀ ਹੋਈ ਆ, ਮੰਨ ਲਓ ਤੁਹਾਨੂੰ ਅੱਜ ਬੋਲਣ ਨਹੀਂ ਦਿੱਤਾ ਤਾਂ ਤੁਸੀਂ ਉਹਦਾ ਲੀਗਲੀ ਕਾਰਵਾਈ ਕਰੋ, ਉਹਦੀ ਲੀਗਲੀ ਕਾਰਵਾਈ ਕਰਕੇ ਤੁਹਾਨੂੰ ਉਹਨਾਂ ਨੂੰ ਜਵਾਬ ਦੇਣਾ ਪਊਗਾ ਜਿਹਨੇ ਤੁਹਾਨੂੰ ਬੋਲਣ ਨਹੀਂ ਦਿੱਤਾ ਉਹਨੂੰ, ਵੀ ਕਿਉਂ ਨੀ ਬੋਲਣ ਦਿੱਤਾ।
ਜੀ ਜੀ ਬਿਲਕੁਲ। ਖੈਰ ਇਹਦੇ ਬਾਰੇ ਵੀ ਗੱਲ ਹੋਈ ਹੈ, ਤੇ ਨਾਲ ਨਾਲ ਆਪਾਂ ਅਸੈਂਬਲੀ ਦੇ ਵਿੱਚ ਥੋੜਾ ਜਿਹਾ ਹੋਰ ਟਾਈਮ ਬਤੀਤ ਕਰਦੇ ਆ, ਤੇ ਕਹਿੰਦੇ ਵੀ ਮਜੀਠੀਆ ਸਾਹਿਬ ਕਾਫੀ ਵੈਸੇ ਆ ਅੱਜ ਸਿੱਧੂ ਸਾਹਿਬ ਨਾਲ, ਹੁਣ ਸਿੱਧੂ ਸਾਹਿਬ ਵੀ ਥੋੜੀ ਜਿਹਾ ਗਿਣਗਣ ਬਦਲੇ ਲੈਂਦੇ ਹੋਣੇ ਹਨਾ, ਚਲੋ ਘੱਟੋ ਘੱਟ ਕੁਰਸੀ ਜਦੋਂ ਵੱਡੀ ਹੋ ਜਾਂਦੀ ਆ ਥੋੜੀ ਜਿਹਾ ਫੇਰ ਗੱਲ ਕਰਨ ਚ ਅੰਦਾਜ਼ ਵੀ ਬਦਲ ਜਾਂਦਾ।
ਦੇਖੋ ਫਰਕ ਤਾਂ ਪੈਂਦਾ ਹੀ ਆ, ਦੂਜਾ ਇਹ ਆ ਵੀ ਗੱਲਾਂ ਦੇ ਮਾਮਲੇ ਚ ਦੇਖੋ ਸਿੱਧੂ ਨੂੰ ਜਿੱਤਣਾ ਸੌਖਾ ਕੰਮ ਨੀ ਹੈਗਾ, ਇਹ ਤਾਂ ਗੱਲ ਕਿਸੇ ਵੀ ਲੀਡਰ ਨੂੰ ਇਹਨਾਂ ਨਾਲ ਬਹਿਸ ਕਰਨ ਤੋਂ ਪਹਿਲਾਂ ਸੋਚਣੀ ਪੈਣੀ ਹੈ, ਚਾਹੇ ਭਗਵੰਤ ਮਾਨ ਹੋਵੇ ਚਾਹੇ ਨਵਜੋਤ ਸਿੱਧੂ ਹੋਵੇ, ਗੱਲਾਂ ਦੇ ਮਾਮਲੇ ਚ ਇਹਨਾਂ ਨੂੰ ਨਹੀਂ ਜਿੱਤਿਆ ਜਾ ਸਕਦਾ। ਪਰ ਹਜੇ ਤੱਕ ਆਪਾਂ ਸਿੱਧੂ ਨੂੰ ਉਹਦੇ ਪਿਛਲੇ ਕੰਮਾਂ ਕਰਕੇ ਜੱਜ ਕਰ ਰਹੇ ਹਾਂ ਵੀ ਉਹਦਾ ਹਜੇ ਤੱਕ ਅਕਸ ਆ ਜਿਹੜਾ ਸਾਫ ਸੁਥਰਾ ਹੀ ਆ, ਕੋਈ ਚੀਟਿੰਗ ਚ ਨੀ ਕਿਸੇ ਚੀਜ਼ ਚ ਆਇਆ, ਹੋਰ ਚ ਨੀ। ਹਾਂ ਠੀਕ ਆ, ਜਿਹੜੀ ਉਹਦੇ ਤੇ ਕੇਸ ਚੱਲੇ ਆ ਉਹ ਵੀ ਹੋਰ ਕਾਰਨ ਆ, ਇਹ ਕਾਰਨ ਨੀ ਹੈ। ਤੇ ਇਸ ਕਰਕੇ ਜੇ ਹੁਣ ਸਿੱਧੂ ਆਉਣ ਵਾਲੇ 5-6 ਮਹੀਨੇ ਚ ਆਪਦੇ ਮੰਤਰੀ ਮੰਡਲ ਜਰੀਏ ਕੋਈ ਨਵੀਆਂ ਪੈੜਾਂ ਪਾਉਂਦਾ, ਕੋਈ ਨਵੀਆਂ ਕੰਮ ਕਰਕੇ ਦਿਖਾਉਂਦਾ, ਤਾਂ ਇਹਨੂੰ ਜਿਹੜੀ ਲੋਕਾਂ ਨੇ ਹੈ ਵੀ ਸਿੱਧੂ ਨੂੰ ਪ੍ਰੋਜੈਕਟ ਕਰ ਰਹੇ ਆ ਅਗਲੇ ਕਾਂਗਰਸ ਦੇ ਚੀਫ ਲਈ, ਤਾਂ ਹੋ ਸਕਦਾ ਫਿਰ ਵੀ ਉਹ ਵਾਕਈ ਸਿੱਧੂ ਇਸ ਦੇ ਕਾਬਲ ਬਣ ਜੇ। ਤੇ ਮੈਨੂੰ ਲੱਗਦੀ ਆ ਉਹਦੇ ਚ ਕਾਬਲੀਅਤ ਹੈਗੀ ਆ, ਮੇਰੀ ਪਰਸਨਲ ਪੱਧਰ ਦੇਖਿਆ ਜਾਵੇ ਤਾਂ ਸਿੱਧੂ ਦੇ ਵਿੱਚ ਉੱਚ ਅਹੁਦਾ ਸਾਂਭਣ ਦੀ ਕਾਬਲੀਅਤ ਹੈਗੀ ਆ
ਜੀ। ਖੈਰ ਤੇ ਨਾਲ ਦੀ ਨਾਲ ਬਰਾੜ ਸਾਹਿਬ ਆਪਾਂ ਗੱਲ ਕਰੀਏ ਬਈ ਜਿਹੜਾ ਕੱਲ ਦੀ ਗੱਲ ਆਪਾਂ ਹੈਗੀ ਹੈ ਕਿ ਜਿਹੜਾ ਵਾਈਟ ਪੇਪਰ ਜਾਰੀ ਕਰਨ ਦੀ ਹੁਣ ਕੋਸ਼ਿਸ਼ ਕੀਤੀ ਆ ਸਰਕਾਰ ਨੇ, ਰਾਜਪਾਲ ਦੇ ਭਾਸ਼ਣ ਵਿਚ ਵੀ ਇਹੀ ਦਿੱਤਾ ਵੀ ਜਿਹੜੀ ਵਿੱਤੀ ਸਥਿਤੀ ਆ ਕਾਫੀ ਚਿੰਤਾਜਨਕ ਹੈਗੀ ਆ। ਇਹ ਵੈਸੇ ਤਾਂ ਇਹ ਹੁੰਦਾ ਵੀ ਹਰ 5 ਸਾਲਾਂ ਬਾਅਦ ਸਰਕਾਰ ਬਦਲ ਜਾਂਦੀ ਹੁੰਦੀ ਸੀ, ਹੁਣ ਤਾਂ ਖੈਰ ਸੁੱਖ ਨਾਲ 10 ਸਾਲਾਂ ਬਾਅਦ ਬਦਲੀ ਆ। ਤੇ ਇਹ ਕਿਹਾ ਜਾਂਦਾ ਹੁੰਦਾ ਵੀ ਸਾਨੂੰ ਸਰਕਾਰ ਜਿਹੜਾ ਪਿਛਲੀ ਜਿਹੜੀ ਸਰਕਾਰ ਆ ਉਹਨੇ ਸਾਨੂੰ ਦਿੱਤਾ ਇਹ ਕੁਛ ਨਹੀਂ, ਅਸੀਂ ਤਾਂ ਕਰਜ਼ੇ ਦੇ ਵਿਚ ਡੁੱਬੇ ਹੋਏ ਸੀ। ਵਾਈਟ ਪੇਪਰ ਜਾਰੀ ਕਰਕੇ ਦੱਸਿਆ ਜਾਊਗਾ ਵੀ ਹੁਣ ਤੱਕ ਸਰਕਾਰ ਕਿੰਨਾ ਕਰਜ਼ਾ ਆ ਪੰਜਾਬ ਦੇ ਸਿਰ ਤੇ, ਵਿੱਤੀ ਹਾਲਾਤਾਂ ਦੇ ਬਾਰੇ ਦੱਸਿਆ ਜਾਊਗਾ। ਤੇ ਇਹ ਜਿਹੜਾ ਵਾਈਟ ਪੇਪਰ ਇਸ਼ੂ ਕਰਨ ਦਾ ਜਿਹੜਾ ਤਰੀਕਾ ਹੈਗਾ ਜਾਂ ਪਹਿਲਾਂ ਹੀ ਜਿੱਦਾਂ ਸਰਕਾਰ ਦੇ ਵਿਚ ਆਉਣ ਦੇ ਪਹਿਲੇ 2-3 ਹਫ਼ਤਿਆਂ ਦੇ ਵਿਚ ਹੀ ਜਾਰੀ ਕਰ ਦੇਣਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਵਾਈਟ ਪੇਪਰ ਦੇ ਬਾਰੇ?
ਦੇਖੋ ਜੀ, ਪਹਿਲਾਂ ਤਾਂ ਇਹ ਕਹਿਣੀ ਪਊ ਵੀ 21-31 ਪਾਉਣ ਦੀ ਕਹਾਵਤ ਇੱਥੇ ਸੱਚ ਹੋਈ ਆ। 24,000 ਕਰੋੜ ਕਰਜ਼ਾ ਸੀ ਜਦੋਂ ਪੰਜਾਬ ਦੇ ਉੱਤੇ ਦਿਨ ਮਾੜੇ ਸੀ, ਤੇ ਜਦੋਂ ਕਾਂਗਰਸ ਦੀ ਸਰਕਾਰ ਆਈ 2002 ਦੇ ਵਿੱਚ, ਜਦੋਂ ਕੈਪਟਨ ਆਏ ਆਪਣੇ, ਕੈਪਟਨ ਦੀ ਸਰਕਾਰ ਆਈ, ਉਦੋਂ ਇਹਨਾਂ ਕੋਲੇ 48,000 ਕਰੋੜ ਇਹਨਾਂ ਨੂੰ ਮਿਲਿਆ ਸੀ, 24,000 ਕਰੋੜ ਵਿਰਾਸਤ ਦੇ ਵਿੱਚ, ਤੇ ਦੁੱਗਣਾ ਕਰਕੇ 48,000 ਕਰੋੜ ਕਰਜ਼ਾ ਛੱਡ ਕੇ ਅਕਾਲੀਆਂ ਨੂੰ ਤੇ ਭਾਜਪਾ ਨੂੰ ਗੱਦੀ ਫੜਾ ਗਈ ਸੀ। ਤੇ ਉਸ ਤੋਂ ਬਾਅਦ ਫਿਰ 21-31 ਅਕਾਲੀਆਂ ਦੀ ਵਾਰੀ ਸੀ ਹੁਣ ਪਾਉਣ ਦੀ, ਫਿਰ ਅਕਾਲੀਆਂ ਨੇ 31 ਪਾ ਕੇ ਹੁਣ 1,87,000 ਦੋ ਗੁਣਾ ਨੀ 4 ਗੁਣਾ ਕਰਤਾ ਕਰਜ਼ਾ, ਉਦੋਂ 1,82,83,000 ਦੇ ਲਾਗੇ ਅੱਜ ਅੰਕੜਾ ਆਇਆ ਸੀਗਾ, ਇਹਨਾਂ ਅੰਕੜਾ ਉਹਨਾਂ ਨੇ ਕਰਕੇ ਕਰਜ਼ੇ ਦਾ ਇਹਨਾਂ ਨੂੰ ਫੜਾਤਾ ਵੀ ਆਹ ਲਓ ਜੀ 1,75,000 ਤੋਂ ਉੱਤੇ ਦਾ ਕਰਜ਼ਾ, 2,00,000 ਕਰੋੜ ਨਾਲ ਕਰੋੜ ਕਹਿਣਾ ਨਾ ਭੁੱਲੋ, ਤੇ ਉਹ ਕਰਜ਼ਾ ਜਿਹੜਾ ਇਹਨਾਂ ਦੇ ਸਿਰ ਛੱਡ ਗਈ ਆ। ਹੁਣ ਗੱਲ ਇਹ ਆ ਜਾਂਦੀ ਆ ਵੀ ਜਦੋਂ ਕੋਈ ਵੀ ਤੁਹਾਡੇ ਕੋਲੇ ਸਾਧਨ ਨਹੀਂ ਹੈਣੀ, ਸਾਧਨਾਂ ਤੋਂ ਬਿਨਾਂ ਤੁਸੀਂ ਰਾਜ ਨਹੀਂ ਚਲਾ ਸਕਦੇ, ਸਰਕਾਰ ਨਹੀਂ ਚਲਾ ਸਕਦੇ, ਸਹੀ 3 ਮਹੀਨਿਆਂ ਬਾਅਦ ਮਾਸਟਰ ਰੌਲਾ ਪਾਉਣ ਲੱਗ ਜਾਣਗੇ ਤਨਖਾਹਾਂ ਦਿਓ, 3 ਮਹੀਨਿਆਂ ਬਾਅਦ ਆਟਾ ਦਾਲ ਸਕੀਮ ਵਾਲੇ ਰੌਲਾ ਪਾਉਣ ਲੱਗ ਜਾਣਗੇ, ਨਾਰੇ ਮੁਜ਼ਾਰੇ ਮੈਂ ਤੁਹਾਨੂੰ ਹੁੰਦੇ ਦਿਖਾਊਂਗਾ 3 ਮਹੀਨਿਆਂ ਦੇ ਵਿੱਚ। ਸੋ ਉਸੇ ਚੀਜ਼ ਦੀ ਮੁਸਕ ਆਉਂਦੀ ਨੂੰ ਦੇਖ ਕੇ ਇਹਨਾਂ ਨੇ ਛੇਤੀ ਤੋਂ ਛੇਤੀ ਵਾਈਟ ਪੇਪਰ ਜਾਰੀ ਕੀਤਾ। ਵਾਈਟ ਪੇਪਰ ਵੀ ਇੱਕ ਇਹੋ ਜਿਹਾ ਹਥਿਆਰ ਆ ਜਿਹਦੇ ਰਾਹੀਂ ਲੋਕ ਜਿਹੜੀਆਂ ਗੱਲਾਂ ਕਰਦੇ ਉਹਨਾਂ ਨੂੰ, ਜਿਵੇਂ ਅਸੀਂ ਅੱਗੇ ਨੀ ਦੀਵਾਲੀਆ ਨਿਕਲ ਕੇ ਦੀਵਾ ਲਾ ਦਿੰਦੇ ਸੀ, ਵਾਈਟ ਪੇਪਰ ਵੀ ਅਸਲੀ ਸਾਫ਼ ਸੁਥਰਾ ਦਿਖਾਉਣ ਦੀ ਲੋੜ, ਦਿਖਾਉਣ ਦਾ ਇੱਕ ਜ਼ਰੀਆ ਵੀ ਸਾਡੇ ਕੋਲ ਤਾਂ ਆਹ ਹੈਗਾ ਅਸੀਂ ਕਰ ਰਹੇ ਹਾਂ, ਹੁਣ ਤੁਸੀਂ ਦੱਸੋ ਅਸੀਂ ਕਿੱਥੋਂ ਕਰੀਏ ਤੇ ਕਿੱਥੋਂ ਖਵਾਈਏ ਤੇ ਕਿੱਥੋਂ ਕਮਾਈਏ। ਸੋ ਇਹਦੇ ਲਈ ਇਹ ਵਾਈਟ ਪੇਪਰ ਜਾਰੀ ਕੀਤਾ ਜਾ ਰਿਹਾ ਲੋਕਾਂ ਦੇ ਸਵਾਲ ਬੰਦ ਕਰਨ ਲਈ, ਲੋਕਾਂ ਨੂੰ ਇਹ ਦੱਸਣ ਲਈ ਵੀ ਸਾਨੂੰ ਕੀ ਮਿਲਿਆ ਸੀ ਵਿਰਾਸਤ ਚ। ਬਾਅਦ ਚ ਲੋਕ ਮੰਨਦੇ ਨੀ ਵੀ ਕੀ ਨਹੀਂ ਮਿਲਿਆ ਸੀ, ਵਾਈਟ ਪੇਪਰ ਇੱਕ ਡਾਕੂਮੈਂਟ ਹੋਜੂਆ, ਉਹ ਡਾਕੂਮੈਂਟ ਨੂੰ ਫਿਰ ਮੰਨਣਾ ਪਊਆ, ਕੋਰਟ ਨੂੰ ਵੀ ਸਾਰੇ ਕਿਸੇ ਨੂੰ ਮੰਨਣਾ ਪੈਣਾ। ਸੋ ਇਹ ਇੱਕ ਵਧੀਆ ਕਦਮ ਆ ਮੇਰੇ ਹਿਸਾਬ ਨਾਲ ਉਹਨਾਂ ਦਾ, ਜਿਹੜਾ ਵਾਈਟ ਪੇਪਰ ਜਾਰੀ ਕਰਕੇ ਕਾਫੀ ਜਿਹੜੇ ਝਮੇਲੇ ਘਟਾ ਲੈਣਾ ਆਪਦੇ ਆਪ ਲਈ
ਜੀ। ਤੇ ਖੈਰ ਇੱਕ ਆਪਾਂ ਹੁਣ ਗੱਲ ਕਰਦੇ ਆ ਥੋੜੀ ਜਿਹਾ ਅਕਾਲੀ ਦਲ ਵੱਲ ਨੂੰ ਵੀ, ਜਿਹੜਾ ਫਲੌਰ ਤੋਂ ਵਿਧਾਇਕ ਸੀਗੇ, ਮੰਤਰੀ ਵੀ ਰਹੇ ਆ, ਕਾਫੀ ਬਾਦਲ ਸਾਹਿਬ ਦੇ ਨਜ਼ਦੀਕ ਵੀ ਰਹੇ ਸੀ ਸਰਵਰ ਸਿੰਘ ਫਲੌਰ ਸਾਹਿਬ, ਬਾਅਦ ਦੇ ਵਿਚ ਮੱਖਣ ਚੋ ਬਾਲ ਵਾਂਗੂ ਕੱਢ ਕੇ ਪਰੇ ਮਾਰੇ, ਜਾਣੀ ਪਿਛਲੇ ਜਿਹੜੇ ਟਕਸਾਲੀ ਆਗੂ ਸੀ ਬਹੁਤ ਸਾਰਿਆਂ ਨੂੰ ਇਗਨੋਰ ਕੀਤਾ ਗਿਆ, ਤੇ ਕੱਲ ਸਾਬਕਾ ਖੇਤੀਬਾੜੀ ਮੰਤਰੀ ਜਿਹੜੇ ਗੁਰਦੇਵ ਸਿੰਘ ਬਾਦਲ ਆ ਉਹਨਾਂ ਦਾ ਵੀ ਸੰਸਕਾਰ ਹੋਇਆ ਕੱਲ, ਪਿਛਲੇ ਦਿਨੀ ਉਹਨਾਂ ਦਾ ਵੀ ਦੇਹਾਂਤ ਹੋ ਗਿਆ ਸੀਗਾ, ਤੇ ਥੋੜਾ ਜਿਹਾ ਉਹਨਾਂ ਦੇ ਬਾਰੇ ਵੀ ਦੱਸਿਓ, ਗੁਰਦੇਵ ਸਿੰਘ ਬਾਦਲ ਉਹਨਾਂ ਦੇ ਬਾਰੇ ਵੀ ਕਾਫੀ, ਸ਼੍ਰੋਮਣੀ ਕਮੇਟੀ ਨਾਲ ਵੀ ਉਹਨਾਂ ਦਾ ਸੰਬੰਧ ਰਿਹਾ, ਨਾਲ ਦੀ ਨਾਲ ਬਾਦਲ ਸਾਹਿਬ ਦੇ ਨਾਲ ਵੀ ਕਾਫੀ ਉਹਨਾਂ ਦਾ ਨਿੱਜੀ ਸੰਬੰਧ ਰਿਹਾ, ਪਰ ਉਹਨਾਂ ਦੇ ਸੰਸਕਾਰ ਦੇ ਮੌਕੇ ਅਕਾਲੀ ਦਲ ਦਾ ਕੋਈ ਵੱਡਾ ਨੇਤਾ ਹੀ ਨਹੀਂ ਪਹੁੰਚਿਆ, ਕੀ ਇਹ ਥੋੜਾ ਜਿਹਾ ਹਜਮ ਨਹੀਂ ਹੋ ਰਹੀ ਗੱਲ?
ਦੇਖ ਲਓ ਜੀ, ਬਿਲਕੁਲ ਇੱਕ ਤਾਂ ਚੜ੍ਹਦੇ ਨੂੰ ਸਲਾਮਾਂ ਵਾਲੀ ਗੱਲ ਹੁੰਦੀ ਹੈ ਜੀ, ਜਦੋਂ ਬੰਦਾ ਚੜ੍ਹਾਈ ਹੁੰਦੀ ਹੈ ਉਦੋਂ ਸਲਾਮਾਂ ਆਉਂਦੀਆਂ, ਪਰ ਜਿਹੜੇ ਗੁਰਦੇਵ ਸਿੰਘ ਬਾਦਲ ਸੀ ਨਾ, ਗੁਰਦੇਵ ਸਿੰਘ ਬਾਦਲ ਹਮੇਸ਼ਾ ਇਹਨਾਂ ਦੀ ਇੱਕ ਜੇਬ ਦੇ ਵਿੱਚ ਰਹਿਣ ਵਾਲਾ ਇੱਕ ਨਾਰਮਲ ਸਿੱਕਾ ਸੀ ਸ਼ੁਰੂ ਤੋਂ। ਗੁਰਦੇਵ ਸਿੰਘ ਬਾਦਲ ਨੂੰ ਜੇ ਮੰਤਰੀ ਬਦਲ ਤੱਕ ਜਾਂ ਕੋਈ 8 ਵਾਰੀ ਵਿਧਾਇਕ ਜਿੱਤਣਾ ਜਾਂ ਹੋਰ ਜਿੱਤਣਾ, ਉਹ ਸਿਰਫ ਤੇ ਸਿਰਫ ਇਹੀ ਕਾਰਨ ਸੀ ਵੀ ਉਹਦੇ ਤੇ ਛਤਰ ਛਾਇਆ ਸੀ ਬਾਦਲ ਪਰਿਵਾਰ ਦੀ, ਤੇ ਉਹ ਜੀ ਹਜ਼ੂਰ ਸਨ, ਜੈਸਰ ਜਿੱਥੇ ਵੀ ਕਹਿੰਦੇ ਸੀ ਉੱਥੇ ਖੜ ਜਾਂਦੇ ਸਨ ਜੈਸਰ, ਉਹ ਨੀਤੀ ਦਾ ਉਹ ਬੰਦਾ ਸੀ। ਕੋਈ ਉਹਨਾਂ ਦੀ ਆਪਦੀ ਪਰਸਨਲ ਪ੍ਰਾਪਤੀ ਜਾਂ ਕੋਈ ਤੁਸੀਂ ਦੱਸੋ ਵੀ 8 ਵਾਰੀ ਵਿਧਾਇਕ ਬਣ ਕੇ ਉਹਨਾਂ ਨੇ ਕਿਹੜਾ ਜਿਹੜਾ ਮੋਰਚਾ ਮਾਰਿਆ, ਕਿਸੇ ਮੋਰਚੇ ਦਾ ਇੱਕਦੇ ਕੋਈ ਕੰਮ ਦੱਸਦੇ ਵੀ ਆਹ ਖਾਸ ਕੰਮ ਕੋਈ ਕੀਤਾ ਹੋਵੇ, ਇਸ ਕਰਕੇ ਇਹ ਲੋਕ ਸਮੇਂ ਨਾਲ ਉਹਨਾਂ ਨੂੰ ਸਲਾਮ ਕਰਦੇ ਸੀ ਜਦੋਂ ਉਹਨਾਂ ਨੂੰ ਲੋੜ ਹੁੰਦੀ ਸੀ ਗਿਣਤੀ ਦੀ, ਵੋਟ ਦੀ ਇੱਕ ਦੀ ਗਿਣਤੀ ਦੀ, ਰਿਜ਼ਰਵ ਸੀਟ ਤੋਂ ਜਿੱਤ ਜਾਂਦੇ ਸੀ ਤੇ ਉਹਨੂੰ ਦੇਖ ਲੈਂਦੇ ਸੀ ਵੀ ਰਿਜ਼ਰਵ ਸੀਟ ਤੋਂ ਜਿੱਤ ਕੇ ਚਲੋ ਆਪਣੀ ਵੋਟ ਪੱਕੀ ਆ, ਜਿੱਥੇ ਲੋਟ ਲੱਗਦਾ ਹੀ ਖੜੇ ਕਰ ਦਿੰਦੇ ਸੀ। ਦੂਜਾ ਸਰਵਨ ਸਿੰਘ ਫਲੌਰ ਦੇ ਮਾਮਲੇ ਚ ਸੀ ਜਿਹੜਾ ਗੱਲ, ਉਹ ਉਹਨਾਂ ਦੇ ਉਦੋਂ ਨਸ਼ਿਆਂ ਵਾਲਾ ਜਿਹੜਾ ਸਕੰਜਾ ਉਹਨਾਂ ਦੇ ਗਲ ਚ ਉਹਨਾਂ ਦੇ ਬੇਟੇ ਵਾਲਾ ਪਿਆ, ਉਹਦੇ ਕਰਕੇ ਉਹਨਾਂ ਨੂੰ ਵੀ ਪਾਸੇ ਕਰਤਾ। ਪਰ ਹੁਣ ਪੋਜੀਸ਼ਨ ਇਹ ਹੈ ਵੀ ਜੇ ਬਾਦਲ ਦਾ ਵਾਲਾ ਜਿਹੜਾ ਮੁਸ਼ਕਣੀ ਦੋ ਗੱਲਾਂ ਤੋਂ ਹੱਸ ਰਿਹਾ, ਇੱਕ ਗੱਲ ਤੋਂ ਤਾਂ ਇਹ ਅਸਰ ਹੈ ਵੀ ਉਹਨੂੰ ਪਤਾ ਵੀ ਪੰਜਾਬ ਦੇ ਵਿੱਚ ਕੁਛ ਨਹੀਂ ਹੈ ਕੱਢਣ ਪਾਉਣ ਨੂੰ ਤੇ ਸਰਕਾਰ ਛੇਤੀ ਜਾਊਗੀ। ਜੇ ਨਹੀਂ ਜਾਊਗੀ ਤਾਂ ਇਹ ਪੰਜ ਸਾਲਾਂ ਦੇ ਜੇ ਜਾਊਗੀ ਨਾ ਜਾਂਦੀ ਜਾਂਦੀ ਪੰਜ ਸਾਲਾਂ ਦੇ ਵਿੱਚ ਕੁਛ ਨਾ ਕੁਛ ਹਾਲਾਤ ਸੁਧਰ ਜੂ ਪੰਜਾਬ ਦੀ ਹਾਲਤ ਐਂ ਸਮਝ ਸੁਧਰ ਜੂ ਵੀ ਜਦੋਂ ਲੋਕ ਨਾਅਰੇ ਮੁਜ਼ਾਰੇ ਕਰਨਗੇ ਸਰਕਾਰ ਕੁਛ ਖਰਚਾ ਕਰਨ ਨੂੰ ਹਟ ਜੂਗੀ ਤਾਂ ਆਪੇ ਵਿੱਤੀ ਤੌਰ ਦੇ ਉੱਤੇ ਸਟਰੋਂਗ ਹੋਣ ਲੱਗ ਜੂਗੀ ਆਪੇ ਉਪਰਾਲੇ ਕਰੂਗੀ ਤੇ ਉਦੋਂ ਬਾਅਦ ਅਗਲੀ ਸਰਕਾਰ ਦਾ ਫੇਰ ਸਾਡੀ ਆਊਗੀ ਇਹਨਾਂ ਦੀ ਜਿਹੜੀ ਸੋਚ ਆ ਉਹਦੇ ਤੇ ਕੰਮ ਹੋਣਾ ਸ਼ੁਰੂ ਹੋ ਗਿਆ। ਤੁਸੀਂ ਕਦੇ ਵੀ ਸੁਖਬੀਰ ਦੇ ਲਈ ਰਾਹ ਪੱਧਰਾ ਨਹੀਂ ਕਰ ਸਕਦੇ ਸੋ ਟਕਸਾਲੀ ਆਗੂਆਂ ਨੂੰ ਪਾਸੇ ਕੀਤਾ ਜਾ ਰਿਹਾ
ਜੀ ਬਿਲਕੁਲ ਜੀ ਪਰ ਇੱਕ ਗੱਲ ਟਕਸਾਲੀ ਆਗੂਆਂ ਦੀ ਆਪਾਂ ਗੱਲ ਕਰੀਏ ਵੀ ਮੈਜੋਰਟੀ ਆਫ ਆਗੂ ਉਹੀ ਆ ਜਿਹੜੇ ਕਿ ਰਿਜ਼ਰਵ ਸੀਟਾਂ ਤੋਂ ਖੜੇ ਹੋਏ ਆ ਚਾਹੇ ਉਹ ਆਪਾਂ ਗੱਲ ਕਰ ਲਈਏ ਸਰਬ ਸਿੰਘ ਫਲੌਰ ਦੀ ਗੱਲ ਕਰ ਲਈ ਤੁਸੀਂ ਗੁਰਦੇਵ ਸਿੰਘ ਬਾਦਲ ਹੋਣਾ ਦੀ ਗੱਲ ਕਰ ਲਈ ਇਦੂ ਇਲਾਵਾ ਅਵਿਨਾਸ਼ ਚੰਦਰ ਕਲੇਰ ਸਾਹਿਬ ਸੀਗੇ ਉਹਨਾਂ ਦੀ ਟਿਕਟ ਨਹੀਂ ਦਿੱਤੀ ਗਈ ਕਾਫੀ ਏਦਾਂ ਦੀਆਂ ਗੱਲਾਂ ਹੋਈਆਂ ਕੀ ਤੁਹਾਨੂੰ ਨੀ ਲੱਗਦਾ ਵੀ ਧੱਕਾ ਹੀ ਉਹਨਾਂ ਨਾਲ ਹੋ ਰਿਹਾ?
ਦੇਖੋ ਬਿਲਕੁਲ ਹੋ ਰਿਹਾ ਜਿਹੜੇ ਬੰਦਾ ਹੁਣ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਮਜਬੂਰ ਇਹਨਾਂ ਨਾਲ ਕੰਮ ਕਰਦਾ ਤੁਰਿਆ ਫਿਰਦਾ ਸੀ ਇਹਨਾਂ ਨੇ ਉਹਨੂੰ ਟਿਕਟ ਦੇ ਤੀ ਐਮ ਐਲ ਏ ਬਣਾ ਤਾ ਜਦੋਂ ਤੁਸੀਂ ਹਿਸਟਰੀ ਦੇਖੋਗੇ ਗੁਰਦੇਵ ਬਾਦਲ ਦੀ ਹਿਸਟਰੀ ਦੇਖੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਵੀ ਡਰਾਈਵਿੰਗ ਕਰਦੇ ਕਰਦਾ ਬੰਦੇ ਨੂੰ ਐਮ ਪੀ ਐਮ ਐਲ ਏ ਤੇ ਉਹ ਵੀ 8 ਵਾਰੀ ਜਿੱਤਣਾ ਉਹ ਇਸੇ ਚੀਜ਼ ਤੇ ਸੰਤੁਸ਼ਟ ਹੋ ਗਏ ਵੀ ਅਸੀਂ ਯਾਰ ਐਮ ਐਲ ਏ ਬਣਨ ਦੇ ਕਾਬਲ ਸੀ ਸਾਨੂੰ ਤਾਂ ਬਾਦਲਾਂ ਦੀ ਮਿਹਰ ਹੋ ਗਈ ਤੇ ਅਸੀਂ ਬਣ ਗਏ ਤੇ ਬਸ ਹੁਣ ਅਸੀਂ ਇਹਨਾਂ ਦੇ ਵਫ਼ਾਦਾਰ ਰਹੀਏ ਸੋ ਉਸੇ ਢੰਗ ਨਾਲ ਉਹਨਾਂ ਨੇ ਆਪਦੀ ਜ਼ਿੰਦਗੀ ਗੁਜ਼ਾਰੀ ਆ। ਪਰ ਜਿਹੜੇ ਹੋਰ ਵੀ ਟਕਸਾਲੀਆਂ ਦੇ ਵਿੱਚੋਂ ਸੁਖਬੀਰ ਲਈ ਚੁਣੌਤੀ ਦਾ ਕਾਰਨ ਬਣ ਸਕਦਾ ਹੈ ਨਾ ਉਹਨਾਂ ਦੇ ਵਿੱਚ ਹਜੇ ਵੀ 3-4 ਬੰਦੇ ਆ ਜਿਹੜੇ ਚਾਹੇ ਮਲੂਕਾ ਹੋਇਆ ਚਾਹੇ ਭੂੰਦੜ ਹੋਇਆ ਤੇ ਚਾਹੇ ਤੋਤਾ ਸਿੰਘ ਹੋਇਆ ਜਿਹੜੇ ਬੀਬੀ ਜਗੀਰ ਕੌਰ ਹੋਈ ਇਹਨਾਂ ਨੂੰ 5-7 ਨੂੰ ਹੌਲੀ ਹੌਲੀ ਕਰਕੇ ਇੱਕ ਲਾਂਭੇ ਕੀਤਾ ਜਾਊਗਾ ਤੇ ਮਲੂਕਿਆਂ ਨੂੰ ਜਿੰਨਾ ਕੁ ਖਬਰਾਂ ਚ ਰੱਖਿਆ ਜਾਂਦਾ ਜਾਂ ਜਿੰਨਾ ਕੁ ਉਹਦੇ ਨਾਲ ਉਹਦੀ ਕਰਵਾਈ ਜਾਂਦੀ ਹੈ ਮਲੂਕੇ ਜਿਹਨੂੰ ਆਉਂਦੇ ਹੁੰਦੇ ਆ ਮਲੂਕੇ ਖਾਣੀ ਉਹ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਬਾਦਲਾਂ ਦੇ ਪਰਿਵਾਰ ਦਾ ਹੱਥੀ ਹੁੰਦਾ
ਜੀ ਬਿਲਕੁਲ। ਖੈਰ ਘੁਬਾਇਆ ਸਾਹਿਬ ਨਾਲ ਵੀ ਕੁਛ ਏਦਾਂ ਦੀ ਹੋਈ ਆ ਪਰ ਇਹ ਆ ਕਿ ਸਿਆਸਤ ਦੇ ਵਿੱਚ ਵੀ ਏਦਾਂ ਹੁੰਦੀ ਆ ਸਮਝ ਲੈਣਾ ਚਾਹੀਦਾ। ਸਾਡੀ ਅੱਜ ਗੱਲ ਕਰਨ ਦਾ ਮੁੱਦਾ ਇਹ ਆ ਸ਼ਾਇਦ ਆਪਾਂ ਨੂੰ ਇਸ ਗੱਲ ਦਾ ਸੰਦੇਸ਼ ਜ਼ਰੂਰ ਦੇਣਾ ਚਾਹੀਦਾ ਵੀ ਜੇ ਕੋਈ ਲੀਡਰ ਸੁਣਦਾ ਵੀ ਆ ਉਹ ਇਹ ਨਾ ਸਮਝੋ ਵੀ ਅਸੀਂ ਉਹਨਾਂ ਦੇ ਖਾਸ ਆ। ਰਾਜਨੀਤੀ ਦੇ ਵਿੱਚ ਕੋਈ ਕਿਸੇ ਦਾ ਸਗਾ ਨਹੀਂ ਹੁੰਦਾ ਤੇ ਕੋਈ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ। ਇਹ ਬਰਾੜ ਸਾਹਿਬ ਸਾਰਿਆਂ ਨੂੰ ਪੱਲੇ ਬੰਨ ਲੈਣੀ ਚਾਹੀਦੀ ਆ ਗੱਲ।
ਬਸ ਬਿਲਕੁਲ ਜੀ ਅੱਧੇ ਘੰਟੇ ਚ ਅੱਖਾਂ ਫੇਰ ਜਾਂਦੇ ਜੀ ਜਦੋਂ ਕੁਰਸੀ ਚਲੀ ਜਾਂਦੀ ਹੈ ਨਾ ਤੁਹਾਡੀ ਤੇ ਅੱਧੇ ਘੰਟੇ ਚ ਅਫਸਰ ਅੱਖਾਂ ਫੇਰ ਜਾਂਦੇ ਆ ਅੱਧੇ ਘੰਟੇ ਚ ਸਾਰੇ ਲੋਕ ਅੱਖਾਂ ਫੇਰ ਜਾਂਦੇ ਆ। ਮੈਂ ਉਹ ਅਫਸਰ ਦੇਖਿਆ ਕਹਿੰਦੇ ਜਿਹੜੇ ਅਫਸਰ 3-3 ਵਾਰੀ ਸਲੂਟ ਮਾਰਦੇ ਹੁੰਦੇ ਨਾ ਉਸ ਟਾਈਮ ਦੇ ਵਿੱਚ ਜਦੋਂ ਰਾਜਕਾਜ ਹੁੰਦਾ ਤੇ ਅੱਧੇ ਘੰਟੇ ਬਾਅਦ ਇਹ ਕਹਿੰਦੇ ਦੇਖਿਆ ਵੀ ਬਾਹਰ ਡਾਲੋ ਮੰਤਰੀ ਨੂੰ ਆਉਂਦਾ ਜਿਹੜਾ ਸਾਬਕਾ ਮੰਤਰੀ ਬਾਹਰ ਡਾਲੋ ਉਹਨੂੰ ਅੰਦਰ ਨਾ ਵੜਨ ਦਿਓ ਗਨਮੈਨਾਂ ਨੂੰ ਇਹ ਵੀ ਕਹਿ ਦਿੰਦੇ ਕਹਿੰਦੇ ਦੇਖਿਆ ਮੈਂ
ਜੀ ਬਿਲਕੁਲ ਜੀ ਉਹ ਤੁਹਾਡੀ ਗੱਲ ਕਹਿਣ ਦੀ ਸਹੀ ਆ ਵੀ ਜਿੱਦਾਂ ਤੁਸੀਂ ਕਿਹਾ ਸੀਗਾ ਹਨਾ ਵੀ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਆ ਹਨਾ ਡੁੱਬਦੇ ਨੂੰ ਕੌਣ ਪੁੱਛਦਾ ਆ। ਖੈਰ ਆਪਾਂ ਜੀ ਬਿਲਕੁਲ ਤੇ ਅੱਗੇ ਜਿਹੜੀ ਆਪਾਂ ਗੱਲ ਇੱਕ ਦਿਨ ਮੈਂ ਅੱਗੇ ਵੀ ਕਰ ਰਿਹਾ ਸੀਗਾ ਵੀ ਐਕਸੀਡੈਂਟ ਜਿਹੜੇ ਆ ਬਹੁਤ ਜ਼ਿਆਦਾ ਵੱਧ ਗਏ ਆ ਪੰਜਾਬ ਦੇ ਵਿੱਚ। ਬਿੱਟਾ ਸਾਹਿਬ ਨੇ ਕਾਫੀ ਦੱਸੇ ਵੀ ਸੀਗੇ ਕਾਰਨ ਵੀ ਕਈ ਕਾਰਨ ਹੈਗੇ ਉਹਦੇ ਕਾਲ ਵੀ ਉਹਦੇ ਵਿੱਚ ਮੰਨੀ ਆ ਸੜਕਾਂ ਦਾ ਜਿਹੜਾ ਨਿਯਮ ਸੜਕਾਂ ਵਧੀਆ ਨੀ ਉਦੋਂ ਇਲਾਵਾ ਸਾਨੂੰ ਲਾਇਸੈਂਸ ਉਦੇ ਇਸ਼ੂ ਕਰ ਦਿੱਤੇ ਜਾਂਦੇ ਆ ਤੇ ਅਸੀਂ ਜਿਹੜੇ ਟ੍ਰੈਫਿਕ ਦੇ ਨਿਯਮ ਆ ਉਹਨਾਂ ਦੀ ਵੀ ਪਾਲਣਾ ਨੀ ਪੂਰੀ ਤਰੀਕੇ ਦੇ ਨਾਲ ਕਰਦੇ ਉਹਦੇ ਕਈ ਕਾਰਨ ਹੈਗੇ ਆ ਪਰ ਅਜੇ ਤੱਕ ਇਹ ਚੋਣ ਮੁੱਦਾ ਨੀ ਬਣ ਪਾਇਆ। ਮੈਨੂੰ ਲੱਗਦਾ ਵੀ ਨਸ਼ਿਆਂ ਦੇ ਨਾਲੋਂ ਜ਼ਿਆਦਾ ਮੌਤਾਂ ਜਿਹੜੀਆਂ ਹੋ ਰਹੀਆਂ ਉਹ ਐਕਸੀਡੈਂਟਸ ਦੇ ਵਿੱਚ ਹੋ ਰਹੀਆਂ। ਕੀ ਗੱਲ ਆ ਕਿ ਅਜੇ ਤੱਕ ਪੰਜਾਬ ਦੇ ਲੋਕ ਇਹ ਮੰਨਣ ਲਈ ਤਿਆਰ ਨਹੀਂ ਇਹਦੇ ਬਾਰੇ ਕੋਈ ਸਰਕਾਰ ਐਕਸ਼ਨ ਲੈਣ ਦੇ ਲਈ ਤਿਆਰ ਨਹੀਂ ਇਹਦੇ ਲਈ ਕੀ ਕਹਿਣਾ ਚਾਹੁੰਦੇ ਆ ਵੀ ਥੋੜਾ ਜਿਹਾ ਤਾਂ ਕਿ ਸਰਕਾਰਾਂ ਤੱਕ ਜੂ ਤਾਂ ਪਹੁੰਚੇ ਵੀ ਹੁਣ ਤੱਕ ਮੈਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ ਆ ਉਹ ਸੜਕ ਦੇ ਉੱਤੇ ਮੌਤਾਂ ਦਾ ਹੋ ਰਿਹਾ ਆ ਕਿ ਘਰੋਂ ਅਸੀਂ ਚੱਲਦੇ ਆ ਤਿਆਰ ਵਰ ਤਿਆਰ ਹੋ ਕੇ ਆਪਣੀ ਮੌਤ ਖਰੀਦ ਲੈਂਦੇ ਆ ਪਤਾ ਹੀ ਨਹੀਂ ਹੁੰਦਾ ਵੀ ਮਿੰਟ ਬਾਅਦ ਕੀ ਹੋ ਜਾਣਾ ਜੇ ਆਪ ਸਹੀ ਚਲਾਉਂਦੇ ਆ ਤਾਂ ਅਗਲੇ ਦਾ ਪਤਾ ਨਹੀਂ ਅਗਲਾ ਮੋਰੇ ਉਹ ਕਿੱਦਾਂ ਦਾ ਆ ਰਿਹਾ।
ਦੇਖੋ ਗੱਲ ਇਹ ਆ ਵੀ ਵਕਤ ਬਦਲ ਜਾਂਦਾ ਤੇ ਵਕਤ ਨਾਲ ਕਿਤੇ ਕਹਿੰਦੇ ਨੀ ਜਿਵੇਂ ਆਪਾਂ ਪਹਿਲਾਂ ਕਿਆ ਕਹਿੰਦੇ ਕਿਤੇ ਸੋਕਾ ਮਾਰਦਾ ਕਿਤੇ ਹੜ ਮਾਰਦੇ ਆ। ਮੇਰੇ ਹਿਸਾਬ ਨਾਲ ਜਿਹੜੀ ਹੁਣ ਐਕਸੀਡੈਂਟਾਂ ਦਾ ਰੇਸ਼ੋ ਵੱਧ ਰਿਹਾ ਨਾ ਉਹ ਅੱਗੇ ਮਾੜੀਆਂ ਸੜਕਾਂ ਕਰਕੇ ਹੁੰਦਾ ਸੀ ਹੁਣ ਚੰਗੀਆਂ ਸੜਕਾਂ ਕਰਕੇ ਜ਼ਿਆਦਾ ਵਧਿਆ ਰੇਸ਼ੋ ਮੇਰੀ ਇਹ ਮੰਨਣਾ ਤੇ ਚੰਗੀਆਂ ਸੜਕਾਂ ਹੋਊਗੀਆਂ ਚੰਗੀਆਂ ਗੱਡੀਆਂ ਹੋਊਗੀਆਂ ਸਪੀਡ ਵੱਧ ਗਈ ਤੇ ਸਪੀਡ ਨੂੰ ਸਾਂਭਣ ਵਾਲੇ ਨੀ ਹੈ ਅਜੇ ਤੇ ਸਪੀਡ ਦੇ ਨਾਲ ਬੰਦੇ ਨੇ ਆਪਦੀ ਸਪੀਡ ਨੀ ਵਧਾਈ ਤੇ ਉਹ ਕਿਤੇ ਨਾ ਕਿਤੇ ਮੈਚ ਨੀ ਹੋ ਰਹੀ ਗੱਲ ਤੇ ਉਹ ਵੀ ਕਿਤੇ ਨਾ ਕਿਤੇ ਕਾਰਨ ਬਣ ਰਹੀ ਆ ਹਾਦਸਿਆਂ ਦਾ। ਤੁਸੀਂ ਦੇਖੋਗੇ ਜਿੰਨੇ ਹਾਦਸੇ ਹੋਏ ਆ ਸਪੀਡ ਦੇ ਵਿੱਚ ਜਾਣ ਕਾਰਨ, ਸਾਰੇ ਦਾ ਸਾਰਾ ਜਿਹੜੀ ਗੱਡੀ ਦੇ ਵਿੱਚ ਸਵਾਰ ਮਰ ਜਾਂਦੇ ਆ ਉਹਦੀ ਸਪੀਡ ਓਵਰ ਹੋਣ ਕਾਰਨ। ਸਪੀਡ ਨੂੰ ਕੰਟਰੋਲ ਕਰਨ ਵਾਲੇ ਹਜੇ ਬਣੇ ਨੀ, ਕੋਈ ਆਏ ਨੀ ਵੀ ਜਿਹੜੇ ਸਪੀਡ ਕੰਟਰੋਲ ਕਰਨ ਵਾਲੇ ਹੋਣ ਜਾਂ ਸਪੀਡ ਦੇ ਨਾਲ ਚੱਲਣ ਵਾਲੇ ਹੋਣ। ਆਮ ਲੋਕ, ਜਨਤਾ, ਸਾਈਕਲ, ਗੱਡੇ, ਬਲਦ, ਗਾਵਾਂ, ਉਹੀ ਸਪੀਡ ਚ ਆ। ਸੋ ਇਹ ਵੀ ਕਿਤੇ ਨਾ ਕਿਤੇ ਇੱਕ ਵੱਡਾ ਕਾਰਨ ਹੈ। ਪਰ ਇਹ ਜਿਹੜਾ ਕਹਿੰਦੇ ਨਾ ਐਕਸੀਡੈਂਟ ਰੂਪੀ ਦੈਂਤ ਆ, ਜਿਹਦੇ ਘਰੇ ਸੱਟ ਵੱਜੀ ਆ ਉਹਨੂੰ ਪਤਾ, ਉਹਨੂੰ ਤਕਲੀਫ਼ ਦਾ ਪਤਾ ਵੀ ਇਹ ਕਿਵੇਂ ਆ, ਪਰ ਉਦੋਂ ਬਾਹਰ ਨੀ ਜਾਂਦਾ ਕਿਸੇ ਗੱਲ ਚ। ਨਸ਼ਿਆਂ ਦੇ ਮਾਮਲੇ ਚ ਕੀ ਹੁੰਦਾ, ਨਸ਼ਿਆਂ ਦੇ ਮਾਮਲੇ ਚ ਲੋਕਾਂ ਨੂੰ ਪੈਸੇ ਆਉਂਦੇ ਆ, ਪੈਸੇ ਉਹ ਚ ਲੀਡਰਾਂ ਦਾ ਹੱਥ ਹੁੰਦਾ, ਤਾਂ ਕਰਕੇ ਉਹ ਚੋਣ ਮੁੱਦੇ ਬਣ ਜਾਂਦੇ ਆ। ਐਕਸੀਡੈਂਟਾਂ ਦੇ ਵਿੱਚ ਤਾਂ ਹੀ ਚੋਣ ਮੁੱਦੇ ਨੀ ਬਣਦੇ ਵੀ ਭਾਈ ਜਿਹਦਾ ਤੁਰ ਜਾਂਦਾ ਉਹ ਆਪਦਾ ਬਿਲਕ ਕੇ ਰਹਿ ਜਾਂਦਾ ਤੇ ਹੋਰ ਦੂਜੇ ਨੂੰ ਕੋਈ ਅਸਰ ਨੀ ਹੁੰਦਾ।
ਜੀ ਬਿਲਕੁਲ, ਤੇ ਤੁਹਾਡੇ ਮੂਹਰੇ ਵੀ ਇਹ ਗੁਜ਼ਾਰਿਸ਼ ਹੈਗੀ ਆ ਵੀ ਇਹ ਗੱਲ ਬਹੁਤ ਤਕੜੇ ਤਰੀਕੇ ਦੇ ਨਾਲ, ਕਿਉਂਕਿ ਤੁਹਾਡਾ ਰਾਬਤਾ ਵੀ ਹੈਗਾ ਆ ਰਿਪੋਰਟਿੰਗ ਦੇ ਨਾਲ ਤੇ ਲੀਡਰ ਵੀ ਮਿਲਦੇ ਆ, ਕਿਉਂਕਿ ਮੇਨ ਗੱਲ ਆਪਣੇ ਲੋਕ ਇਹ ਸਮਝਦੇ ਆ ਵੀ ਸ਼ਾਇਦ ਇਹ ਮੁੱਦੇ ਜਿਹੜੇ ਆ ਸਿਰਫ ਅਖਬਾਰਾਂ ਤੱਕ ਸੀਮਤ ਹੋ ਜਾਂਦੇ ਆ, ਪਰ ਸਾਨੂੰ ਜਿਹੜੀਆਂ ਇਹ ਗੱਲਾਂ ਜਿਹੜੀਆਂ ਅਸੈਂਬਲੀ ਤੱਕ, ਸੰਸਦ ਤੱਕ ਪਹੁੰਚਾਉਣੀਆਂ ਪੈਣੀਆਂ ਵੀ ਜਿਹੜਾ ਸੜਕੀ ਜਿਹੜਾ ਨਿਯਮ ਹੈ ਬਹੁਤ ਜ਼ਿਆਦਾ ਡਰ ਲੱਗਦਾ। ਮੈਂ ਵੀ ਇੰਡੀਆ ਤੋਂ ਆਇਆ, ਕਾਫੀ ਡਰ ਲੱਗਦਾ ਤੇ ਉੱਥੇ ਦੇ ਲੋਕਾਂ ਦੇ ਤਰਸ ਵੀ ਆਉਂਦਾ ਵੀ ਕਿਸੇ ਨੂੰ ਪਤਾ ਹੀ ਨਹੀਂ, ਚਾਹੇ ਤੁਸੀਂ ਜਿੰਨੀ ਮਰਜ਼ੀ ਸਹੀ ਡਰਾਈਵਿੰਗ ਚਲਾਉਂਦੇ ਹੋਵੋ, ਸਹੀ ਤਰੀਕੇ ਨਾਲ ਜਾ ਰਹੇ ਹੋਵੋ, ਪਤਾ ਨਹੀਂ ਕੀ ਹੋ ਜਾਣਾ। ਖੈਰ ਇਹ ਮੁੱਦਾ ਜਿਹੜਾ ਹੈ ਜ਼ਰੂਰ ਉਠਾਉਣਾ ਚਾਹੀਦਾ ਹੈ ਤਾਂ ਕਿ ਕੁਛ ਅਵੇਅਰਨੈਸ ਆਵੇ। ਤੇ ਸੁਖਵਿੰਦਰ ਸੋਹਣ ਸਾਹਿਬ ਆਪਣੇ ਨਾਲ ਜੁੜੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਿਡਨੀ ਤੋਂ ਤੇ ਉਹਨਾਂ ਦਾ ਵੀ ਸਵਾਗਤ ਹੈ, ਨਾਲ ਦੀ ਨਾਲ ਪਰਮਜੀਤ ਕੌਰ ਜੀ ਫਰੀਦਕੋਟ ਤੋਂ ਆਪਣੇ ਨਾਲ ਜੁੜੇ ਹੋਏ ਆ ਤੇ ਆਪਣਾ ਪ੍ਰੋਗਰਾਮ ਸੁਣ ਰਹੇ ਆ। ਬਹੁਤ ਬਹੁਤ ਧੰਨਵਾਦ ਪਰਮਜੀਤ ਕੌਰ ਜੀ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਆ। ਤੇ ਮਿੰਟੂ ਬਰਾੜ ਜੀ, ਅਸੀਂ ਇੱਕ ਦਿਨ ਗੱਲ ਕਰਦੇ ਸੀਗੇ ਲਖੋਵਾਲ ਸਾਹਿਬ ਦੀ ਵੀ ਉਹਨਾਂ ਨੂੰ ਕੈਬਨਿਟ ਰੈਂਕ ਜਿਹੜਾ ਦਿੱਤਾ ਹੋਇਆ ਸੀਗਾ ਤੇ ਕਾਫੀ ਜਿੱਦਾਂ ਕਹਿ ਲਓ ਵੀ ਜੇ ਕਹਿ ਲਓ ਵੀ ਬਹੁਤ ਸਾਰਾ ਜਿਹੜਾ ਉਹਨਾਂ ਨੇ ਐਸ਼ ਕੀਤੀ, ਐਸ਼ ਹੀ ਸ਼ਬਦ ਮੈਂ ਤਾਂ ਯੂਜ਼ ਕਰੂੰਗਾ। ਤੇ ਹੁਣ ਕਾਂਗਰਸ ਸਰਕਾਰ ਦੇ ਵੇਲੇ ਲਾਲ ਸਿੰਘ ਕੈਬਨਿਟ ਰੈਂਕ ਦੇ ਵਿੱਚ ਬਣੇ ਆ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ, ਕੁਛ ਸਰਕਾਰ ਆਉਣ ਦੇ ਨਾਲ ਫਰਕ ਪਿਆ ਜਾਂ ਉੱਥੇ ਹੀ ਆ ਗੱਲ?
ਨਹੀਂ, ਫਰਕ ਤਾਂ ਦੇਖੋ ਪੈਣਾ ਹੀ ਸੀਗਾ, ਉਹਨਾਂ ਨੇ ਪਹਿਲਾਂ ਅਸਤੀਫਾ ਦਿੱਤਾ ਸੀ। ਪਰ ਦੂਜੇ ਪਾਸੇ ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੋਈ ਸੀ ਵੀ ਕਿਸਾਨ ਯੂਨੀਅਨ ਜਿਹੜੀ ਰਹੀ ਆ ਸਦਾ ਹੀ ਵਿਚਾਰੀ ਕਿਸਾਨ ਯੂਨੀਅਨ ਨੇ ਡੰਡੇ ਖਾਧੇ ਆ ਤੇ ਕਿਸਾਨ ਯੂਨੀਅਨ ਦੇ ਪ੍ਰਧਾਨਾਂ ਨੂੰ ਕਦੇ ਵੀ ਖੁੱਲੇ ਗੱਫੇ ਨਹੀਂ ਮਿਲੇ ਸੀ। ਪਰ ਲਖੋਵਾਲ ਪਹਿਲੇ ਲੱਕੀ ਪ੍ਰਧਾਨ ਸਾਬਤ ਹੋਏ ਜਿਹੜੇ ਸਰਕਾਰ ਦੇ ਵਿਰੁੱਧ ਮੁਜ਼ਾਹਰੇ ਕਰਦੇ ਕਰਦੇ ਕੈਬਨਿਟ ਦਾ ਰੈਂਕ ਦਾ ਆਨੰਦ ਮਾਣਗੇ ਤੇ, ਪਰ ਉਹ ਚਲੋ ਜੀ ਜਿਹੜਾ ਆਨੰਦ ਮਾਣਨਾ ਸੀ ਮਾਣ ਲਿਆ, ਹੁਣ ਉਹਨਾਂ ਨੂੰ ਜਾਣਾ ਪਿਆ। ਤੇ ਲਾਲ ਸਿੰਘ ਜਿਹੜੇ ਕਿ ਕਾਫੀ ਪੁਰਾਣੇ ਲੀਡਰ ਆ, ਕਿ ਉਹਨਾਂ ਨੇ ਇਲੈਕਸ਼ਨ ਨਹੀਂ ਲੜੇ ਸੀ ਸਿਰਫ ਇਸੇ ਲਈ ਵੀ ਉਹਨਾਂ ਨੂੰ ਪਤਾ ਹੀ ਸੀ ਵੀ ਉਹਨਾਂ ਨੂੰ ਚੰਗਾ ਦਰਜਾ ਉਹੀ ਮਿਲ ਜੂਗਾ, ਬੈਠਿਆਂ ਨੂੰ ਮਿਲ ਜੂਗਾ, ਤੇ ਉਹ ਮਿਲ ਗਿਆ। ਤੇ ਇਹ ਲਾਲ ਸਿੰਘ ਦਾ ਕਾਫੀ ਪੁਰਾਣਾ ਰਿਕਾਰਡ ਰਿਹਾ। ਮੈਨੂੰ ਇਹ ਸੀਗਾ, ਮੈਂ ਸੋਚ ਰਿਹਾ ਸੀ ਵੀ ਲਾਲ ਸਿੰਘ ਨੂੰ ਜੇ ਕੋਸ਼ਿਸ਼ ਹੋਊ ਕਿਤੇ ਨਾ ਕਿਤੇ ਰਾਜਪਾਲ ਬਣਾਉਣ ਦੀ, ਪਰ ਉਹਦੇ ਲਈ ਹਜੇ ਤੱਕ ਇਹਨਾਂ ਕੋਲ ਇੰਨੀ ਹੋਣੀ ਸੀ ਤਾਕਤ ਨਹੀਂ ਸੀ, ਉੱਤੇ ਸੈਂਟਰ ਚ ਬੀਜੇਪੀ ਸੀ ਇਸ ਕਰਕੇ ਉਹ ਉਦੋਂ ਪਛੜ ਗਏ ਪਹਿਲਾਂ ਵੀ। ਪਰ ਹੁਣ ਪੋਜੀਸ਼ਨ ਇਹ ਆ ਗਈ ਵੀ ਉਹਨਾਂ ਨੂੰ ਜਦੋਂ ਰਿਓੜੀਆਂ ਵੰਡਣ ਵੇਲੇ ਫਿਰ ਉਹਨਾਂ ਨੂੰ ਟੌਪ ਦੀਆਂ ਰਿਓੜੀਆਂ ਮਿਲਣੀਆਂ ਸੀ। ਮੰਡੀਕਰਨ ਬੋਰਡ ਦੀ ਚੇਅਰਮੈਨ ਹੀ ਕੈਬਨਿਟ ਮੰਤਰੀ ਨਾਲੋਂ ਕਿਤੇ ਚੰਗੀ ਚੇਅਰਮੈਨ ਹੀ ਆ
ਜੀ। ਖੈਰ ਥੋੜਾ ਜਿਹਾ ਕਮਾਈ ਦਾ ਵੀ ਇਹ ਸਰੋਤ ਹੈਗਾ, ਕਮਾਈ ਹੋ ਜਾਂਦੀ ਨਹੀਂ ਹੁੰਦੀ ਬਰਾੜ ਸਾਹਿਬ?
ਸਿਰਫ ਨਹੀਂ, ਬਹੁਤ ਸਸਤੀ, ਬਹੁਤ ਥੋੜੇ ਪੈਸੇ ਲੈਂਦੇ ਆ ਜੀ ਮੰਡੀਕਰਨ ਬੋਰਡ ਵਾਲੇ, ਸਿਰਫ ਤੇ ਸਿਰਫ ਇੱਕ ਬੋਰੀ ਦਾ 1 ਰੁਪਿਆ ਲੈਂਦੇ ਆ ਜੀ ਚੇਅਰਮੈਨ ਦਾ, ਇੱਕ ਬੋਰੀ ਚ ਵਾਸਤੇ 1 ਰੁਪਿਆ ਹੁੰਦਾ। ਹੁਣ ਤੁਸੀਂ ਗਿਣ ਲਓ ਵੀ ਸਾਲ ਚ ਕਿੰਨੀਆਂ ਬੋਰੀਆਂ ਆਉਂਦੀਆਂ ਝੋਨੇ ਦੀਆਂ ਤੇ ਕਿੰਨੀ ਕਣਕ ਦੀਆਂ ਆਉਂਦੀਆਂ, ਬਸ ਇਹਨਾਂ ਦਾ ਹਿਸਾਬ ਕਿਤਾਬ ਸਿੱਧਾ ਹੀ ਰੱਖਾਂਦਾ ਸੈਕਟਰੀ ਨਾਲ ਵੀ ਮੰਡੀ ਦਾ ਜਿੰਨੀ ਕਾਊਂਟਿੰਗ ਹੋਗੀ ਬੋਰੀਆਂ ਦੀ, 1 ਰੁਪਏ ਚੇਅਰਮੈਨ ਦੀ ਝੋਲੀ ਚਲੇ ਜਾਣਗੇ ਬਸ
ਜੀ। ਠੀਕ ਹੈ, ਤੇ ਕਾਫੀ ਫਾਇਦੇ ਦਾ ਹੈਗਾ, ਆਪਾਂ ਵੀ ਕੁਛ ਲੱਭੀਏ ਇੱਦਾਂ ਦਾ ਨਾ, ਇੱਕ ਜੇ ਅਹੁਦਾ ਮਿਲ ਜਾਵੇ ਤਾਂ।
ਬਿਲਕੁਲ ਜੀ ਬਿਲਕੁਲ, ਫਿਲਹਾਲ ਮੈਨੂੰ ਤਾਂ ਅਹੁਦਾ ਮਿਲਿਆ ਹੋਇਆ ਜੀ ਖੇਡਾਂ ਦਾ, ਸਿੱਖ ਖੇਡਾਂ ਦਾ, ਤੇ ਉਹਦੇ ਚ 24 ਘੰਟੇ ਦੀ ਡਿਊਟੀ ਦੇ ਰਹੇ ਆ। ਤੇ ਹੁਣ ਮੈਨੂੰ ਲੱਗਦਾ ਮੈਨੂੰ ਜਾਣਾ ਪੈਣਾ ਦਲਜੀਤ ਸਿੰਘ, ਕਿਉਂਕਿ ਸਾਡੀ ਮੀਟਿੰਗ ਸ਼ੁਰੂ ਹੋਣ ਚ ਸਿਰਫ 15 ਮਿੰਟ ਬਾਕੀ ਤੇ
ਮਿੰਟੂ ਬਰਾੜ ਸਾਹਿਬ ਆਪਣੇ ਨਾਲ ਜੁੜੇ ਹੋਏ ਸੀਗੇ ਐਡੀਲੇਡ ਤੋਂ, ਤੇ ਨਾਲ ਦੀ ਨਾਲ ਦੱਸ ਦਈਏ ਕਿ ਬਹੁਤ ਬਿਜ਼ੀ ਰਹਿੰਦੇ ਆ ਅੱਜ ਕੱਲ ਕਿਉਂਕਿ ਸਿੱਖ ਗੇਮਸ ਜਿਹੜੀਆਂ 14 ਤਰੀਕ ਤੋਂ 16 ਤਰੀਕ ਤੱਕ ਹੋ ਰਹੀਆਂ ਤੇ ਤੁਸੀਂ ਵੀ ਕੋਸ਼ਿਸ਼ ਜ਼ਰੂਰ ਕਰਿਓ ਉੱਥੇ ਪਹੁੰਚਣ ਦੀ, ਬਹੁਤ ਵਧੀਆ ਹੁੰਦੇ। ਖਾਸ ਤੌਰ ਤੇ ਜਿੱਦਾਂ ਲਾਸਟ ਟਾਈਮ ਇੱਥੇ ਬ੍ਰਿਸਬੇਨ ਦੇ ਵਿੱਚ ਸੀਗੀਆਂ ਇਹ ਗੇਮਸ, ਤੇ ਉਸ ਵੇਲੇ ਅਸੀਂ ਹੋਸਟ ਸੀਗੇ ਬ੍ਰਿਸਬੇਨ ਵਾਲੇ, ਤੇ ਪ੍ਰਾਹੁਣੇ ਵੀ ਆਉਂਦੇ ਆ ਪੰਜਾਬ ਵਾਂਗੂ, ਜਿੱਦਾਂ ਹਨਾ ਹੁਣ ਐਤਕੀ ਐਡੀਲੇਡ ਵਾਰੀ ਆ, ਤੇ ਉੱਥੇ ਜਾ ਕੇ ਬਹੁਤ ਸਾਰੇ ਦੋਸਤ ਜਿਹੜੇ ਕਿ ਉਦਾਂ ਮੈਲ ਨਹੀਂ ਹੁੰਦਾ ਉਹ ਸਿੱਖ ਗੇਮਸ ਤੇ ਮੈਲ ਹੁੰਦਾ ਆ, ਤੇ ਉੱਥੇ ਜਾ ਕੇ ਵੱਖਰੀਆਂ ਵੱਖਰੀਆਂ ਸਾਂਝਾਂ, ਖਾਸ ਤੌਰ ਤੇ ਜਦੋਂ ਤੁਸੀਂ ਉੱਥੇ ਰਾਤ ਦੇ ਟਾਈਮ, ਕਿਉਂਕਿ ਕਾਫੀ ਗੱਲਾਂ ਬਾਤਾਂ ਲਈ ਟਾਈਮ ਮਿਲ ਜਾਂਦਾ ਆ ਗੇਮਸ ਤੋਂ ਬਾਅਦ, ਤੇ ਉਹਦੇ ਵਿੱਚ ਵੀ ਕਾਫੀ ਮਜ਼ਾ ਹੈਗਾ, ਤੇ ਤੁਸੀਂ ਜ਼ਰੂਰ ਕੋਸ਼ਿਸ਼ ਕਰਿਓ ਇੱਕ ਵਾਰੀ ਉੱਥੇ ਜਾਣ ਦੀ, ਤੇ ਤਾਂ ਕਿ ਆਪਾਂ ਈਸਟਰ ਵਧੀਆ ਤਰੀਕੇ ਦੇ ਨਾਲ, ਵਿਸਾਖੀ ਵੀ ਕਹਿ ਲਓ ਨੇੜੇ ਤੇੜੇ ਹੀ ਹੈਗੀ ਆ, ਤੇ ਆਪਾਂ ਮਨਾਵਾਂਗੇ ਉੱਥੇ ਤੇ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਜਿਹੜੇ ਆਪਣੇ ਦੋਸਤ ਮਿੱਤਰ ਆ ਮਿਲ ਕੇ ਜਿਹੜੇ ਮੇਲੇ ਜਿਹੜੇ ਆ ਬਣਦੇ ਹੁੰਦੇ ਆ, ਤੇ ਤੁਸੀਂ ਜ਼ਰੂਰ ਕੋਸ਼ਿਸ਼ ਕਰਿਓ। ਮਿੰਟੂ ਬਰਾੜ ਸਾਹਿਬ ਬਹੁਤ ਕੋਸ਼ਿਸ਼ ਕਰ ਰਹੇ ਨੇ, ਇਹਦੀ ਟੀਮ ਸਾਰੀ ਜਿਹੜੀ ਆ ਬਹੁਤ ਕੰਮ ਕਰ ਰਹੀ ਆ। ਖੈਰ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਆ, ਗਾਣਾ ਸੁਣਦੇ ਆ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੁੰਦੇ ਆ ਜੀ ਪ੍ਰੋਗਰਾਮ ਖਬਰਸਾਰ ਦੇ ਵਿੱਚ।
ਜਦੋਂ ਕੋਈ ਵਿਅਕਤੀ ਆਪਣੀ ਕਿਸੇ ਧਾਰਨਾ, ਆਦਰਸ਼ ਜਾਂ ਸਿਧਾਂਤ ਲਈ ਡਟ ਜਾਵੇ ਅਤੇ ਡਟਿਆ ਰਹੇ, ਕਿਸੇ ਕੀਮਤ ਤੇ ਨਾ ਵਿਕੇ, ਨਿੱਜੀ ਪੱਧਰ ਉੱਤੇ ਵੱਡੇ ਵੱਡੇ ਘਾਟਿਆਂ ਦੇ ਬਾਵਜੂਦ ਆਪਣੇ ਉਦੇਸ਼ ਵਿੱਚ ਦ੍ਰਿੜ ਰਹੇ, ਤਾਂ ਸੰਸਾਰ ਸੋਚਣ ਲੱਗ ਪੈਂਦਾ ਹੈ। ਸੰਸਾਰ ਨੂੰ ਸੋਚਣਾ ਪੈਂਦਾ ਹੈ ਕਿ ਇਸ ਵਿੱਚ ਕੁਝ ਹੈ ਜੋ ਬਾਕੀਆਂ ਨਾਲੋਂ ਵੱਖਰਾ ਤੇ ਨਿਆਰਾ ਹੈ। ਗੁਰੂ ਗੋਬਿੰਦ ਸਿੰਘ ਜੀ ਨਾਲ ਐਵੇਂ ਹੀ ਵਾਪਰਿਆ ਸੀ, ਕਿਉਂਕਿ ਉਨ੍ਹਾਂ ਵਿੱਚ ਸਿਦਕ, ਸਿਰੜ ਤੇ ਦ੍ਰਿੜਤਾ ਦੇ ਗੁਣ ਸਨ। ਉਨ੍ਹਾਂ ਦੇ ਹੱਥ ਵਿਚਲੀ ਤਲਵਾਰ ਜਦੋਂ ਲਲਕਾਰ ਬਣ ਕੇ ਉੱਠੀ ਸੀ, ਤਾਂ ਕੁਰਬਾਨੀਆਂ ਦੇਣ ਵਾਲੇ ਸਿਰ ਵੀ ਉੱਚੇ ਹੋ ਗਏ ਸਨ। ਵਿਚਾਰ ਨਰਿੰਦਰ ਸਿੰਘ ਕਪੂਰ, ਕਿਤਾਬ ਡੂੰਘੀਆਂ ਸਿਖਰਾਂ, ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +1 2808 05 6068 ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8 6 7 6 7 5 0 2 6 4 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਚੜਾਈ ਸਾਡੀ ਤਾਂ ਕਰਕੇ ਚੜਾਈ ਸਾਡੀ ਤਾਂ ਕਰਕੇ ਹੋਰ ਬਦਲੀ ਮਨ ਜੀਤ ਪੂਰੀ ਤੇਰਾ ਮਸ਼ਕੂਰ ਪੂਰੀ ਤੇਰਾ ਮਸ਼ਕੂਰ ਤੂੰ ਦਿਖਾਵੇ ਲਫਾਫੇ ਬਾਜ਼ੀਆਂ ਤੋਂ ਰੱਖੀ ਦੂਰ ਦਸ ਹਜ਼ਾਰਾਂ ਦਾ ਸਕੋਪ ਦਸ ਹਜ਼ਾਰਾਂ ਦਾ ਸਕੋਪ ਨਾ ਕੋਈ ਤਾਂ ਨੀ ਪਰੋਚੀ ਇੱਕ ਬਾਬਾ ਜੀ ਦੀ ਓਟ ਮਿੱਤਰੋ ਤਾਂ ਕਰਕੇ
ਸਟੂਡੈਂਟਸ ਐਂਡ ਮਾਈਗ੍ਰੈਂਟ ਜੇ ਤੁਹਾਨੂੰ ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CECA ਨੂੰ 03-9663-1318 ਅਸੀਂ ਐਡਮਿਸ਼ਨ ਸਟੂਡੈਂਟ ਵੀਜ਼ਾ ਜੋਨਰ ਸਕਿਲਡ ਮਾਈਗ੍ਰੇਸ਼ਨ 457 ਇੰਪਲੋਇਰ ਸਪੋਂਸਰਡ ਵੀਜ਼ਾ ਪਾਰਟਨਰ ਵੀਜ਼ਾ ਸਟੇਟ ਸਪੋਂਸਰਸ਼ਿਪ MRT ਅਤੇ ਮਿਨਿਸਟਰਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.cecae.com.au CECA ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਖਬਰਸਾਰ ਦੇ ਵਿੱਚ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਤੇ ਅੱਜ ਬਿੱਟਾ ਸਾਹਿਬ ਐਕਸਲ ਚੱਲ ਰਹੇ ਨੇ ਤੇ ਇਸ ਕਰਕੇ ਮਿੰਟੂ ਬਰਾੜ ਜੀ ਆਪਣੇ ਨਾਲ ਜੁੜੇ ਸੀ ਤੇ ਉਹਨਾਂ ਦੇ ਨਾਲ ਅੱਧਾ ਘੰਟਾ ਆਪਣੀਆਂ ਗੱਲਾਂ ਬਾਤਾਂ ਹੋਈਆਂ ਤੇ ਖੈਰ ਹੁਣ ਆਪਾਂ ਗੱਲਬਾਤ ਜਿਹੜੀ ਆ ਕਰਾਂਗੇ ਕਿ RTI ਰਾਈਟ ਟੂ ਇਨਫੋਰਮੇਸ਼ਨ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪਰ ਉਦੋਂ ਪਹਿਲਾਂ ਆਪਾਂ ਨੂੰ ਮੈਸੇਜ ਆਇਆ ਪਰਮਜੀਤ ਕੌਰ ਜੀ ਦਾ ਤੇ ਪਰਮਜੀਤ ਕੌਰ ਜੀ ਕਹਿ ਰਹੇ ਆ ਕਿ ਬਾ ਕਮਾਲ ਗੱਲਬਾਤ ਆ ਮਿੰਟੂ ਬਰਾੜ ਸਾਹਿਬ ਦੀ ਤਾਰੀਫ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਤੇ ਨਾਈ ਸੌਂਗ ਨਾਲ ਦੀ ਨਾਲ ਉਹਨਾਂ ਨੇ ਗਾਣੇ ਦੀ ਵੀ ਤਾਰੀਫ ਕੀਤੀ ਆ ਬਹੁਤ ਬਹੁਤ ਧੰਨਵਾਦ ਪਰਮਜੀਤ ਕੌਰ ਜੀ ਤੁਸੀਂ ਫਰੀਦਕੋਟ ਤੋਂ ਸਾਡੇ ਨਾਲ ਜੁੜਦੇ ਹੋ ਨਾਲ ਦੀ ਨਾਲ ਆਪਣਾ ਜਿਹੜਾ ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਤੁਸੀਂ ਸਿਲਾਈ ਦਾ ਕੰਮ ਕਰਦੇ ਆ ਤੇ ਅੱਗੇ ਵੀ ਤੁਸੀਂ ਇੱਕ ਵਾਰੀ ਮੇਰੇ ਪ੍ਰੋਗਰਾਮ ਦੇ ਵਿੱਚ ਜੁੜੇ ਸੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਾਫੀ ਦੇਰ ਬਾਅਦ ਆਪਾਂ ਮਿਲੇ ਆ ਤੇ ਗੱਲ ਆਪਾਂ ਕੱਲ ਕਰਨੇ ਆ ਵੀ ਜਾਣਕਾਰੀ ਦੇਣ ਤੋਂ ਸਰਕਾਰੀ ਬਾਬੂ ਜਿਹੜੇ ਆ ਉਹ ਟਾਲਾ ਪੱਟ ਜਾਂਦੇ ਆ ਜਦਵਿੰਦਰ ਸਿੰਘ ਭੁੱਲਰ ਹੁਣੀ ਬਰਨਾਲਾ ਤੋਂ ਜਿਹੜੇ ਇੱਕ ਰਿਪੋਰਟਰ ਹੈਗੇ ਆ ਉਹਨਾਂ ਦੀ ਇੱਕ ਰਿਪੋਰਟ ਹੈਗੀ ਆ ਜਦਕਿ ਇਹ ਰਾਈਟ ਟੂ ਇਨਫੋਰਮੇਸ਼ਨ ਇਸ ਕਰਕੇ ਕਾਨੂੰਨ ਬਣਾਇਆ ਗਿਆ ਸੀ ਕਿ ਸਰਕਾਰੀ ਜਿਹੜੀਆਂ ਜੋ ਵੀ ਜਿਹੜੇ ਕੰਮ ਕਾਜ ਦੇ ਲਈ ਪੇਪਰ ਆ ਜਾਂ ਜੋ ਵੀ ਉਹਦਾ ਡਾਟਾ ਹੈਗਾ ਆ ਅੰਕੜੇ ਜੋ ਵੀ ਹੈਗੇ ਆ ਉਹ ਕੋਈ ਵੀ ਬੰਦਾ ਜਿਹੜਾ ਆ ਉਹ ਕੁਛ ਢੁਕਵੀਂ ਫੀਸ ਦੇ ਕੇ ਜਿਹੜੀ ਜਾਣਕਾਰੀ ਲੈ ਸਕਦਾ ਜਿਹੜਾ ਬਹੁਤ ਵਧੀਆ ਕਾਨੂੰਨ ਜਿਹੜਾ ਬਣਿਆ ਸੀ ਜਿਹਨੂੰ ਕਿ ਲੋਕ ਸੂਚਨਾ ਅਧਿਕਾਰ 2005 ਦੇ ਵਿੱਚ ਇਹ ਪਾਸ ਕੀਤਾ ਗਿਆ ਸੀ ਤੇ ਇਹ ਜੰਮੂ ਕਸ਼ਮੀਰ ਨੂੰ ਛੱਡ ਕੇ ਪੂਰੇ ਭਾਰਤ ਦੇ ਵਿੱਚ ਲਾਗੂ ਕੀਤਾ ਗਿਆ ਸੀਗਾ ਪਰ ਕੇਂਦਰ ਤੇ ਸੂਬਾ ਸਰਕਾਰਾਂ ਜਿਹੜੀਆਂ ਆ ਇਹ ਅਜੇ ਤੱਕ ਵੀ ਲਾਗੂ ਨਹੀਂ ਪੂਰੀ ਤਰ੍ਹਾਂ ਕਰ ਪਾ ਰਹੀਆਂ ਜਾਂ ਉਹਨੂੰ ਲਾਗੂ ਕਰਨ ਦੇ ਲਈ ਢਿੱਲ ਵਰਤ ਰਹੀਆਂ ਆ ਇਸ ਕਾਨੂੰਨ ਨੂੰ ਸਖਤੀ ਦੇ ਨਾਲ ਲਾਗੂ ਕਰਨ ਲਈ ਜਿਹੜੀਆਂ ਕੇਂਦਰੀ ਸੂਚਨਾ ਆਯੋਗ ਸਮੇਤ ਜਿਹੜੀਆਂ ਸਾਰੀਆਂ ਰਾਜ ਸਰਕਾਰਾਂ ਆ ਉਹਨਾਂ ਨੇ ਰਾਜ ਸੂਚਨਾ ਕਮਿਸ਼ਨਾਂ ਦਾ ਕਮਿਸ਼ਨ ਜਿਹੜੇ ਆ ਉਹਨਾਂ ਦਾ ਵੀ ਗਠਨ ਕੀਤਾ ਹੋਇਆ ਆ ਪਰ ਫਿਰ ਵੀ ਕਈ ਜਿਹੜੇ ਸਰਕਾਰੀ ਦਫ਼ਤਰ ਆ ਉਹਨਾਂ ਦੇ ਵਿੱਚ ਇਹ ਸੂਚਨਾ ਜਿਹੜੀ ਆ ਜੱਗ ਜਾਹਰ ਕਰਨ ਦੇ ਲਈ ਆਨਾਕਾਨੀ ਕੀਤੀ ਜਾ ਰਹੀ ਆ ਤੇ ਇਹਦੇ ਮਾਮਲੇ ਦੇ ਵਿੱਚ ਕੁਛ ਸਾਡੇ ਪਰਸਨਲ ਵਿਊਜ਼ ਵੀ ਹੈਗੇ ਆ ਪਰਸਨਲ ਤਜਰਬੇ ਵੀ ਸਾਡੇ ਹੈਗੇ ਆ ਕਿ ਅਫਸਰਾਂ ਦੇ ਕੋਲੋਂ ਜਦੋਂ ਕੁਛ ਮੰਗਿਆ ਜਾਂਦਾ ਖਾਸ ਤੌਰ ਤੇ ਜਿਹੜੇ ਕਲਰਕ ਆ ਬਹੁਤ ਜ਼ਿਆਦਾ ਤੰਗ ਕਰਦੇ ਆ ਕੋਈ ਗੁੱਸਾ ਨਾ ਕਰੇ ਜੇ ਕੋਈ ਪੰਜਾਬ ਦਾ ਕਲਰਕ ਜਿਹੜਾ ਆ ਉਹ ਮੈਨੂੰ ਸੁਣਦਾ ਹੋਵੇ ਪਰ ਮੈਂ ਨਾਲ ਦੀ ਨਾਲ ਇਹ ਕਹਿਣਾ ਚਾਹੁੰਦਾ ਵੀ ਤੁਹਾਡੇ ਵੱਲੋਂ ਜਿਹੜੀਆਂ ਕੀਤੀਆਂ ਜਾ ਰਹੀਆਂ ਆਨਾਕਾਨੀਆਂ ਆ ਉਹ ਕਿਤੇ ਨਾ ਕਿਤੇ ਸਾਡੇ ਸਿਸਟਮ ਨੂੰ ਸਹੀ ਨਹੀਂ ਹੋਣ ਦੇ ਰਹੀਆਂ ਤੇ ਕਲਰਕ ਜਿਹੜੇ ਆ ਬਹੁਤ ਵੱਡੀ ਭੂਮਿਕਾ ਜਿਹੜੀ ਨਿਭਾ ਸਕਦੇ ਆ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੇ ਅਫਸਰ ਹੈਗੇ ਆ ਉਹ RTI ਕਾਰਕੁਨ ਜਿਹੜੇ ਹੈਗੇ ਆ ਉਹਨਾਂ ਨੂੰ ਸਮੇਂ ਸਿਰ ਜਾਣਕਾਰੀ ਜਿਹੜੀ ਨਾ ਦੇਣ ਵਾਲੇ ਅਧਿਕਾਰੀਆਂ ਖਿਲਾਫ਼ ਜਿਹੜੇ ਕਮਿਸ਼ਨ ਵੱਲੋਂ ਵੈਸੇ ਕਿਹਾ ਜਾਂਦਾ ਵੀ 25,000 ਤੱਕ ਆਰਥਿਕ ਦੰਡ ਜਿਹੜਾ ਆ ਲਾਇਆ ਜਾਂਦਾ ਇਹ 1 ਅਕਤੂਬਰ 2005 ਦੇ ਵਿੱਚ ਇਹ ਕਾਨੂੰਨ ਜਿਹੜਾ ਲਾਗੂ ਹੋ ਗਿਆ ਸੀ ਪਰ ਬਹੁਤ ਸਾਰੇ ਜਿਹੜੇ ਸਰਕਾਰੀ ਕਰਮਚਾਰੀ ਤੇ ਅਧਿਕਾਰੀ ਜਿਹੜੇ ਹੈਗੇ ਉਹਨਾਂ ਨੂੰ ਇਹ ਕਾਨੂੰਨ ਹੀ ਹਜ਼ਮ ਨਹੀਂ ਹੋ ਰਿਹਾ ਉਹ ਇਸ ਕਾਨੂੰਨ ਨੂੰ ਆਪਣੀ ਮਨ ਮਰਜ਼ੀ ਦੇ ਖਿਲਾਫ਼ ਸਮਝਦੇ ਆ RTI ਦੀ ਜਿਹੜੀ ਜਾਣਕਾਰੀ ਦੇਣ ਤੋਂ ਟਾਲ ਮਟੋਲ ਕਰਨ ਵਾਲੇ ਲਗਭਗ 114 ਜਿਹੜੇ ਸਰਕਾਰੀ ਬਾਬੂ ਆ ਉਹਨਾਂ ਨੂੰ ਪੰਜਾਬ ਰਾਜ ਸੂਚਨਾ ਜਿਹੜੇ ਕਮਿਸ਼ਨ ਹੈ ਉਹਨਾਂ ਨੇ ਆਰਥਿਕ ਦੰਡ ਵੀ ਲਾਇਆ। ਇਸ ਦਾ ਖੁਲਾਸਾ ਹੋਇਆ ਜੀ RTI ਕਾਨੂੰਨ ਦੇ ਜਿਹੜੇ ਕਾਰਕੁਨ ਹੈਗੇ ਆ ਸਤਪਾਲ ਗੋਇਲ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਦਫ਼ਤਰ ਤੋਂ ਜਿਹੜੇ ਸਹਾਇਕ ਲੋਕ ਸੂਚਨਾ ਅਫਸਰ ਕੰਮ ਸੈਕਸ਼ਨ ਅਫਸਰ ਨੇ ਆਪਣੇ ਪੱਤਰ ਨੰਬਰ 640 ਰਾਹੀਂ 16 ਮਾਰਚ 2017 ਨੂੰ ਉਹਨਾਂ ਨੇ ਦੱਸਿਆ ਤੇ ਉਹਨਾਂ ਨੇ ਦੱਸਿਆ ਇਹਦੇ ਵਿੱਚ ਇਸ ਪੱਤਰ ਦੇ ਵਿੱਚ ਕਿ 1 ਜਨਵਰੀ 2016 ਤੋਂ ਲੈ ਕੇ 31 ਜਨਵਰੀ 2016 ਤੱਕ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਉਹਦੇ ਵਿੱਚ 114 ਸ਼ਿਕਾਇਤਾਂ ਦੇ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਜਿਹੜਾ RTI ਐਕਟ ਦੀ ਅਣਦੇਖੀ ਦਾ ਦੋਸ਼ੀ ਪਾਇਆ ਗਿਆ ਤੇ ਇਹਨਾਂ ਕੇਸਾਂ ਦੇ ਵਿੱਚ ਇੱਕ ਕੇਸ ਦੇ ਵਿੱਚ ਇੱਕ ਨਗਰ ਨਿਗਮ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੂੰ ਜਾਣਕਾਰੀ ਨਾ ਦੇਣ ਦੇ ਉੱਤੇ 1,00,000 ਰੁਪਇਆ 18 ਕੇਸਾਂ ਦੇ ਵਿੱਚ 25,000 ਰੁਪਏ ਪ੍ਰਤੀ ਕੇਸ 1 ਕੇਸ ਦੇ ਵਿੱਚ 15,000 ਰੁਪਏ 5 ਕੇਸਾਂ ਦੇ ਵਿੱਚ 10,000 ਰੁਪਏ ਪ੍ਰਤੀ ਕੇਸ ਤੇ 1 ਕੇਸ ਦੇ ਵਿੱਚ 5,000 2 ਕੇਸਾਂ ਦੇ ਵਿੱਚ 2,500 ਰੁਪਏ ਪ੍ਰਤੀ ਕੇਸ ਤੇ 1 ਕੇਸ ਦੇ ਵਿੱਚ 2,000 ਰੁਪਏ ਆਰਥਿਕ ਦੰਡ ਲਾਇਆ ਗਿਆ। ਜੇ ਇਹ ਖਬਰ ਕਾਫੀ ਵੈਸੇ ਵੱਡੀ ਹੈਗੀ ਉਹਨਾਂ ਨੇ ਕਾਫੀ ਜਾਣਕਾਰੀ ਇਸ ਦੇ ਵਿੱਚ ਦਿੱਤੀ ਹੈ ਤੁਸੀਂ ਪੜ੍ਹ ਸਕਦੇ ਹੋ ਪਰ ਨਾਲ ਦੀ ਨਾਲ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਸੀਂ ਜ਼ਰੂਰ ਇਹ ਜਾਣਕਾਰੀ ਜਿਹੜੀ ਆਦਤ ਬਣਾਓ। ਅਸੀਂ ਮੈਂ ਪਹਿਲਾਂ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹ ਕਹਿੰਦਾ ਕਿ RTI ਨੂੰ ਵਰਤਣਾ ਜਿਹੜਾ ਜ਼ਰੂਰ ਆਉਣਾ ਚਾਹੀਦਾ। ਕੁਛ ਕੁ ਕਾਰਕੁਨ ਹੈਗੇ ਆ ਜਿਹੜੇ ਕਿ ਸਿਰਫ ਕੰਮ ਕਰ ਰਹੇ ਆ ਇੱਕ ਸੇਵਾ ਦੇ ਨਾਤੇ। ਆਮ ਬੰਦਾ ਜਿੰਨਾ ਚਿਰ ਤੱਕ RTI ਦਾ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਫਾਇਦਾ ਨਹੀਂ ਲੈਂਦਾ ਉਦੋਂ ਤੱਕ ਸ਼ਾਇਦ ਸਿਸਟਮ ਦੇ ਵਿੱਚ ਸੁਧਾਰ ਨਹੀਂ ਹੁੰਦਾ। ਸਿਸਟਮ ਸਾਡਾ ਬਹੁਤ ਵਧੀਆ ਆ, ਇੰਡੀਆ ਦੇ ਜੋ ਕਾਨੂੰਨ ਹੈਗੇ ਆ ਮੈਨੂੰ ਲੱਗਦਾ ਆਸਟ੍ਰੇਲੀਆ ਅਮਰੀਕਾ ਕੈਨੇਡਾ ਦੇ ਵੀ ਕਾਨੂੰਨ ਉਦਾਂ ਦੇ ਹੀ ਆ, ਪਰ ਜਿਹੜੇ ਉਹਦੇ ਚਲਾਉਣ ਵਾਲੇ ਆ ਖਾਸ ਤੌਰ ਤੇ ਕਲਰਕ ਤੇ ਉੱਪਰਲੇ ਅਫਸਰ ਜਿਹੜੇ ਬੈਠੇ ਆ ਇਹ ਬਹੁਤ ਕੰਮ ਖਰਾਬ ਕਰਦੇ ਆ। ਵੈਸੇ ਆਪਾਂ ਕਹਿ ਦੇਈਦਾ ਇਹ ਗੱਲ ਕਿ ਜਿਹੜੇ ਨੇਤਾ ਆ ਉਹੋ ਹੀ ਜ਼ਿਆਦਾ ਕੰਮ ਖਰਾਬ ਕਰਦੇ ਆ, ਪਰ ਨੇਤਾ ਉਹਨਾਂ ਦੇ ਨਾਲੋਂ ਕਿ ਕੋਈ ਨੇਤਾ ਜਿਹੜੇ ਖਾਸ ਤੌਰ ਤੇ ਆਪਣੇ ਤਨਪੜ ਵੀ ਬਣ ਜਾਂਦੇ ਆ, ਪਰ ਜਿਹੜੇ ਕਲਰਕ ਬਾਬੂ ਆ ਇਹ ਬਹੁਤ ਕੰਮ ਖਰਾਬ ਕਰਦੇ ਆ। ਤੇ ਤੁਸੀਂ ਜਿਹੜਾ ਆ ਜ਼ਰੂਰ ਇਸ ਮਾਮਲੇ ਦੇ ਵਿੱਚ ਤੁਸੀਂ ਜਾਣਕਾਰੀ ਜਿਹੜੀ ਲੈ ਸਕਦੇ ਆ RTI ਦੇ ਬਾਰੇ, ਚਾਹੇ ਤੁਸੀਂ ਆਪਣੇ ਕਿਸੇ ਵੀ ਅਫਸਰ ਦੇ ਬਾਰੇ ਜਾਣਕਾਰੀ ਲੈਣੀ ਆ, ਚਾਹੇ ਕਿਸੇ ਟੀਚਰ ਦੇ ਬਾਰੇ ਤੁਸੀਂ ਕੋਈ ਜਾਣਕਾਰੀ ਲੈਣੀ ਆ, ਕਿਸੇ ਦੀ ਤਨਖਾਹ ਕਿੰਨੀ ਆ ਤੇ ਉਹ ਕੰਮ ਕਿੰਨਾ ਕਰ ਰਿਹਾ ਆ, ਕਿਸੇ ਵੀ ਤਰੀਕੇ ਦੀ ਤੁਸੀਂ ਜਾਣਕਾਰੀ ਜਿਹੜੀ ਕਿ ਦੇਸ਼ ਦੀ ਸੁਰੱਖਿਆ ਦੇ ਲਈ ਖਤਰਨਾਕ ਨਾ ਹੋਵੇ ਤੁਸੀਂ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਆ। ਤੇ ਇਹਦੇ ਬਾਰੇ ਤੁਸੀਂ ਜ਼ਰੂਰ ਥੋੜਾ ਬਹੁਤਾ ਜਿਹੜਾ ਜ਼ਰੂਰ ਬਣਾ ਕੇ ਰੱਖਿਆ ਕਰੋਗੇ ਢੰਗ ਤਰੀਕਾ। ਬਹੁਤ ਸੌਖੇ ਤਰੀਕੇ ਹੈਗੇ ਜੋ ਤੁਹਾਨੂੰ ਪਤਾ ਲੱਗ ਗਿਆ ਇੱਕ ਵਾਰੀ ਤੇ ਫਿਰ ਤੁਸੀਂ ਜਿਹੜਾ ਬਾਰ ਬਾਰ ਇਹਦੀ ਜਿਹੜਾ ਫਾਇਦਾ ਆ ਉਹ ਲੈ ਸਕਦੇ ਆ। ਦੂਜੀ ਗੱਲ ਜਿੱਦਾਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਗਰਮੀ ਜਿਹੜੀ ਕਾਫੀ ਵੱਧ ਗਈ ਆ, ਪਰ ਗਰਮੀ ਵਧਣ ਦੇ ਨਾਲ ਨਾਲ ਜਿਹੜੇ ਸਭ ਤੋਂ ਜ਼ਿਆਦਾ ਜਿਹੜੀ ਮੰਗ ਜ਼ਿਆਦਾ ਵੱਧ ਜਾਂਦੀ ਉਹ ਬਿਜਲੀ ਦੀ ਹੁੰਦੀ ਆ। ਤੇ ਪਿਛਲੇ 2 ਦਿਨਾਂ ਦੇ ਵਿੱਚ ਜਿਹੜੀ ਬਿਜਲੀ ਦੀ ਮੰਗ ਆ ਉਹ 100 ਲੱਖ ਯੂਨਿਟ ਤੋਂ ਵੀ ਟੱਪ ਚੁੱਕੀ ਆ। ਹੁਣ ਦੇਖਦੇ ਆ ਕਿਉਂਕਿ ਪਿਛਲੇ ਕੁਛ ਸਾਲਾਂ ਤੱਕ ਤਾਂ ਸਰਪਲਸ ਹੀ ਰਹੀ ਆ, ਇਹ ਵੀ ਕਹਿੰਦੇ ਰਹੇ ਆ ਵੀ ਪੰਜਾਬ ਤੋਂ ਜਿਹੜੀ ਆ ਪਾਕਿਸਤਾਨ ਨੂੰ ਜਿਹੜੀ ਬਿਜਲੀ ਆ ਜਾਂਦੀ ਰਹੀ ਆ, ਪਰ ਸਰਕਾਰੀ ਥਰਮਲ ਪਲਾਂਟਾਂ ਦੇ 12 ਯੂਨਿਟ ਬੰਦ ਹੋ ਗਏ ਆ, ਉਹਨਾਂ ਦੇ ਵਿੱਚੋਂ 2 ਚਾਲੂ ਹੈਗੇ ਆ। ਤੇ ਮੌਸਮ ਦੇ ਵਿੱਚ ਕਾਫੀ ਬਦਲਾਅ ਹੋ ਰਿਹਾ, ਤੇ ਜੇ ਬਦਲਾਅ ਹੋ ਰਿਹਾ ਤਾਂ ਫਿਰ ਬਿਜਲੀ ਦੀ ਮੰਗ ਵੀ ਨਾਲ ਨਾਲ ਵਧਣੀ ਆ, ਕਿਉਂਕਿ ਹੁਣ AC ਵੀ ਆ ਗਿਆ, ਪਹਿਲਾਂ ਤਾਂ ਪੱਖੇ ਹੀ ਹੁੰਦੇ ਸੀ। ਇਸ ਕਰਕੇ ਪੰਜਾਬ ਰਾਜ ਬਿਜਲੀ ਨਿਗਮ ਦੇ ਜਿਹੜੇ 3 ਥਰਮਲ ਪਲਾਂਟ ਆ ਉਹਨਾਂ 14 ਯੂਨਿਟ ਆ, ਪਰ ਸਿਰਫ 2 ਯੂਨਿਟਾਂ ਤੋਂ ਹੀ ਅਜੇ ਤੱਕ ਬਿਜਲੀ ਜਿਹੜੀ ਆ ਉਹ ਪੈਦਾ ਹੋ ਰਹੀ ਆ। ਤੇ ਰੋਪੜ ਦੇ ਜਿਹੜੇ 6 ਯੂਨਿਟਾਂ ਦੇ ਵਿੱਚੋਂ ਸਿਰਫ 1 ਯੂਨਿਟ ਤੋਂ ਬਿਜਲੀ ਜਿਹੜੀ ਆ ਉਹ ਪੈਦਾ ਹੋ ਰਹੀ ਆ, ਤੇ ਇਸ ਕਰਕੇ ਕਾਫੀ ਯੂਨਿਟ ਅਜੇ ਬੰਦ ਵੀ ਹੈਗੇ ਆ। ਹੌਲੀ ਹੌਲੀ ਜਿੱਦਾਂ ਜਿੱਦਾਂ ਚੱਲਣਗੇ ਸ਼ਾਇਦ ਮੰਗ ਜਿਹੜੀ ਆ ਪੂਰੀ ਕਰਨ, ਤੇ ਆਉਂਦੇ ਹੋਏ ਦਿਨਾਂ ਦੇ ਵਿੱਚ ਆਪਾਂ ਇਹਦੇ ਬਾਰੇ ਜਾਣਕਾਰੀ ਜਿਹੜੀ ਹਾਸਲ ਕਰਾਂਗੇ। ਤੇ ਨਾਲ ਦੀ ਨਾਲ ਆਪਣੇ ਨਾਲ ਜਸਪ੍ਰੀਤ ਜੀ ਵੀ ਜੁੜ ਚੁੱਕੇ ਆ। ਜਸਪ੍ਰੀਤ ਜੀ ਸਤਿ ਸ੍ਰੀ ਅਕਾਲ ਤੁਹਾਡਾ, ਤੇ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਖਬਰਸਾਰ ਦੇ ਵਿੱਚ। ਤੇ ਉਹਨਾਂ ਨੇ ਕਿਹਾ ਵੀ ਬਿੱਟਾ ਸਾਹਿਬ ਅੱਜ ਕਿੱਦਾਂ ਚਲੇ ਗਏ? ਬਿੱਟਾ ਸਾਹਿਬ ਅੱਜ ਜ਼ਰੂਰੀ ਕਿਉਂਕਿ ਰਜੇਵੇਂ ਜਿਹੜੇ ਬਹੁਤ ਜ਼ਿਆਦਾ ਹੈਗੇ ਆ, ਇੱਕ ਬਹੁਤ ਸੀਨੀਅਰ ਪੱਤਰਕਾਰ ਹੈਗੇ ਆ, ਤੇ ਮਿੰਟੂ ਬਰਾੜ ਸਾਹਿਬ ਦੀ ਉਹਨਾਂ ਨੇ ਵਾਰਤਾਲਾਪ ਜਿਹੜੀ ਆ ਪਸੰਦ ਕੀਤੀ ਆ। ਬਹੁਤ ਬਹੁਤ ਧੰਨਵਾਦ ਜਸਪ੍ਰੀਤ ਜੀ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋ। ਅਮਰਦੀਪ ਜੀ ਜੁੜ ਚੁੱਕੇ ਆਪਣੇ ਨਾਲ। ਅਮਰਦੀਪ ਜੀ ਹੁਣਾਂ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ, ਤੇ ਆਸ ਕਰਦੇ ਹਾਂ ਕਿ ਤੁਸੀਂ ਇਹ ਜਿਹੜਾ ਪ੍ਰੋਗਰਾਮ ਹੈ ਉਹ ਲਾਈਕ ਕਰੋਗੇ। ਤੇ ਇਹਦੇ ਵਿੱਚ ਆਪਾਂ ਖਬਰਸਾਰ ਜਿਹੜੀ ਆ ਰੱਖੀ ਦੀ ਆ ਕਿ ਖਬਰਸਾਰ ਜੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਜਾਂ ਇੰਡੀਆ ਦੇ ਵਿੱਚ ਕੀ ਹੋ ਰਿਹਾ ਆ, ਤੇ ਵੈਸੇ ਤਾਂ ਆਪਾਂ ਡਿਸਕਸ਼ਨ ਕਾਫੀ ਜ਼ਿਆਦਾ ਕਰੀ ਦੀ ਆ ਤੇ ਬਿੱਟਾ ਸਾਹਿਬ ਕਾਫੀ ਜਾਣਕਾਰੀ ਰੱਖਦੇ ਆ, ਤਬਸਰਾ ਬਹੁਤ ਵਧੀਆ ਤਰੀਕੇ ਦੇ ਨਾਲ ਕਰਦੇ ਆ ਹੁੰਦੇ ਆ ਜਦੋਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਆਉਂਦੇ ਆ। ਤੇ ਕੱਲ ਜਦੋਂ ਸਾਡੀ ਗੱਲਬਾਤ ਐਂਡਿੰਗ ਵੱਲ ਹੋਈ ਸੀ, ਅਸੀਂ ਗੱਲ ਕੀਤੀ ਸੀ ਵੀ ਨਕਲ ਜਿਹੜੀ ਆ ਕਾਫੀ ਚੱਲਦੀ ਆ ਸਕੂਲਾਂ ਦੇ ਵਿੱਚ, ਸਕੂਲਾਂ ਦੇ ਵਿੱਚ ਨਕਲ ਦਾ ਪੱਧਰ ਜਿਹੜਾ ਕਾਫੀ ਹੁਣ ਤਾਂ ਵੈਸੇ ਘਟਣ ਵੀ ਲੱਗ ਗਿਆ ਪਰ ਫੇਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਕਲ ਜਿਹੜੀ ਵੱਧਦੀ ਜਾ ਰਹੀ ਆ, ਤੇ ਉਹਦਾ ਵੈਸੇ ਆਪਾਂ ਹੁਣ ਤਾਂ ਕਹਿ ਦਈਦਾ ਵੀ ਅਸੀਂ ਨਕਲ ਮਾਰ ਕੇ ਜਿਹੜਾ ਪਾਸ ਹੋ ਜਾਂਦੇ ਆ, ਪਰ ਉਹਦੇ ਜਿਹੜੇ ਸਿੱਟੇ ਆ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਦੇ ਆ ਜਦੋਂ ਬਾਅਦ ਵਿੱਚ ਸਾਡਾ ਜਿਹੜਾ ਪੇਸ ਆ ਉਹ ਬਹੁਤ ਘੱਟ ਚੁੱਕਾ ਹੁੰਦਾ ਆ। ਤੇ ਸਰਕਾਰ ਦੇ ਵੱਲੋਂ ਤੇ ਖਾਸ ਤੌਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਕਾਫੀ ਅਹਿਮ ਜਿਹੜੇ ਆ ਫੈਸਲੇ ਵੀ ਲਏ ਜਾਂਦੇ ਆ, ਸਖਤੀ ਵੀ ਕੀਤੀ ਜਾਂਦੀ ਆ, ਪਰ ਨਕਲ ਦਾ ਜਿਹੜਾ ਕੋਹੜ ਆ ਇਹ ਖਤਮ ਨਹੀਂ ਹੋ ਪਾ ਰਿਹਾ। ਕੱਲ ਬਿੱਟਾ ਸਾਹਿਬ ਨੇ ਵੀ ਦੱਸਿਆ ਵੀ ਉਹਨਾਂ ਦੇ ਜਿਹੜੇ ਵਾਈਫ ਆ ਪ੍ਰਿੰਸੀਪਲ ਆ ਤੇ ਲੋਕੀ ਜਿਹੜੇ ਉਹਨਾਂ ਤੱਕ ਵੀ ਅਪਰੋਚ ਕਰਦੇ ਆ। ਤੇ ਕੱਲ ਅਸੀਂ ਇੱਕ ਖਬਰ ਹੋਰ ਵੀ ਮਾਨਸਾ ਜ਼ਿਲ੍ਹੇ ਦੀ ਕੀਤੀ ਸੀ ਵੀ ਉੱਥੇ ਇੱਕ ਕਹਿ ਲਓ ਕਿ ਜਿਹੜੇ ਨਿਰੀਖਕ ਸੀਗੇ ਉਹ ਆਪਣੀ ਡਿਊਟੀ ਜਿਹੜੀ ਆ ਤੋਂ ਫਾਰਗ ਕੀਤੇ ਗਏ ਸੀ, ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹਨਾਂ ਦੀ ਡਿਊਟੀ ਹੈ ਨਹੀਂ ਸੀ ਉਹਨਾਂ ਨੂੰ ਲਾ ਦਿੱਤਾ ਗਿਆ ਸੀਗਾ। ਉਹਦੇ ਅੰਤੇ ਵੀ ਕਾਫੀ ਕਿੰਤੂ ਪ੍ਰੰਤੂ ਹੋਈ ਆ, ਪਰ ਨਾਲ ਵੀ ਨਾ ਸੂਬੇ ਦੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਮਾਪੇ ਅਧਿਆਪਕ ਮਿਲਣੀ ਆ ਉਹ 31 ਮਾਰਚ ਨੂੰ ਹੋ ਰਹੀ ਆ। ਇਹ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਸੂਬੇ ਦੇ ਜਿਹੜੇ ਸਮੂਹ ਮੰਡਲ ਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਤੇ ਸੈਕੰਡਰੀ ਸਿੱਖਿਆ ਉਹਨਾਂ ਨੂੰ ਇੱਕ ਵਿਸ਼ੇਸ਼ ਪੱਤਰ ਜਾਰੀ ਕਰਕੇ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਸਕੂਲਾਂ ਦੇ ਵਿੱਚ 31 ਮਾਰਚ ਨੂੰ ਮਾਪੇ ਅਧਿਆਪਕ ਮਿਲਣੀ ਸੁਚਾਰੂ ਰੂਪ ਨਾਲ ਨੇਪਰੇ ਚਾੜਨ ਨੂੰ ਕਿਹਾ ਹੈ। ਇਹ ਖਬਰ ਮੇਰਾ ਕਹਿਣ ਦਾ ਮਤਲਬ ਨਾਲ ਇਹ ਵੀ ਹੈਗਾ ਕਿ ਮਾਪੇ ਹੁਣ ਅਧਿਆਪਕ ਨੂੰ ਮਿਲਣਗੇ, ਆਪਣੇ ਜੋ ਬੱਚਿਆਂ ਦੇ ਅਧਿਆਪਕ ਹੈਗੇ ਆ ਉਹਨਾਂ ਨੂੰ ਇਹ ਕਿਹੋ ਕਿ ਜ਼ਰੂਰ ਆਪਣੀ ਤੁਸੀਂ ਤਨਦੇਹੀ ਦੇ ਨਾਲ ਕੰਮ ਕਰੋ ਕਿਉਂਕਿ ਤਨਖਾਹਾਂ ਤੁਹਾਡੀਆਂ ਬਹੁਤ ਆ ਤੇ ਕੰਮ ਇੰਨਾ ਜ਼ਿਆਦਾ ਹੈ ਨਹੀਂ ਜਿੰਨਾ ਤੁਸੀਂ ਦੱਸਦੇ ਆ। ਜਿਵੇਂ ਕਿ ਮੈਂ ਇੱਕ ਵਾਰੀ ਪ੍ਰੋਗਰਾਮ ਮੈਂ ਤੇ ਗੁਰਸੇਵਕ ਸਿੰਘ ਉਹਨਾਂ ਨੇ ਇਹ ਪੂਰਾ ਕੀਤਾ ਸੀ ਕਿ ਇੱਕ ਜਿਹੜਾ ਬੈਂਕ ਮੁਲਾਜ਼ਮ ਆ ਉਹ ਸਵੇਰ ਨੂੰ 8 ਵਜੇ ਜਾਂ 9 ਵਜੇ ਸਟਾਰਟ ਹੋ ਜਾਂਦਾ ਤੇ ਸ਼ਾਮ ਨੂੰ 5 ਵਜੇ ਤੱਕ ਬੈਂਕਾਂ ਦੇ ਵਿੱਚ ਰਸ਼ ਆਪਾਂ ਵੀ ਦੇਖਿਆ ਆ ਵੀ ਜਾਣੀ ਜਿੱਦਾਂ ਕਹਿ ਲਓ ਵੀ ਧੌਣ ਉੱਪਰ ਨੂੰ ਚੱਕਣੀ ਵੀ ਔਖੀ ਹੋਈ ਹੁੰਦੀ ਆ ਬੈਂਕਾਂ ਦੇ ਵਿੱਚ। ਦੂਜੇ ਪਾਸੇ ਜਿਹੜੇ ਸਕੂਲਾਂ ਦੀ ਜਿਹੜੀ 6.5-6 ਘੰਟੇ ਦੀ ਟੋਟਲ ਕੰਮ ਕਰਨ ਦੀ ਗੱਲ ਬਣਦੀ ਆ ਉਹਦੇ ਵਿੱਚੋਂ ਵੀ ਜੇ ਆਪਾਂ ਰਿਸੈਸ ਕੱਢ ਲਈਏ 2 ਕੁ ਪੀਰੀਅਡ ਉੱਦਾਂ ਵਿਹਲੇ ਛੱਡ ਦਈਏ, ਪ੍ਰੇਅਰ ਦਾ ਕੰਮ ਕੱਢ ਲਈਏ, 4 ਜਾਂ 4.5 ਘੰਟੇ ਅਧਿਆਪਕ ਕੰਮ ਹੁੰਦਾ। ਵੈਸੇ ਉੱਦਾਂ ਅਧਿਆਪਕਾਂ ਦੇ ਨਾਲ ਜਦੋਂ ਆਪਾਂ ਗੱਲਬਾਤ ਕਰੀਦੀ ਆ ਤਾਂ ਉਹ ਇਹੀ ਕਹਿੰਦੇ ਹੁੰਦੇ ਆ ਵੀ ਸਾਨੂੰ ਬਹੁਤ ਕੰਮ ਜਿਹੜੇ ਐਕਸਟਰਾ ਲੈ ਜਾਂਦੇ ਆ, ਜੇ ਆਪਾਂ ਐਕਸਟਰਾ ਵੀ ਕਾਊਂਟ ਕਰ ਲਈਏ ਸਾਰੇ ਕਾਊਂਟ ਕਰ ਲਈਏ ਤਾਂ ਵੀ ਉਹ 8 ਘੰਟੇ ਬਣਦੇ ਨਹੀਂ, ਘੱਟੇ ਹੋਣੇ ਆ। ਤੇ ਅਧਿਆਪਕ ਵੀਰ ਕੋਈ ਗੁੱਸਾ ਨਾ ਕਰਨ, ਪਰ ਮੈਂ ਇਹ ਦਿਲੋਂ ਚਾਹੁੰਦਾ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਆ ਉਹ ਵੀ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਆਪਣਾ ਮਿਆਰ ਕਾਇਮ ਕਰ ਸਕਣ। ਉਹਨਾਂ ਨੂੰ ਜਿਹੜਾ ਅਧਿਆਪਕ ਮਾਪੇ ਮਿਲਣੀ ਜਿਹੜੀ 31 ਮਾਰਚ ਨੂੰ ਹੋਣ ਜਾ ਰਹੀ ਆ, ਤੇ ਮਾਪੇ ਜਿਹੜੇ ਜਾਣ ਤੇ ਜਾ ਕੇ ਜ਼ਰੂਰ ਗੱਲਬਾਤ ਇਸ ਮੁੱਦੇ ਦੇ ਉੱਤੇ ਕਰਨ ਤਾਂ ਕਿ ਜਿਹੜੇ ਬੱਚਿਆਂ ਦਾ ਭਵਿੱਖ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਅੱਗੇ ਆਪਣਾ ਹੋ ਸਕੇ ਤੇ ਆਪਣਾ ਉਹ ਜਿਹੜੇ ਭਵਿੱਖ ਦੇ ਵਿੱਚ ਕੁਛ ਨਾ ਕੁਛ ਵਧੀਆ ਤਰੀਕੇ ਦੇ ਨਾਲ ਕਰ ਸਕਣ। ਤੇ ਖੈਰ ਹੁਣ ਦੋਸਤੋ ਜਾਣ ਦਾ ਵੇਲਾ ਵੀ ਆ ਗਿਆ ਤੇ ਬਿੱਟਾ ਸਾਹਿਬ ਦੇ ਨਾਲ ਕੱਲ ਨੂੰ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਾਂਗੇ ਤੇ ਖਬਰਾਂ ਦੇ ਉੱਤੇ ਝਾਤ ਮਾਰਾਂਗੇ। ਤੇ ਹੁਣ ਮੈਨੂੰ ਇਜਾਜ਼ਤ ਦਿਓ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇਹ ਪ੍ਰੋਗਰਾਮ ਖਬਰਸਾਰ ਤੁਹਾਡੇ ਨਾਲ ਪੇਸ਼ ਕਰ ਰਿਹਾ ਸੀਗਾ ਤੇ ਨਾਲ ਮੇਰੇ ਪਹਿਲੇ ਘੰਟੇ ਦੇ ਵਿੱਚ ਮਿੰਟੂ ਬਰਾੜ ਜੀ ਜੁੜੇ ਸੀ ਤੇ ਹੁਣ ਆਪਾਂ ਕੱਲ ਨੂੰ ਮਿਲਾਂਗੇ। ਆਪਣਾ ਖਿਆਲ ਰੱਖਿਓ, ਤੰਦਰੁਸਤ ਰਹੋ, ਵਧੀਆ ਖਾਇਓ ਪੀਓ ਤੇ ਖੁਸ਼ ਰਹੋ। ਸਤਿ ਸ੍ਰੀ ਅਕਾਲ ਸਾਰਿਆਂ ਨੂੰ।
ਤੇ ਗਵਾਨਾ ਬੈਠੀ ਸਿਰ ਤੋਂ ਠੰਡੀਆਂ।